ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਰਾਗ ਵਿਲਾਵਲ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ। ਤੂੰ ਸੁਲਤਾਨ ਕਹਾਉ ਮੀਆ ਤੇਰੀ ਕਵਨ ਵਡਾਈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਹਨ। ਨਿਤਨੇਮ ਤੋਂ ਉਪਰੰਤ ਜੋ ਲੜੀਵਾਰ ਕਥਾ ਨਿਯਮ ਅਨੁਸਾਰ ਚੱਲ ਰਹੀ ਹੈ, ਸੋ ਆਓ ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਦੇ ਅੰਦਰ ਜੋ ਜਥੇ ਸੰਗਤ ਦੇ ਅੰਦਰ ਸੱਤਵੀਂ ਕਥਾ ਪ੍ਰਾਰੰਭ ਹੈ, ਜਿਹਦੇ ਪਿੱਛੇ 15 ਰਾਗ ਸਮਾਪਤ ਹੋ ਚੁੱਕੇ ਤੇ 16ਵਾਂ ਰਾਗ ਜਿਹੜਾ ਹੈ ਬਿਲਾਵਲ ਰਾਗ, ਇੱਥੋਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਅੱਜ ਦਾ ਨਿਤਨੇਮ ਪ੍ਰਭ ਹੁੰਦਾ ਹੈ। ਕਿਉਂਕਿ ਪਿੱਛੇ ਸ੍ਰੀ ਰਾਗ ਮਾਝ ਗੌੜੀ ਆਸਾ ਗੁਜਰੀ ਗੰਧਾਰੀ ਬਿਹਾਗੜਾ ਬਠਾਨ ਸੋਟ ਤਨਾਸਰੀ ਜੈਤਸਰੀ ਟੋਡੀ ਵੈਰਾੜੀ ਤਲੰਗ ਸੋਹੀ ਬਿਲਾਵਲ, ਇਹ 16ਵਾਂ ਰਾਗ ਹੋ ਗਿਆ ਤੇ 15 ਪਿੱਛੇ ਰਹਿ ਗਏ ਗੋਣ ਰਾਮ ਕਲੀ ਨਟ ਨਾਰਾਇਣ ਮਾਲੀ ਗੌੜਾ ਮਾਰੂ ਤੁਖਾਰੀ ਕੇਦਾਰਾ ਭੈਰੋਂ ਬਸੰਤ ਸਾਰੰਗ ਲਾਰ ਕਾਂਡੜਾ ਕਲਿਆਣ ਪ੍ਰਭਾਤੀ ਤੇ ਜੈ ਜੈ ਬੰਤੀ। ਸਾਰੇ 31 ਰਾਗ ਨੇ, ਉਹਨਾਂ ਦੇ ਚੋਂ 15 ਪਿੱਛੇ ਰਹਿੰਦੇ ਆ, 15 ਮੂਹਰੇ ਹੋ ਚੁੱਕੇ ਨੇ। 16ਵਾਂ ਰਾਗ ਇਹ ਹੈ ਜਿੱਥੋਂ ਅੱਜ ਦੀ ਵਿਚਾਰ ਆਰੰਭ ਹੁੰਦੀ ਹੈ। ਸੋ ਪਹਿਲਾਂ ਕੁਝ ਵਿਚਾਰ ਰਾਗ ਸੰਬੰਧੀ ਹੈ। ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਨ, ਸੋ ਆਓ ਮਨ ਬਿਰਤੀਆਂ ਇਕਾਗਰ ਕਰਕੇ ਸੁਣੋ ਜੀ।
ਇੱਕ ਓਅੰਕਾਰ,
ਸੋ ਪਹਿਲਾਂ ਸਾਧ ਸੰਗਤ ਜੀ ਜੋ ਰਾਗ ਹੈ ਇਹਦੇ ਬਾਰੇ ਕੁਝ ਵਿਚਾਰ ਸਮਝ ਲਈਏ। ਰਾਗ ਬਿਲਾਵਲ ਜਿਹੜਾ ਹੈ ਭਾਰਤੀ ਅਤੇ ਗੁਰਮਤ ਸੰਗੀਤ ਪਰੰਪਰਾ ਦਾ ਬੜਾ ਪ੍ਰਸਿੱਧ ਰਾਗ ਹੈ। ਮੱਧਕਾਲ ਦੇ ਲਗਭਗ ਸਾਰੇ ਸੰਗੀਤ ਗ੍ਰੰਥਾਂ ਵਿੱਚ ਇਸ ਰਾਗ ਦੇ ਉਲੇਖ ਤੋਂ ਇਸ ਰਾਗ ਦੀ ਲੋਕ ਪ੍ਰਿਆਤਾ ਦਾ ਪਤਾ ਲੱਗਦਾ ਹੈ। ਸੰਸਕ੍ਰਿਤ ਗ੍ਰੰਥਾਂ ਦੇ ਵਿੱਚ ਇਸ ਰਾਗ ਦਾ ਨਾਮ ਤੇ ਜਿਵੇਂ ਬਾਵੇ ਨੂੰ ਲਾਂ ਲੱਗੀ ਹੋ ਗਈ ਬਿਲਾਵਲੀ ਇਸ ਢੰਗ ਦੇ ਨਾਲ ਲਿਖਿਆ ਹੋਇਆ, ਜਾਂ ਵਾਵੇ ਨੂੰ ਸਿਹਾਰੀ ਲੱਗੀ ਹੋਵੇ ਬਿਲਾਵਲੀ ਵੇਲਾਵਲੀ ਵੇਲਾਵਲੀ, ਜਾਂ ਫਿਰ ਬੱਬੇ ਦੇ ਨਾਲ ਬਿਲਾਵਲੀ, ਤਿੰਨ ਰੂਪ ਮਿਲਦੇ ਨੇ ਸੰਸਕ੍ਰਿਤ ਵਿੱਚ। ਤੋ ਮਹਾਰਾਜ ਸਾਹਿਬ ਨੇ ਇਸ ਨੂੰ ਬਿਲਾਵਲ ਕਥਨ ਕੀਤਾ ਹੈ। ਇਹ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਆਏਗੀ, ਬਲਕਿ ਇੱਥੋਂ ਹੀ ਆਰੰਭ ਹੋਏਗੀ। ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਸ਼ਬਦ ਆਉਣਗੇ, ਗੁਰੂ ਰਾਮਦਾਸ ਮਹਾਰਾਜ ਦੇ ਸ਼ਬਦ ਆਉਣਗੇ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਬਦ ਆਉਣਗੇ, ਭਗਤ ਕਬੀਰ ਸਾਹਿਬ ਜੀ ਦੀ ਤੇ ਭਗਤ ਨਾਮਦੇਵ ਜੀ ਦੀ ਬਾਣੀ ਆਏਗੀ, ਭਗਤ ਰਵਿਦਾਸ ਜੀ ਦੀ ਅਤੇ ਭਗਤ ਸਾਧਨਾ ਜੀ ਦੀ, ਇਹਨਾਂ ਭਗਤਾਂ ਦੀ ਬਾਣੀ ਇਸ ਰਾਗ ਵਿੱਚ ਆਏਗੀ। ਤੇ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਨੇ ਰਾਗ ਸੰਬੰਧੀ ਆਪਣਾ ਫੁਰਮਾਨ ਕੀਤਾ ਹੈ, ਹਰ ਉੱਤਮ ਹਰ ਪ੍ਰਭ ਗਾਵਿਆ ਕਰ ਨਾਦ ਬਿਲਾਵਲ ਰਾਗ, ਉਪਦੇਸ਼ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਭਾਗ। ਇਸ ਰਾਗ ਦਾ ਜਿਹੜਾ ਗਾਉਣ ਦਾ ਸਮਾਂ ਹੈ ਉਹ ਦਿਨ ਦਾ ਪਹਿਰ ਹੋਣ ਕਾਰਨ, ਦਿਨ ਦਾ ਪਹਿਲਾ ਪਹਿਰ ਹੈ ਇਹਦੇ ਕਾਰਨ ਇਹਨੂੰ ਸਵੇਰ ਦਾ ਕਲਿਆਣ ਵੀ ਕਿਹਾ ਜਾਂਦਾ ਹੈ। ਤੇ ਸ਼ੁੱਧ ਸਪਤਕ ਤੇ ਇਸ ਰਾਗ ਦੇ ਸਾਰੇ 7 ਸੁਰ ਪ੍ਰਯੋਗ ਕੀਤੇ ਜਾਂਦੇ ਨੇ। ਇਹਦਾ ਬਾਦੀ ਤੈਵਤ ਸੰਬਾਦੀ ਗੰਧਾਰ ਥਾਟ ਬਿਲਾਵਲ ਸਮਾਂ ਦਿਨ ਦਾ ਦੂਜਾ ਪਹਿਰ ਅਤੇ ਜਾਤੀ ਸੰਪੂਰਨ ਹੈ ਇਸਦੀ। ਜਿਵੇਂ ਅਰੋਹ ਤੇ ਅਵਰੋਹ ਦੋ ਇਹਦੇ ਢੰਗ ਤਰੀਕੇ ਸੰਗੀਤ ਦੇ ਵਿੱਚ ਰਾਗ ਵਿੱਚ ਹੈ। ਆਰੋਹ ਦੇ ਵਿੱਚ ਸਾ ਰੇ ਗਾ ਮਾ ਪਾ ਦਾ ਨੀ ਸੰਗ ਤੇ ਅਵਰੋਹ ਦੇ ਵਿੱਚ ਸੰਗ ਨੀ ਧਾ ਪਾ ਮਾ ਗਾ ਰੇ ਸਾ, ਐਸਾ ਇਸ ਦਾ ਹੈ ਵਿਚਾਰ। ਅੱਗੇ ਫਿਰ ਮਹਾਰਾਜ ਸਾਹਿਬ ਜੀ ਪਹਿਲਾਂ ਮੰਗਲ ਕਰਦੇ ਹੈ, ਮਹਾਮੰਗਲ ਕਰਦੇ ਨੇ, ਸੁਣਨਾ ਕਰੋ ਜੀ।
ਇੱਕ ਓਅੰਕਾਰ,
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ਕ ਹੈ।
ਸਤ ਨਾਮ,
ਸਤ ਨਾਸ ਤੋਂ ਰਹਿ ਤੈ ਨਾਮ ਪ੍ਰਸਿੱਧ ਹੈ।
ਕਰਤਾ ਪੁਰਖ,
ਕਰਤਾ ਸ੍ਰਿਸ਼ਟੀ ਦਾ ਰਚੈਤਾ, ਪੁਰਖ ਵਿਆਪਕ ਹੈ, ਸਾਰੀ ਜਗ੍ਹਾ ਹੈ।
ਨਿਰਭਉ,
ਡਰ ਤੋਂ ਰਹਿਤ ਹੈ।
ਨਿਰਵੈਰ,
ਵੈਰ ਤੋਂ ਰਹਿਤ ਹੈ, ਕਿਸੇ ਨਾਲ ਵੈਰ ਨਹੀਂ ਹੈ ਉਸਦਾ।
ਅਕਾਲ ਮੂਰਤ,
ਅਕਾਲ ਕਾਲ ਤੋਂ ਰਹਿਤ, ਮੂਰਤ ਨਾਮ ਸਰੂਪ ਦਾ ਹੈ, ਉਹਦਾ ਸਰੂਪ ਕਾਲ ਤੋਂ ਰਹਿਤ ਹੈ।
ਅਜੂਨੀ,
ਜੂਨਾ ਤੋਂ ਰਹਿਤ ਹੈ, ਕਿਸੇ ਜੂਨ ਵਿਚ ਨਹੀਂ ਆਉਂਦਾ ਹੈ।
ਸਹਿਭੰਗ,
ਸਹਿਭੰਗ ਸੁਤੇ ਪ੍ਰਕਾਸ਼ ਹੈ, ਉਹ ਕਿਸੇ ਕੋਲੋਂ ਪ੍ਰਕਾਸ਼ ਨਹੀਂ ਲੈਂਦਾ। ਜਿੰਨੀਆਂ ਖੱਟ ਜੋਤੀਆਂ ਨੇ ਸਾਰੀਆਂ ਪ੍ਰਕਾਸ਼ ਲੈਂਦੀਆਂ ਨੇ, ਪਰਤੇ ਪ੍ਰਕਾਸ਼ ਹੈ, ਸਵਯਂ ਪ੍ਰਕਾਸ਼ ਨਹੀਂ ਹੈ ਇਹਨਾਂ ਦਾ, ਉਹ ਸਵਯਂ ਪ੍ਰਕਾਸ਼ ਹੈ, ਸੁਤੇ ਸਿੱਧ ਪ੍ਰਕਾਸ਼ ਰੂਪ ਹੈ। ਇਸ ਕਰਕੇ ਕਿਹਾ ਕਿ ਸੁਤੇ ਪ੍ਰਕਾਸ਼ ਰੂਪ ਹੈ।
ਗੁਰ ਪ੍ਰਸਾਦ,
ਐਸੇ ਵਿਸ਼ੇਸ਼ਣ ਵਾਲਾ ਪਰਮੇਸ਼ੁਰ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਕਹਿੰਦੇ ਗੁਰੂ ਦੀ ਕਿਰਪਾ ਦੁਆਰਾ, ਗੁਰਪ੍ਰਸਾਦ ਦਾ ਭਾਵ ਇਹ ਹੈ। ਸੋ ਅੱਗੇ ਮਹਾਰਾਜ ਸਾਹਿਬ ਜੀ ਬਾਣੀ ਆਰੰਭ ਕਰਦੇ ਹਨ ਜੀ।
ਰਾਗ ਵਿਲਾਵਲ ਮਹੱਲਾ ਪਹਿਲਾ, ਚੌਪਦੀ ਘਰ ਪਹਿਲਾ।
ਤੇ ਇਹ ਮਹਾਰਾਜ ਸਾਹਿਬ ਜੀ ਨੇ ਜੋ ਬਿਲਾਵਲ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ, ਚਾਰ ਪਦਿਆਂ ਵਾਲਾ, ਜਿਹੜੇ ਚਾਰ ਪਦਿਆਂ ਵਾਲੇ ਸ਼ਬਦ ਰਾਗ ਦੇ ਪਹਿਲੇ ਸੁਰਤਾਲ ਵਿਚ ਹੈ। ਇਹਦੇ ਵਿਚ ਕੁਝ ਐਸਾ ਹੈ ਕਿ ਇਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਸ ਕੁਝ ਲੋਕ ਇਕੱਠੇ ਹੋ ਕੇ ਆਏ ਜਿਹੜੇ ਕਿਰਤਮ ਨਾਮਾਂ ਦਾ ਜਾਪ ਕਰਨ ਵਾਲੇ ਸਨ। ਕਿਰਤਮ ਨਾਮ ਦਾ ਮਤਲਬ ਹੁੰਦਾ ਹੈ ਐਸਾ ਨਾਮ ਜੋ ਅਸਲੀ ਨਾ ਹੋਵੇ, ਬਨੌਟੀ ਹੋਵੇ, ਐਸਾ ਨਾਮ ਜੋ ਕਿਸੇ ਦੀ ਕਿਰਿਆ ਆਦਿ ਦੇ ਲੱਛਣਾਂ ਦੇ ਨਾਲ ਬਣਾਇਆ ਹੋਵੇ ਤੇ ਪਰ ਉਹਦਾ ਅਸਲੀ ਸਰੂਪ ਦਾ ਲਖਾਇਕ ਨਾ ਹੋਵੇ। ਜਿਵੇਂ ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਪਰਾ ਪੂਰਬਲਾ। ਭਾਵ ਕੀ ਹੈ ਵੀ ਜੀਵ ਨੇ ਜਿੰਨੇ ਵੀ ਬਨੌਟੀ ਨਾਮ ਜੋ ਸ੍ਰਿਸ਼ਟੀ ਨੇ ਬਣਾਏ ਨੇ, ਜੀਵਾਂ ਦੁਆਰਾ ਕਥਨ ਕੀਤੇ ਹੋਏ ਹੈ, ਪਰ ਇਹ ਵਾਹਿਗੁਰੂ ਤੇਰਾ ਅਸਲੀ ਸਰੂਪ ਦਾ ਲਖਾਇਕ ਨਾਮ ਤਾਂ ਸਤਨਾਮ ਹੀ ਹੈ। ਤੋ ਇਸ ਤਰ੍ਹਾਂ ਜਿਹੜੇ ਕਿਰਤਮ ਨਾਮਾਂ ਵਾਲੇ ਵਿਸ਼ਵਾਸ ਰੱਖਣ ਵਾਲੇ ਸੀ ਉਹ ਗੁਰੂ ਨਾਨਕ ਸਾਹਿਬ ਦੇ ਕੋਲ ਆਏ। ਉਹਨਾਂ ਨੇ ਕਿਹਾ ਮਹਾਰਾਜ ਪਰਮੇਸ਼ੁਰ ਦਾ ਜਿਹੜਾ ਨਾਮ ਹੈ ਜਿਹਦੇ ਚ ਰਾਧੇ ਸ਼ਾਮ, ਸੀਆ ਰਾਮ ਜਾਂ ਹਰੇ ਰਾਮ, ਹਰੇ ਕ੍ਰਿਸ਼ਨਾ ਆਦਿ ਇਹ ਨਾਮ ਨਾਰਾਇਣ ਹਰ ਹੈ, ਇਹ ਨਾਮ ਜਪਣੇ ਚਾਹੀਦੇ ਨੇ, ਤੁਸੀਂ ਇਹਨਾਂ ਦਾ ਪ੍ਰਚਾਰ ਕਰਿਆ ਕਰੋ। ਇਹ ਨਾਵਾਂ ਦੇ ਲੈਣ ਕਰਕੇ ਪਰਮੇਸ਼ੁਰ ਬੜਾ ਪ੍ਰਸੰਨ ਹੁੰਦਾ। ਤਾਂ ਉੱਤਰ ਵਿੱਚ ਮਹਾਰਾਜ ਸਾਹਿਬ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਿਰਤੀ ਪਰਮੇਸ਼ੁਰ ਦੇ ਸਨਮੁਖ ਕਰਕੇ ਬੇਨਤੀ ਪੂਰਵਕ ਕਥਨ ਕਰਦਿਆਂ ਹੋਇਆਂ ਫਿਰ ਇਹ ਪਾਵਨ ਬਿਲਾਵਲ ਰਾਗ ਦੇ ਅੰਦਰ ਤੇ ਮਹਾਰਾਜ ਸਾਹਿਬ ਨੇ ਰਾਗ ਦੇ ਪਹਿਲੇ ਸੁਰਤਾਲ ਦੇ ਵਿੱਚ ਚਾਰ ਚਾਰ ਪਦਿਆਂ ਵਾਲੇ ਸ਼ਬਦ ਹੈ ਉਚਾਰਨ ਕੀਤੇ ਨੇ। ਇਹਨਾਂ ਦੇ ਕੁਝ ਵਿਸ਼ੇਸ਼ ਇਤਿਹਾਸਕ ਤੱਥ ਵੀ ਹੈ, ਉਹ ਫਿਰ ਅੱਗੇ ਚੱਲ ਕੇ ਜਿੱਥੇ ਸ਼ਬਦ ਸਮਾਪਤ ਹੋਏਗਾ ਮਨ ਮੰਦਰ ਵਾਲਾ, ਇਹ ਆਪਾਂ ਉੱਥੇ ਵਿਚਾਰ ਕਰ ਲਵਾਂਗੇ। ਸੋ ਆਓ ਅੱਗੇ ਮਹਾਰਾਜ ਸਾਹਿਬ ਜੀ ਨੇ ਪਰਮੇਸ਼ੁਰ ਦੇ ਸਨਮੁੱਖ ਕਿ ਹੇ ਵਾਹਿਗੁਰੂ, ਇਹ ਲੋਕ ਤੇਰੇ ਕਿਰਤਮ ਨਾਮਾਂ ਵਿੱਚ ਫਸੇ ਹੋਏ, ਪਰ ਇਹ ਨਾਮ ਬੜੇ ਛੋਟੇ ਨੇ, ਇਹਨਾਂ ਨਾਮਾਂ ਨਾਲ ਕਿਵੇਂ ਪ੍ਰਸੰਨ ਹੋ ਜਾਏਗਾ? ਇਹ ਤਾਂ ਇਸ ਤਰ੍ਹਾਂ ਹੈ,
ਤੂੰ ਸੁਲਤਾਨ ਕਹਾ ਹੋ ਮੀਆ,
ਹੇ ਪਰਮੇਸ਼ੁਰ ਤੇ ਤੂੰ ਤਾਂ ਇਸ ਤਰ੍ਹਾਂ ਹੈ ਵੀ ਸੁਲਤਾਨ ਚੱਕਰਵਰਤੀ ਬਾਦਸ਼ਾਹ ਦੀ ਨਿਆਈ ਹੈ। ਕੋਈ ਹੋਵੇ ਬਾਦਸ਼ਾਹ, ਉਸ ਨੂੰ ਕਹਿ ਦੇਵੇ ਆਓ ਜੀ ਮੀਆਂ ਜੀ, ਤੇ ਮੀਆਂ ਸਰਦਾਰ ਦਾ ਨਾਮ ਹੈ, ਚੌਧਰੀ ਦਾ ਨਾਮ ਹੈ, ਕਿੱਥੇ ਬਾਦਸ਼ਾਹ ਤੇ ਕਿੱਥੇ ਉਹਨੂੰ ਕਹਿ ਦਿਆ ਵੀ ਸਰਦਾਰ? ਉਹਦੇ ਕੋਲ ਤਾਂ ਹਜ਼ਾਰਾਂ ਹੀ ਸਰਦਾਰ ਰੱਖੇ ਹੋਏ ਨੇ। ਤੂੰ ਸੁਲਤਾਨ ਕਹਾਂ ਹੋ ਮੀਆਂ, ਹਾਓ ਮੈਂ ਤੈਨੂੰ ਮੀਆਂ ਸਰਦਾਰ ਚੌਧਰੀ ਕਹਾਂ, ਇਸ ਤਰ੍ਹਾਂ ਤੇਰੀ ਕਵਨ ਕਿਹੜੀ ਵਡਾਈ ਸੋਭਾ ਹੈ, ਬਲਕਿ ਇਹਦੇ ਨਾਲ ਤਾਂ ਨਿਰਾਦਰ ਹੈ, ਜਿਵੇਂ ਬਾਦਸ਼ਾਹ ਦਾ ਨਿਰਾਦਰ ਹੈ, ਐਵੇਂ ਤੇਰੇ ਕਿਰਤਮ ਨਾਮ ਕਹਿਣ ਦੇ ਨਾਲ ਤੇਰੀ ਸੋਭਾ ਨਹੀਂ ਹੈ। ਤੋ ਇਸ ਪ੍ਰਕਾਰ ਤੂੰ ਸਮਰੱਥ ਹੈ, ਚੱਕਰਵਰਤੀ ਬਾਦਸ਼ਾਹ ਦੀ ਨਹੀਂ ਹੈ, ਇਸ ਕਰਕੇ ਇਹਦਾ ਦੂਸਰਾ ਭਾਵ ਐਸਾ ਵੀ ਹੈ, ਤੂੰ ਸੁਲਤਾਨ ਕਹਾਂ ਹੋਮੀਆਂ, ਤੂੰ ਚੱਕਰਵਰਤੀ ਬਾਦਸ਼ਾਹ ਦੀ ਨਿਆਈ ਸਮਰੱਥ ਹੈ ਤੇ ਮੈਂ ਆਪਣੇ ਆਪ ਨੂੰ ਮੀਆਂ ਭਾਵ ਦਾਸ ਖਵਾਉਂਦਾ। ਮੈਂ ਤੇਰੀ ਕਿਹੋ ਜੀ ਅੱਗੇ ਦੱਸ ਦੇ ਤੇਰੀ ਕਵਨ,
ਤੇਰੀ ਕਵਨ ਵਡਾਈ,
ਤੇ ਇਸ ਕਰਕੇ ਮੈਂ ਤੇਰੀ ਕਿਹੋ ਜਿਹੀ ਵਡਿਆਈ ਜਸ ਸੋਭਾ, ਤੇ ਉਹ ਮੈਂ ਕੀ ਕਹਿ ਸਕਦਾ ਹਾਂ। ਇਹਦੇ ਚ ਤੇਰੀ ਕਿਹੜੀ ਵਡਿਆਈ ਹੈ ਜੇ ਤੈਨੂੰ ਕਿਰਤਮ ਨਾਮਾਂ ਦੇ ਨਾਲ ਕਿਰਿਆ ਪ੍ਰਯੁਕਤ ਨਾਮ ਹੁੰਦੇ ਨੇ, ਸੰਬੰਧਿਤ ਨਾਮ ਹੁੰਦੇ ਨੇ। ਇਹ ਕਿਰਤਮ ਨਾਮ 6 ਕਿਸਮ ਦੇ ਬਣੇ। ਉਹਦੇ ਵਿੱਚ ਕਿਰਤਮ ਨਾਮਾਂ ਦੇ ਅੰਦਰ ਤੇ ਇਸ ਤਰ੍ਹਾਂ ਦਾ ਹੈ, ਪਰ ਜਿਹੜਾ ਅਸਲੀ ਨਾਮ ਹੈ ਉਹ ਸਤਨਾਮ ਤੇਰਾ ਪਰਾ ਪੂਰਬਲਾ ਕਿਹਾ ਹੈ। ਰਿਛਸ ਜਦ ਰਿਛਸ ਗੁਣ ਪ੍ਰਯੁਕਤ ਕਿਰਿਆ ਪ੍ਰਯੁਕਤ ਸੰਬੰਧਿਤ ਵਿਅਕਤੀਗਤ, ਇਹ 6 ਕਿਸਮ ਦੇ ਹੈ। ਇਸ ਕਰਕੇ ਹੇ ਵਾਹਿਗੁਰੂ, ਇਹਦੇ ਚ ਤੇਰੀ ਕੋਈ ਵਡਿਆਈ ਵਾਲੀ ਬਾਤ ਨਹੀਂ, ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ, ਇਸ ਕਰਕੇ ਤੇ ਤੈਨੂੰ ਜੀਵ ਰੂਪ ਕਰਕੇ ਕਥਨ ਕਰੀਏ ਜਾਂ ਇਸ ਵਿੱਚ ਤੇਰੀ ਕੋਈ ਉਸਤਤਾ ਹੈ ਨਹੀਂ ਕਿ ਤੂੰ ਜੀਵ ਕੋਟੀ ਵਿੱਚ ਆਇਆ ਹੋਇਆ, ਸਗੋਂ ਇਸ ਤਰ੍ਹਾਂ ਤੇਰੀ ਨਿਰਾਦਰੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਦਸਮ ਦੀ ਬਾਣੀ ਦੇ ਅੰਦਰ ਜੋ ਵਿਸ਼ੇਸ਼ ਕਰਕੇ ਸ੍ਰੀ ਅਕਾਲ ਉਸਤਤ ਹੈ ਨਾ, ਉਹਦੇ ਵਿੱਚ ਵੀ ਪਾਵਨ ਬਚਨ ਕਹੇ। ਨਾਰਾਇਣ ਕੱਚ ਮੱਚ ਤੇਂਦੂਆ ਕਹਿਤ ਸਭ ਕੌਲ ਨਾਵ ਕੌਲ ਤੇ ਤਾਲ ਮੈਂ ਰਹਿਤ ਹੈ। ਹੇ ਵਾਹਿਗੁਰੂ, ਜੇ ਕਹੀਏ ਵੀ ਤੇਰਾ ਨਾਰਾਇਣ ਨਾਮ ਹੈ ਤਾਂ ਨਾਰਾਇਣ ਦਾ ਅਰਥ ਹੈ ਵੀ ਜਿਹੜਾ ਪਾਣੀ ਦੇ ਵਿੱਚ ਘਰ ਹੈ ਜਿਸਦਾ, ਕਹਿੰਦੇ ਕੱਛੂ ਤੇ ਮੱਛੀਆਂ ਜਿਹੜੀਆਂ ਉਹਨਾਂ ਦਾ ਵੀ ਤਾਂ ਘਰ ਪਾਣੀ 'ਚ ਹੈ, ਕਿੱਡੀ ਕੁ ਵਡਿਆਈ ਤੇਰੀ ਹੋ ਗਈ। ਤੰਦੂਏ ਆਦਿ ਵਿੱਚ ਰਹਿੰਦੇ ਨੇ ਤੇ ਜਿਹੜਾ ਕਿ ਵੀ ਤੇਰੀ ਨਾਭੀ ਦੇ ਵਿੱਚੋਂ ਬ੍ਰਹਮਾ ਨੇ ਜਨਮ ਲਿਆ, ਬ੍ਰਹਮਾ ਪੈਦਾ ਹੋਇਆ, ਨਾਭ ਕਮਲ ਤੇ ਬ੍ਰਹਮਾ ਉਪਜੇ, ਤੇ ਫਿਰ ਜਿਹੜਾ ਕਮਲ ਹੈ ਉਹ ਵੀ ਪਾਣੀ ਦੇ ਵਿੱਚ ਹੀ ਰਹਿੰਦਾ, ਤਾਲ ਦੇ ਵਿੱਚ ਹੀ ਰਹਿੰਦਾ, ਉਹ ਵੀ ਤਾਂ ਤਾਲ ਦੇ ਵਿੱਚ ਫਿਰ ਤੂੰ ਰਹਿਣਾ। ਕਿੰਨੀ ਕੁ ਵਡਿਆਈ ਹੋਈ, ਕਮਲ ਵਰਗੀ ਵਡਿਆਈ ਹੋਈ ਤੇਰੀ ਜਾਂ ਮੱਛੂ ਤੇ ਕੱਛੂ ਵਰਗੀ ਹੋਈ, ਮੱਛ ਕੱਛ ਆਦਿ ਦੀ। ਖੈਰ ਇਹਦੇ ਆਪਾਂ ਅਰਥਾਂ ਦੀ ਵਿਚਾਰ ਨੂੰ ਛੱਡ ਕੇ ਕੇਵਲ ਇਹਦਾ ਪ੍ਰਮਾਣ ਸਮਝੋ। ਗੋਪੀਨਾਥ ਗੁਜਰ ਗੋਪਾਲ ਸਭੇ ਤੇਨ ਚਾਰੀ, ਰਿਸ਼ੀਕੇਸ਼ ਨਾਮ ਕੈ ਮਹੰਤ ਲਹੀ ਅਤ ਹੈ, ਮਾਧਵ ਭਵਰ ਔ ਟੇਰਾ ਕੋ ਕਨਈਆ ਨਾਮ, ਕੰਸ ਕੋ ਬਧਈਆ ਜਮ ਦੂਤ ਕਹੀ ਅਤ ਹੈ, ਮੂੜ ਰੂੜ ਪੀੜਤ ਨ ਗੂੜਤਾ ਕੋ ਭੇਦ ਪਾਵੈ, ਪੂਜਿਤ ਨ ਤਾਹੇ ਜਾ ਕੇ ਰਾਖੈ ਕਹੀ ਅਤ ਹੈ। ਇਹ ਕਿਰਤਮ ਨਾਮਾਂ ਦੀ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੀ ਹੈ ਇੱਥੇ। ਇਸ ਕਰਕੇ ਹੇ ਵਾਹਿਗੁਰੂ, ਤੇ ਕਿਰਪਾ ਕਰੋ ਤੁਸੀਂ, ਇਹ ਦੇਖੋ ਵੀ ਜਿਹੜਾ ਤੂੰ ਹੈ ਇਹਦੇ ਉੱਤੇ ਟਿੱਪੀ ਦੇਣ ਕਿਸੇ ਕੋਲ, ਤੂੰ ਹੀ ਆ ਸਾਰਿਆਂ ਕੋਲ, ਤੁਹਾਡੇ ਕੋਲ ਹੈਗੀ ਉਹਦੇ 'ਚ ਕਿਸ ਤਰ੍ਹਾਂ ਦੂਸਰੇ ਸਰੂਪ। ਕੁਠਾਲੇ ਵਾਲਾ ਜਿਹੜਾ ਸਰੂਪ, ਅਸਲ ਦੇ ਕੁਠਾਲੇ ਵਾਲਾ ਨਹੀਂ, ਗੁਰਤਾ ਗੱਦੀ ਵਾਲਾ ਕਹੀਏ, ਜਿਹੜਾ ਕੁਠਾਲੇ ਤਾਂ ਉਸ ਤਰ੍ਹਾਂ ਸਰੂਪ ਹੈ ਜਿਹਨੂੰ ਗੁਰਤਾ ਗੱਦੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤੀ ਸੀ, ਉਸ ਰੂਪ ਦੇ ਵਿੱਚ ਪਾਠ ਦੇਖਿਆ ਸੀ, ਉੱਥੇ ਨਾ ਟਿੱਪੀ ਲੱਗੀ ਹੋਈ ਹੈ, ਪਰ ਬਾਕੀ ਦੇ ਸਰੂਪਾਂ 'ਚ ਨਹੀਂ ਹੈ। ਇਹ ਜਾਣਕਾਰੀ ਵਾਸਤੇ ਹੀ ਹੈ, ਆਪਾਂ ਨੂੰ ਪਤਾ ਹੋਣਾ ਚਾਹੀਦਾ, ਪਰ ਬਾਕੀ ਦੇ ਸਰੂਪਾਂ 'ਚ ਤੂੰ ਪਾਠ ਹੀ ਹੈ। ਸੋ ਇਸ ਕਰਕੇ ਮਹਾਰਾਜ ਸਾਹਿਬ ਦਾ ਇੰਨਾ ਕੋਈ ਪਾਠ ਦਾ ਭੇਜਦਾ, ਅੱਗੇ ਸੁਣੋ ਜੀ। ਜੋ ਤੂੰ ਦੇਹੇ,
ਜੋ ਤੂੰ ਦੇਹੇ ਸੋ ਕਹਾ ਸੁਆਮੀ।
ਹੇ ਸੁਆਮੀ ਮਾਲਕ ਪਰਮੇਸ਼ਰ, ਜਿਹੜਾ ਤੂੰ ਆਪ ਸਤਨਾਮ ਰੂਪੀ ਮੰਤਰ ਉਚਾਰਨ ਕਰਕੇ ਦੇਹ ਦੇਣਾ ਕਰੇ, ਸੋ ਉਹੀ ਕਹਾਂ ਕਹਿਣਾ ਕਰਾਂ ਮੈਂ ਤਾਂ ਮਹਾਰਾਜ, ਕਿਉਂਕਿ ਨਿਰੰਕਾਰ ਨੇ ਨਾਮ ਦਿੱਤਾ ਸੀ ਗੁਰੂ ਨਾਨਕ ਸਾਹਿਬ ਨੂੰ, ਮੈਂ ਤਾਂ ਉਹੀ ਕਹਿਣਾ ਕਰਦਾ ਹਾਂ।
ਮੈਂ ਮੂਰਖ ਕਹਿਣ ਨਾ ਜਾਈ,
ਪਰ ਮੈਂ ਮੇਰੇ ਮੂਰਖ ਬੇਸਮਝ ਪਾਸੋਂ ਤੇਰਾ ਸਤਨਾਮ ਕਹਿਣ ਆਖਿਆ ਨਹੀਂ ਜਾਂਦਾ, ਕਿਰਤਮ ਨਾਮਾਂ ਨੂੰ ਆਖਿਆ ਨਹੀਂ ਜਾਂਦਾ ਹੈ ਮਹਾਰਾਜ।
ਤੇਰੇ ਗੁਣ ਗਾਵਾ,
ਹੇ ਪਰਮੇਸ਼ਰ ਐਸੀ ਸਿੱਖਿਆ ਦਿਓ ਮੈਨੂੰ, ਬੋਲੋ ਵੀ ਸਾਰੀ ਦੇਹ
ਬੁਝਾਈ,
ਇਹ ਬੁਝਾਈ ਕਸ ਕੇ ਬੋਲਣਾ, ਬੁਝਾਈ ਨਾ ਬਣੇ ਪਰ ਬੁਝਾਈ, ਹੇ ਪਰਮੇਸ਼ਰ ਮੈਨੂੰ ਤੇਰੀ ਸਿੱਖਿਆ ਬੁਝਾਈ ਸਮਝ ਦੇਹ ਦੇਣਾ ਕਰੋ ਤੁਸੀਂ, ਤੁਸੀਂ ਆਪਣੀ ਸਿੱਖਿਆ ਐਸੀ ਸਿੱਖਿਆ ਬੁਝਾਈ ਸਮਝਾ ਦੇਣਾ ਕਰੋ, ਜਿਸ ਕਰਕੇ ਮੈਂ ਸਦਾ ਹੀ ਹੇ ਵਾਹਿਗੁਰੂ
ਗੁਣ ਗਾਵਾ ਦੇਹ ਬੁਝਾਈ।
ਹੇ ਪਰਮੇਸ਼ਰ ਮੈਨੂੰ ਇਹੋ ਜਿਹੀ ਸਿੱਖਿਆ
ਬੁਝਾਈ ਸਮਝਾ ਦੇਣਾ ਕਰੋ, ਜਿਸ ਕਰਕੇ ਮੈਂ ਸਦਾ ਤੇਰੇ ਗੁਣਾਂ ਨੂੰ ਗਾਵਾਂ, ਤੇਰੇ ਗੁਣ ਗਾਵਾਂ ਗਾਉਂਦਾ ਰਹਾਂ ਹਰ ਵੇਲੇ। ਅਤੇ
ਜੈਸੇ ਸਚਮਹਿ ਰਹੋ ਰਜਾਈ,
ਹੇ ਰਜਾਈ ਰਜਾ ਦੇ ਮਾਲਕ, ਜਿਸ ਪ੍ਰਕਾਰ ਤੇਰੇ ਸੱਚ ਸਰੂਪ ਦੇ ਮਹਿ ਵਿੱਚ ਜੁੜੇ ਰਹੋ ਰਹਿਣਾ ਕਰਾਂ ਮਹਾਰਾਜ, ਇਹ ਕਿਰਪਾ ਕਰੋ
ਰਹਾਓ।
ਅਸਾਈ ਦੇ ਕੇ ਫਰਮਾਉਂਦੇ ਹਨ ਜੀ,
ਜੋ ਕਿਛ ਹੋਆ ਸਭ ਕਿਛ ਤੁਝ ਤੇ,
ਹੇ ਪਰਮੇਸ਼ਰ ਪ੍ਰਪੰਚ ਆਦਿ ਜੋ ਵੀ ਜਿਹੜਾ ਕੁਝ ਵੀ ਰਚਿਆ ਹੋਇਆ ਇਹ ਸਾਰਾ ਕੁਝ ਤੁਹਾਡੇ ਤੁਹਾਤੋਂ ਹੀ ਹੋਇਆ, ਤੁਹਾਤੋਂ ਹੀ ਉਤਪੰਨ ਹੋਇਆ ਹੈ, ਆਪਣੇ ਆਪ ਨਹੀਂ ਹੋਇਆ ਹੈ। ਇਸ ਕਰਕੇ
ਤੇਰੀ ਸਭ ਅਸਨਾਈ,
ਤੇਰੀ ਸਭ ਸਾਰਿਆਂ ਦੇ ਵਿੱਚ ਅਸਨਾਈ ਪ੍ਰੀਤੀ ਹੈ, ਸਾਰਿਆਂ ਚ ਤੇਰੀ ਅਸਨਾਈ ਰੁਸਨਾਈ ਪਛਾਣ ਵਾਕਵਿਅਤ ਹੈ। ਐਸਾ ਹੈ
ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ,
ਹੇ ਮੇਰੇ ਸਾਹਿਬ ਮਾਲਕ ਪਰਮੇਸ਼ਰ, ਤੇਰਾ ਲੋਕ ਪਰਲੋਕ ਕਰਕੇ ਅੰਤ ਅਖੀਰ ਨਹੀਂ ਜਾਣਾ ਜਾ ਸਕਦਾ। ਇਸ ਕਰਕੇ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ, ਕਿਰਪਾ ਕਰੋ।
ਮੈਂ ਅੰਦਲੇ ਕਿਆ ਚਤੁਰਾਈ,
ਮੈਂ ਮੈਨੂੰ ਬੈਰਾਗ ਵਿਵੇਕ ਰੂਪੀ ਅੰਦਲੇ ਨੇਤਰਾਂ ਤੋਂ ਹੀ ਨੇ, ਅੰਨੇ ਪੁਰਸ਼ ਨੂੰ ਮੇਰੇ ਅੰਨੇ ਦੇ ਕੋਲ ਕਿਆ ਕੀ ਚਤੁਰਾਈ ਸਿਆਣਪ ਹੈ, ਅੰਨੇ ਦੀਆਂ ਕਾਹਦੀਆਂ ਚਤੁਰਾਈਆਂ। ਤੇ ਇਸ ਕਰਕੇ ਮੈਂ ਮਮਤਾ ਵਿੱਚ ਅੰਨੇ ਹੋਏ ਗਿਆਨੀ ਜੀਵ ਚਤੁਰਾਈ ਬਾਕਾਂ ਦੇ ਨਾਲ ਤੇਰੀ ਕੀ ਸਿਫਤ ਕਰ ਸਕਦੇ, ਭਾਵ ਨਹੀਂ ਕਰ ਸਕਦੇ। ਇਸ ਕਰਕੇ ਮਨ ਬੁੱਧੀ ਨੇਤਰਾਂ ਵਿੱਚ ਵਿਚਾਰ ਰੂਪੀ ਨਿਗਾਹ ਤੋਂ ਰਹਿਤ ਅਗਿਆਨੀ ਜੀਵ ਦੀ ਚਤੁਰਾਈ ਉਹ ਕੀ ਕਰ ਸਕਦੇ ਹੈ, ਭਾਵ ਕੁਝ ਵੀ ਨਹੀਂ ਕਰ ਸਕਦੇ।
ਕਿਆ ਹੋ ਕਥੀ ਕਥੇ ਕਥ ਦੇਖਾ,
ਤੇ ਹੋ ਮੈਂ ਕਥੀ ਕਥਨ ਵਾਲਾ ਹੋ ਕੇ ਤੇ ਕਥੀ ਕਥੀਆਂ ਹੋਈਆਂ ਕਈਆਂ ਹੋਈਆਂ ਕਥਾਵਾਂ ਨੂੰ ਕਿਆ ਕੀ ਕਥਨ ਕਰਾਂ। ਕਿਆ ਹੋ ਕਥੀ ਕਥੇ ਕਥ ਦੇਖਾਂ, ਇਹ ਕਥਨ ਕਰਕੇ ਦੇਖਾਂ ਵੇਖਣਾ ਕਰਾਂ, ਭਾਵ ਮੈਂ ਕੀ ਕਥੀ ਕਥਨ ਕਰਾਂ। ਤੇ ਇਸ ਕਰਕੇ
ਮੈਂ ਅਕਥ ਨਾ ਕਥਨ ਜਾਈ,
ਇਸ ਕਰਕੇ ਮਹਾਰਾਜ ਮੈਂ ਜਿਹੜੇ ਕਥਨ ਕੀ ਕਰਾਂ, ਕਥੇ ਹੋਏ ਜਿਹੜੇ ਕਥਨ ਕਰਿਆ ਦੇਖਿਆ ਹੋਇਆ ਕਿ ਮੇਰੇ ਕੋਲ ਤਾਂ ਤੇਰਾ ਅਕਥ ਕਥਨ ਤੋਂ ਰਹਿਤ ਸਰੂਪ ਸ਼ਕਤੀ ਬਿਰਤੀ ਦੁਆਰਾ ਕਥਨਾ ਕਥਨ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਜਾਂ ਪਿੱਛੇ ਜਿਹੜੇ ਵਾਲਮੀਕ ਵਿਆਸ ਆਦਿ ਕਥਨ ਕੀਤੀਆਂ ਹੋਈਆਂ ਕਥਾਵਾਂ ਨੂੰ ਤੇ ਪੰਡਿਤ ਵਿਦਵਾਨਾਂ ਨੇ ਕਥਨ ਕੀਤਾ ਹੈ, ਉਹਨਾਂ ਕਥਾਵਾਂ ਦੇ ਰਹੱਸ ਨੂੰ ਅਸੀਂ ਵੇਖਣਾ ਕੀਤਾ, ਪਰ ਮੈਂ ਮਮਤਾ ਵਾਲੇ ਜੀਵ ਕੋਲੋਂ ਸ਼ਕਤੀ ਬਿਰਤੀ ਕਰਕੇ ਤੇਰਾ ਅਕਥ ਸਰੂਪ ਕਥਨ ਨਹੀਂ ਕੀਤਾ ਜਾ ਸਕਦਾ ਜੇ।
ਜੋ ਤੁਧ ਭਾਵੈ ਸੋਈ ਆਖਾ,
ਹੇ ਪਰਮੇਸ਼ਰ ਜਿਹੜਾ ਕੁਝ ਵੀ ਤੈਨੂੰ ਭਾਉਂਦਾ ਚੰਗਾ ਲੱਗਦਾ ਉਹੀ ਆਖਾਂ ਆਖਦਾ ਹਾਂ। ਇਸ ਕਰਕੇ
ਤਿਲ ਤੀਰੀ ਵਡਿਆਈ,
ਤੇਰੀ ਤਿਲ ਰਤਕ ਜਿਤਨੀ ਵਡਿਆਈ ਸੋਭਾ ਤੇ ਕਰ ਪਾਉਂਦਾ ਹਾਂ, ਬਹੁਤੀ ਨਹੀਂ ਤਿਲ ਮਾਤਰ ਥੋੜੇ ਮਾਤਰ ਹੈ, ਭਾਵ ਸਮਗਰ ਰੂਪ ਕਰਕੇ ਕਹੀ ਨਹੀਂ ਜਾ ਸਕਦੀ ਵਡਿਆਈ। ਸੁਣ ਵੱਡਾ ਆਖੈ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਇਸ ਕਰਕੇ ਤੂੰ ਬੇਅੰਤ ਹੈ, ਤੂੰ ਬੇਅੰਤ ਕੋ ਵਿਰਲਾ ਜਾਣਾ।
ਇਤੇ ਕੂਕਰ ਹੋ ਵੀ ਗਾਨਾ,
ਇਹ ਭਾਈ ਨੋਟ ਕਰ ਲੋ ਵੀ ਤਿੰਨ ਪਾਠ ਨੇ ਇਹਦੇ ਵਿੱਚ, ਜਿਹੜਾ ਮੁੱਖ ਪਾਠ ਹੈ ਉਹ ਤਾਂ ਇਹੀ ਹੈ ਜਿਹੜਾ ਸੁਣ ਲਿਆ ਸੀ, ਇਤੇ ਕੂਕਰ ਹੋ ਵੀ ਗਾਨਾ, ਇਹ ਹੋ ਗਿਆ ਮੁੱਖ ਪਾਠ। ਤੇ ਦੂਸਰਾ ਪਾਠ ਇਹਦਾ ਹੈ ਇਤੇ ਕੂ ਕਰਹੋ ਵੇ ਗਾਨਾ, ਤੇ ਤੀਸਰਾ ਪਾਠ ਜਿਹੜਾ ਹੈ ਏਤੇ ਕੂ ਕਰਹੋ ਬੇਗਾਨਾ। ਇਹ ਤਿੰਨ ਪਾਠ ਨੇ ਇਹ, ਯਾਨੀ ਉਹ ਜਾਣਕਾਰੀ ਵਾਸਤੇ ਹੈ, ਪਰ ਮੁੱਖ ਪਾਠ ਏਤੇ ਕੂਕਰ ਹੋ ਬੇਗਾਨਾ। ਹੇ ਪਰਮੇਸ਼ਰ ਇਹ ਏਤੇ ਇਤਨੇ ਭਾਵ ਬਹੁਤ ਸਾਰੇ ਕਿਹੜੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਕੁੱਤਿਆਂ ਦੀ ਨਿਆਈ ਹੈ, ਕੂਕਰ ਹੈ। ਕੁੱਤੇ ਜਿਵੇਂ ਬੇਫਾਇਦਾ ਭੌਂਕੀ ਜਾਂਦੇ ਨੇ, ਇਹ ਕਾਮ ਕ੍ਰੋਧ ਦੀ ਬੇਫਾਇਦੀ ਭੌਂਕੀ ਜਾਂਦੇ ਨੇ। ਇਹਨਾਂ ਬੇਗਾਨੇ ਕੁੱਤਿਆਂ ਦੇ ਵਿੱਚ, ਇਹ ਨੇ ਬੇਗਾਨੇ, ਮੇਰੇ ਸਰੂਪ ਦੇ ਵਿੱਚ ਤਾਂ ਹੈ ਨਹੀਂ ਸੀ, ਉਹ ਤਾਂ ਸ਼ੁੱਧ ਸਰੂਪ ਹੈ ਪਰਮੇਸ਼ਰ ਦੀ ਅੰਸ਼, ਇਹ ਬੇਗਾਨੇ ਕੁੱਤੇ ਮੇਰੇ ਮਗਰ ਪੈ ਗਏ। ਤੇ ਇਸ ਪ੍ਰਕਾਰ ਹਾਂ ਮੈਂ ਬੇਗਾਨਾ ਓਪਰਾ, ਇਹਨਾਂ ਕੁੱਤਿਆਂ ਦੇ ਵਿੱਚ ਮੈਂ ਓਪਰਾ ਕੂਕਰ, ਮੈਂ ਤੇਰਾ ਦਾਸ ਹਾਂ। ਇਹਨਾਂ ਤੋਂ ਬਚਣ ਦੇ ਲਈ हे महाराज सचे पातशाह
भौका इस तन ताई
इन्हां विकारां तो बचण दे लई मैं इस तन शरीर दी रखिया दे लई तेरे ताई भौका भौंकदा भाव बेनती करदा हां हम कूकर तेरे दरबार भौंके आगे बदन पसा मेरी इन्हां कोलों रखिया करो महाराज जायो समझो कि ओ बेनती करदे ਇਹ ਕੂਕਰ ਮੇਰੇ ਤਾਈ ਭੌਂਕਦੇ ਨੇ ਭਾਵ ਤੇਰੀ ਬੰਦਗੀ ਕਰਨ ਚ ਵਿਘਨ ਪਾਉਂਦੇ ਨੇ ਮਹਾਰਾਜ ਇਹ ਮੈਂ ਬੰਦਗੀ ਕਰਨ ਲੱਗਦਾ ਇਹ ਭੌਂਕਣ ਲੱਗ ਜਾਂਦੇ ਨੇ ਅੱਖਾਂ ਸਰੂਪ ਵਾਲੇ ਪਾਸੇ ਨੂੰ ਭੌਂਕਦੀਆਂ ਕੰਨ ਨਿੰਦਿਆ ਵਾਲੇ ਪਾਸੇ ਨੂੰ ਭੌਂਕਦੇ ਆ ਜੀਭ ਬਚਨ ਕੁਬਚਨ ਬੋਲਦੀ ਹੈ ਇਹ ਸਾਰੇ ਇੰਦਰੇ ਇਸ ਤਰ੍ਹਾਂ ਕਾਮ ਕਰੋ ਲੋਭ ਮੋਹ ਹੰਕਾਰ ਸ਼ਬਦ ਸਪਰਸ ਰੂਪ ਰਸ ਗੰਧ ਵਿਘਨ ਪਾਉਂਦੇ ਆ ਇਤਨੇ ਇੰਦਰਿਆਂ ਰੂਪੀ ਕੂਕਰ ਚਿੰਬੜੇ ਹੋਏ ਨੇ ਜੋ ਆਪੇ ਆਪਣੇ ਵਿਸ਼ਿਆਂ ਵੱਲ ਖਿੱਚਦੇ ਆ ਭੌਂਕ ਰਹੇ ਨੇ ਮੈਂ ਇਹਨਾਂ ਕੋਲੋਂ ਬਚਣ ਦੇ ਲਈ ਬੇ ਗਾਨਾ ਬੇ ਵਿਸ਼ੇਸ਼ ਕਰਕੇ ਤੇਰਾ ਜਸ ਗਾਨਾ ਗਾਉਣਾ ਕਰਦਾ ਹਾਂ ਕਿ ਬਚਾਅ ਹੋ ਜਾਵੇ ਤੇ ਇਸ ਨੇ ਸਾਰੇ ਦੇਹ ਅਭਾਨ ਨੂੰ ਓਪਰਾ ਕਰ ਦਿੱਤਾ ਹੈ ਹੁਣ ਮੇਰੇ ਇਸ ਤਨ ਭੌਂਕਾਂ ਇਸ ਤਨ ਤਾਈ ਤਾਂ ਇਸ ਤਨ ਤਾਈ ਭਾਉ ਕਾ ਕਿਸ ਦਾ ਭਾਉ ਡਰ ਹੈ ਭਾਉ ਕਿਸੇ ਦਾ ਡਰ ਨਹੀਂ ਰਿਹਾ ਕਿਉਂਕਿ ਤੇਰਾ ਜਸ ਗਾਉਣ ਕਰਕੇ ਤੂੰ ਆਪ ਹੀ ਰੱਖਿਆ ਕਰੇਗਾ ਹੁਣ ਮੇਰੀ ਸੰਪਰਦਾ ਚ ਇਹ ਅਰਥ ਵੀ ਹੈ ਏਤੇ ਕੂਕ ਰਹੋ ਬੇਗਾਨਾ ਹੇ ਪਰਮੇਸ਼ਰ ਇਤਨੇ ਬਾਲਮੀਕ ਬਿਆਸ ਆਦਿ ਰਿਸ਼ੀ ਮੁਨੀ ਤੇਰੇ ਜਸ ਦੇ ਤਾਈ ਕੂਕ ਉਚਾਰਨ ਰਹੋ ਉਚਾਰਨ ਕਰ ਰਹੇ ਨੇ ਇਸ ਕਰਕੇ ਜੋ ਹੰਗਤਾ ਦੇ ਸਹਿਤ ਜੀਵ ਹਨ ਉਹ ਬੇਗਾਨੇ ਭਾਵ ਤੇਰੇ ਜਸ ਗਾਉਣ ਤੋਂ ਰਹਿਤ ਨੇ ਹੰਤਾ ਦੇ ਸਹਿਤ ਨੇ ਜਿਹੜੇ ਇਸ ਕਰਕੇ ਉਹਨਾਂ ਜੀਵਾਂ ਨੂੰ ਇਸ ਸਰੀਰ ਦੀ ਰੱਖਿਆ ਭੌਂਕਾ ਇਸ ਤਨ ਤਾਈ ਇਸ ਸਰੀਰ ਦੀ ਰੱਖਿਆ ਲਈ ਭੌਂਕਣਾ ਪੈਂਦਾ ਹੈ ਆਪ ਹੀ ਮਹਾਰਾਜ ਤੁਸੀਂ ਕਿਰਪਾ ਕਰੋ ਇਹ ਮਹਾਰਾਜ ਇਤਨੇ ਬਹੁਤ ਸਾਰੇ ਗੁਰਮੁਖ ਜਨ ਤੇਰੇ ਜਸ ਨੂੰ ਕੂਕ ਰਹੇ ਨੇ ਇਹ ਤੇ ਕੂਕ ਰਹੇ ਨੇ ਉਹਨਾਂ ਵੱਲ ਵੇਖ ਕੇ ਮੈਂ ਵੀ ਵੇ ਜਮਾਂ ਗਾਨਾ ਬੇ ਵਿਸ਼ੇਸ਼ ਕਰਕੇ ਤੇਰੇ ਜਸ ਨੂੰ ਗਾਉਣਾ ਕਰ ਰਿਹਾ ਹਾਂ ਜਾਂ ਬੇ ਗਾਨਾ ਬੇ ਦਵੈਰ ਦੇ ਗਾਉਣ ਤੋਂ ਰਹਿਤ ਹੋ ਗਿਆ ਹਾਂ ਜਿਸ ਦਾ ਫਲ ਸਰੂਪ ਇਹ ਰਿਹਾ ਭੌਂਕਾ ਇਸ ਤਨ ਤਾਈ ਇਹ ਸਰੀਰ ਦੇ ਤਾਈ ਫਿਰ ਭਾਉ ਕਾ ਭਾਉ ਡਰ ਕਿਸ ਦਾ ਰਹਿਣਾ ਸੀ ਭਾਵ ਨਹੀਂ ਰਿਹਾ ਹੈ ਏਤੇ ਕੂ ਕਰ ਕੂ ਨਾਮ ਹੈ ਪ੍ਰਿਥਵੀ ਦਾ ਪ੍ਰਿਥਵੀ ਆਦਿ ਪੰਜਾਂ ਤੱਤਾਂ ਤੋਂ ਕਰ ਕਰਕੇ ਰਚਿਆ ਹੋਇਆ ਇਹ ਰਚਨ ਕੀਤੇ ਹੋਏ ਸਰੀਰ ਨੇ ਸਾਰੇ ਪੈਦਾ ਹੋਏ ਤੱਤਾਂ ਤੋਂ ਪੈਦਾ ਹੋਇਆ ਤੇਰੇ ਹੁਕਮ ਦੇ ਨਾਲ ਇਹਨਾਂ ਸਰੀਰਾਂ ਵਿੱਚ ਜੀਵ ਹਉ ਹੋਮੇ ਕਰਕੇ ਇਹ ਤੇ ਕੁਕਰ ਹਉ ਬਗਾਨਾ ਹਉ ਹੋਮੇ ਕਰਕੇ ਬੇ ਗਾਨਾ ਬੇ ਦਵੈਤ ਦੇ ਗਾਉਣ ਵਾਲੇ ਬਣ ਰਹੇ ਨੇ ਜਿਸ ਕਰਕੇ ਭੌਂਕਾ ਇਸ ਤਰ੍ਹਾਂ ਤਾਂ ਹੀ ਉਹਨਾਂ ਜੀਵਾਂ ਨੂੰ ਇਸ ਸਰੀਰ ਦੀ ਰੱਖਿਆ ਦਾ ਭਾਉ ਡਰ ਬਣਿਆ ਹੀ ਰਹਿੰਦਾ ਹੈ ਇਹ ਅਰਥ ਥੋੜੇ ਜਿਹੇ ਇਸ ਤਰ੍ਹਾਂ ਦੇ ਬਰੀਕ ਨੇ ਜਿਹੜੇ ਜਿਹੜੇ ਸੰਪਰਦਾ ਵਿੱਚ ਹੈ ਉਹ ਛੱਡੇ ਨਹੀਂ ਜਾ ਸਕਦੇ ਹੁੰਦੇ ਅੱਗੇ ਫਰਮਾਨ ਕਰਦੇ ਹਨ ਜੇ
ਭਗਤ ਹੀਣ ਨਾਨਕ ਜੇ ਹੋਏਗਾ
ਤਾਂ ਉਹ ਕਹਿਣ ਲੱਗੇ ਜੀ ਇਹਦਾ ਮਤਲਬ ਤੁਸੀਂ ਕਿਰਤਮ ਨਾਮਾਂ ਦਾ ਵਿਰੋਧ ਕਰਦੇ ਹੋ ਫਿਰ ਤੁਸੀਂ ਭਗਤੀ ਨਹੀਂ ਕਰਦੇ ਤੁਸੀਂ ਵੀ ਭਗਤੀ ਤੋਂ ਹੀਣੇ ਹੋ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਪਰਮੇਸ਼ਵਰ ਦੇ ਸਨਮੁਖ ਕਿ ਜੇਕਰ ਲੋਕਾਂ ਦੀ ਦ੍ਰਿਸ਼ਟੀ ਵਿੱਚ ਮੈਂ ਤੇਰੀ ਭਗਤੀ ਤੋਂ ਹੀਣ ਰਹਿਤ ਹੋਏਗਾ ਹੋ ਜਾਵਾਂ ਇਹ ਲੋਕ ਜੋ ਕਹਿੰਦੇ ਨੇ ਮੈਨੂੰ ਤਾਂ ਫਿਰ
ਤਾਂ ਖਸਮੈ ਨਾਉ ਨਾ ਜਾਈ
ਤਾਂ ਤਦ ਵੀ ਹੇ ਖਸਮੇ ਮਾਲਕ ਪਰਮੇਸ਼ਰ ਤੇਰਾ ਜਿਹੜਾ ਨਾਮ ਹੈ ਤੇਰਾ ਉਹ ਨਹੀਂ ਜਾਏਗਾ ਭਾਵ ਤੇਰੇ ਭਗਤੀ ਕਹਾਵਾਂਗੇ ਕਿਉਂਕਿ ਮੈਂ ਤੇਰੇ ਲੜ ਲੱਗਿਆ ਹੋਇਆ ਮੈਂ ਤੇ ਤੋਂ ਬਿਨਾ ਮੰਨਦਾ ਨਹੀਂ ਹੋਰ ਕਿਸੇ ਨੂੰ ਇਸ ਕਰਕੇ ਜੇਕਰ ਤੇਰੀ ਭਗਤੀ ਤੋਂ ਹੀਣੇ ਵੀ ਹੋ ਜਾਈਏ ਤਾਂ ਵੀ ਤੇਰਾ ਨਾਮ ਨਾ ਵਿਸਰੇ ਕਦੇ ਭੁੱਲੇ ਨਾ ਮਹਾਰਾਜ ਸਾਨੂੰ ਵਿਸਰ ਨਾ ਜਾਵੇ
ਬਿਲਾਵਲ ਮਹੱਲਾ ਪਹਿਲਾ
ਬਿਲਾਵਲ ਰਾਗ ਦੇ ਅੰਦਰ ਹੀ ਮਹਾਰਾਜ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਅੱਗੇ ਪਾਵਨ ਬਚਨ ਹੈ
ਮਨ ਮੰਦਰ ਤਨ ਵੀਸ ਕਲੰਦਰ
ਇਹ ਜਿਹੜਾ ਮਨ ਹੈ ਇਸ ਨੂੰ ਸਾਧ ਸਿੰਘ ਦੇਖੋ ਹੁਣ ਇੱਥੇ ਸਿਧਾਂਤਕ ਘੁੰਡੀ ਹੈ ਇੱਕ ਉਹ ਕੀ ਹੈ ਮਨ ਨੂੰ ਕਿਹਾ ਮੰਦਰ ਸਰੀਰ ਨੂੰ ਕਿਹਾ ਕਲੰਦਰ ਕਲੰਦਰ ਹੁੰਦਾ ਹੈ ਜਿਹੜਾ ਬਾਂਦਰ ਨੂੰ ਨਚਾਉਣ ਵਾਲਾ ਤੇ ਹੁਣ ਜਿਹੜਾ ਕਲੰਦਰ ਹੈ ਉਹ ਮੰਦਰ ਨੂੰ ਤਾਂ ਨਹੀਂ ਨਚਾਉਂਦਾ ਬਾਂਦਰ ਨੂੰ ਨਚਾਉਂਦਾ ਇਸ ਕਰਕੇ ਇਹਦਾ ਜਿਹੜਾ ਨਾ ਇੱਥੇ ਜਿਹੜਾ ਬੱਬਾ ਹੈ ਉਹ ਮੰਮੇ ਦੇ ਵਿੱਚ ਬਦਲ ਗਿਆ। ਜਿਸ ਤਰ੍ਹਾਂ ਅੰਬ ਹੈ ਤੇ ਅੰਬ ਦਾ ਬੱਬਾ ਬਦਲ ਕੇ ਆਂਬ, ਬਾਵੇ ਨਾਲ ਵੀ ਇਹਨੂੰ ਕਹਿੰਦਾ ਆਂਬ, ਐ ਵੀ ਕਹਿੰਦੇ ਹਿੰਦੀ ਚ, ਤੇ ਇਸੇ ਨੂੰ ਫਿਰ ਕਹਿੰਦੇ ਆਮ, ਤੇ ਆਮ ਦਾ ਅਰਥ ਵੀ ਅੰਬ ਹੁੰਦਾ। ਇਸੇ ਤਰ੍ਹਾਂ ਇੱਥੇ ਮੰਮੇ ਦਾ ਅਰਥ ਬੱਬਾ ਹੀ ਸਮਝਣਾ, ਜਾਣੀ ਜਿਹੜਾ ਤੇ ਬੱਬਾ ਮੰਮੇ ਦੇ ਬਦਲਾਅ ਦੇ ਵਿੱਚ ਬੋਲ ਰਿਹਾ ਸੀ, ਜਾਣੀ ਮੰਦਰ ਨੂੰ ਬੰਦਰ ਸਮਝ ਕੇ ਇਹਦਾ ਅਰਥ ਹੈ ਸੰਪਰਦਾ ਦੇ ਵਿੱਚ। ਐਸਾ ਜਿਹੜਾ ਇਹ ਕੋਸ਼ਾਂ ਦੇ ਵਿੱਚ ਵੀ ਨਿਰਣੇ ਕੀਤੇ ਗਏ ਹੈ, ਮਨ ਹੈ ਜਿਹੜਾ ਉਹ ਬੰਦਰ ਦੀ ਨਿਆਈ ਹੈ। ਤਨ ਜਿਹੜਾ ਇਹ ਸਾਸ ਇਹਤੇ ਜਿਹੜਾ ਵੇਸ਼ ਹੈ ਉਹ ਕਲੰਦਰ ਬਾਂਦਰ ਜੀ ਦਾ ਫੜਿਆ ਹੁੰਦਾ। ਬਾਂਦਰ ਦੀ ਨਿਆਈ ਇਹ ਚੰਚਲ ਹੈ ਜਿਹੜਾ ਮਨ ਹੈ, ਮਨ ਮੰਦਰ। ਇਸ ਨੂੰ ਬਸ ਕਰਨ ਦੇ ਲਈ ਤਨ ਸਰੀਰ ਦੇ ਉੱਪਰ ਕਲੰਦਰ ਫਕੀਰਾਂ ਵਾਲਾ, ਜਿਵੇਂ ਕਲੰਦਰ ਨੇ ਬਾਂਦਰ ਫੜਿਆ ਹੁੰਦਾ, ਮੈਂ ਇਹਨੂੰ ਭੇਖ ਦੇ ਨਾਲ ਲਿਬਾਸ ਧਾਰਨ ਕਰਿਆ ਹੋਇਆ ਵੀ ਜੇ ਇਹਦੀ ਉਹ ਸ਼ਰਮ ਮੰਨ ਲਵੇ ਵੀ ਸਾਧੂ ਪਣੇ ਦੇ ਅਗਲਾ ਦੂਸਰੇ ਹੀ ਲਾਹਣਤ ਪਾਉਂਦਾ ਵੀ ਸੰਤ ਹੋ ਕੇ ਕੀ ਕਰ ਰਹੇ ਹਾਂ। ਦੁਨੀਆਂ ਦੇ ਪਦਾਰਥਾਂ ਵੱਲੋਂ ਫਕੀਰਾਂ ਵਾਂਗ ਨਿਰਸ਼ਿਤ ਹੋਏ ਹਾਂ, ਮਨ ਮੰਦਰ ਤਨਵੇਸ ਕਲੰਦਰ। ਉਸ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਹੁਣ ਦੂਸਰਾ ਅਰਥ ਹੈ ਮਨ ਮੰਦਰ, ਸਿੱਧੇ ਤੌਰ ਤੇ ਮੰਦਰ ਦਾ ਅਰਥ ਮਕਾਨ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਮਨ ਹੀ ਮੰਦਰ ਦੀ ਨਿਆਈ ਹੈ। ਸਰੀਰ ਉੱਪਰ ਫਕੀਰਾਂ ਵਾਲਾ ਲਿਬਾਸ ਇਹਦੀ ਬਾੜ ਦੀ ਨਿਆਈ ਹੈ, ਰੱਖਿਆ ਦੀ ਨਿਆਈ ਹੈ, ਕੋਟ ਹੈ ਇਹਦੇ ਆਲੇ ਦੁਆਲੇ ਇਹ ਸਰੀਰ ਦੇ। ਕਲੰਦਰ ਦਾ ਕਲ ਜਮਾ ਅੰਦਰ, ਅੰਦਰ ਹੀ ਕਲ ਸੁੰਦਰ ਪਰਮੇਸ਼ਰ ਵਿਆਪਕ ਹੋ ਰਿਹਾ ਹੈ, ਉਹ ਕੈਸਾ ਹੈ?
ਘਾਟ ਹੀ ਤੀਰਥ ਨਾਵਾ,
ਉਹ ਘਾਟ ਹਿਰਦੇ ਦੇ ਵਿੱਚ ਹੀ ਆਤਮਾ ਰੂਪੀ ਤੀਰਥ ਤੇ ਉਹਦੇ ਉੱਪਰ ਨਹਾਵਾ। ਇਹਨੂੰ ਨਾਵਾ ਨਹੀਂ ਕਰਨਾ, ਨਹਾਵਾ ਨਹਾਉਣ ਦਾ ਵਾਚਕ ਹੈ, ਤੇ ਨਹਾਉਣਾ ਕਰਦਾ ਹਾਂ। ਇਸ ਕਰਕੇ ਭਾਵ ਹੈ ਵੀ ਅਸਥੂਲ ਤੇ ਸੂਖਮ ਸਰੀਰਾਂ ਦਾ ਜਿਹੜਾ ਵੇਸ ਆਕਾਰ ਇਹ ਮਨ ਰੂਪੀ ਮੰਦਰ ਦੇ ਕਲ ਅੰਦਰ, ਕਲੰਦਰ ਕਲ ਜਮਾ ਅੰਦਰ, ਅੰਦਰ ਵਿੱਚ ਕਲ ਕਲਪਨਾ ਕਰਕੇ ਹੀ ਪ੍ਰਤੀਤ ਹੋ ਰਹੀਆਂ ਹਨ। ਕਲਪਨਾ ਨੂੰ ਮੇਟਣ ਵਾਸਤੇ ਅੰਤਹਿਕਰਨ ਵਿੱਚ ਨਾਮ ਰੂਪੀ ਤੀਰਥ ਵਿੱਚ ਸਿਮਰਨ ਕਰਨ ਰੂਪੀ ਨਹਾਉਣਾ ਕਰਦੇ ਹਾਂ, ਘੱਟ ਹੀ ਤੀਰਥ ਨਹਾਵਾਂ। ਜਿਵੇਂ ਲੋਕ ਪ੍ਰਾਗਰਾਜ ਤੇ ਜਾਂਦੇ ਆ, ਪ੍ਰਾਗਰਾਜ ਤੇ ਉੱਥੇ ਤਿੰਨ ਨਦੀਆਂ ਜਿਹੜੀਆਂ ਪ੍ਰਵੇਸ਼ ਕਰਦੀਆਂ, ਤੇ ਗੰਗਾ ਹੈ, ਜਮੁਨਾ ਹੈ, ਪ੍ਰਤੱਖ ਦਿਸਦੀ ਹੈ, ਬਾਕੀ ਜਿਹੜੀ ਸਰੁਸਤੀ ਹੈ ਇਹ ਰੂਪ ਲੋਪ ਹੈ ਇਹਦਾ ਰੂਪ, ਉੱਥੇ ਕਿਲੇ ਚ ਕਹਿੰਦੇ ਆ ਵੀ ਜਾ ਕੇ ਮੰਦਰ ਚ ਪ੍ਰਗਟ ਹੁੰਦਾ। ਇਹਦੇ ਚ ਇਸ਼ਨਾਨ ਕਰਕੇ ਫਿਰ ਲੋਕ ਜਿਹੜੇ ਤੀਰਥਾਂ ਦੇ ਉਪਾਸ਼ਕ ਨ, ਬੇਣੀ ਮਾਧੋ ਦਾ ਉੱਥੇ ਮੰਦਰ ਹੈ, ਉਹਦੇ ਜਾ ਕੇ ਵੀ ਪੂਜਾ ਕਰਦੇ ਆ। ਇਸੇ ਪ੍ਰਕਾਰ ਮਨ ਰੂਪੀ ਪ੍ਰਾਗਰਾਜ ਤੀਰਥ ਵਿੱਚ ਪਰਤਕ ਜੋਤ ਚੇਤਨ ਦੀ ਉਹ ਬੇਣੀ ਮਾਧੋ ਦੇ ਮੰਦਰ ਦੀ ਨਿਆਈ ਸਮਝੋ। ਇਸ ਵਿੱਚ ਕਰਮ ਉਪਾਸ਼ਨਾ ਗਿਆਨ ਰੂਪੀ ਤ੍ਰਿਵੇਣੀ ਚੱਲ ਰਹੀ ਹੈ, ਜੋ ਰਹਿਤ ਬਹਿਤ ਦੇ ਸਹਿਤ ਨਿਸ਼ਕਾਮ ਕਰਮਾਂ ਦਾ ਉਪਦੇਸ਼ ਹੈ ਇਹ ਜਮੁਨਾ ਵਗ ਰਹੀ ਹੈ, ਜੋ ਨਾਮ ਉਪਾਸ਼ਨਾ ਦੀ ਕਥਾ ਹੈ ਇਹ ਗੰਗਾ ਵਗ ਰਹੀ ਹੈ, ਜਿਹੜੇ ਗਿਆਨ ਦੀ ਕਥਾ ਹੈ ਸਰੁਸਤੀ ਵਗ ਰਹੀ ਹੈ। ਇਹ ਤ੍ਰਿਵੇਣੀ ਦਾ ਸੰਗਮ ਬਣਿਆ ਹੋਇਆ ਹੈ। ਇਹ ਅੰਤਹਕਰਨ ਰੂਪੀ ਤੀਰਥ ਦੇ ਵਿੱਚ ਇਸ਼ਨਾਨ, ਸਰਵਣ, ਮੰਨਣ, ਨਿਧਿਆਸਨ ਇਹ ਤ੍ਰਿਵੇਣੀ ਦਾ ਇਸ਼ਨਾਨ ਹੈ। ਇਹ ਕਰਨ ਰੂਪ ਤਿੰਨਾਂ ਨਦੀਆਂ ਚ ਇਸ਼ਨਾਨ ਕਰਕੇ ਪ੍ਰਤਕ ਜੋਤ ਰੂਪੀ ਬੇਣੀ ਮਾਧੋ ਦਾ ਜਿਹੜਾ ਉਹਦਾ ਪੂਜਨ ਕਰਨਾ, ਉਹਦੇ ਦਰਸ਼ਨ ਕਰਨੇ ਰੂਪ ਹਨ। ਇਸ ਕਰਕੇ ਜਿਵੇਂ ਬੇਣੀ ਜੀ ਨੇ ਕਿਹਾ ਹੈ, ਈੜਾ ਪਿੰਗਲਾ ਔਰ ਸੁਖਮਨਾ ਤੀਨ ਬਸੈਂ ਗਿਠਾਈ, ਬੇਣੀ ਸੰਗਮ ਤਹਾਂ ਪਿਰਾਗ ਮਨ ਮੱਜਨ ਕਰੈ ਤਥਾਏ। ਇਹ ਅੰਤਰੀ ਭਾਵ ਦੇ ਵਿੱਚ ਹੈ, ਮਨ ਦੇ ਵਿੱਚ ਮੰਦਰ ਭਾਵ ਅਧਿਸ਼ਠਾਨ ਰੂਪ ਵਸ ਰਿਹਾ ਹੈ, ਫਿਰ ਸਰੀਰਾਂ ਤੇ ਵੇਸ਼ ਕਿਉਂ ਪ੍ਰਤੀਤ ਹੋ ਰਹੇ ਹਨ? ਸਰੀਰਾਂ ਦੇ ਵੇਸ ਨੇ ਜਿਹੜੇ ਲਿਬਾਸ, ਇਹ ਕਿਉਂ ਪ੍ਰਤੀਤ ਹੋ ਰਹੇ ਹਨ? ਹੈ ਤੇ ਇਹਦੇ ਵਿੱਚ ਕਲ ਜਮਾ ਅੰਦਰ, ਅੰਦਰ ਕਲ ਅਵਿਦਿਆ ਹੋਣ ਕਰਕੇ ਪਹਿਲਾਂ ਜੋ ਸਰੀਰ ਉੱਪਰ ਵੇਸ ਕਰਦੇ ਸੀ ਉਹ ਕਲ ਅਵਿਦਿਆ ਅੰਦਰ ਹੋਣ ਕਰਕੇ ਹੀ ਸਨ, ਤੇ ਹੁਣ ਸਰੀਰਾਂ ਦਾ ਵੇਸ ਉਪਰੋਂ ਹੀ ਸੁੰਦਰ ਹੋ ਗਿਆ, ਭਾਵ ਪਰਮੇਸ਼ਰ ਦੇ ਪ੍ਰੇਮ ਰੂਪੀ ਰੰਗ ਦੇ ਸਰੀਰ ਕਰਕੇ ਮਸਤ ਰਹੇ ਨੇ ਹਾਂ, ਅਤੇ ਸਤ ਸਰੂਪ ਦੀ ਪ੍ਰਾਪਤੀ ਕਰਕੇ ਅੰਦਰ ਹੀ ਕਲ ਸ਼ਾਂਤੀ ਆ ਗਈ, ਭਗਤੀ ਦੀ ਕਲ ਸ਼ਕਤੀ ਆ ਗਈ ਹੈ। ਇਹ ਕਥਨ ਕੀਤਾ ਹੈ।
ਏਕ ਸ਼ਬਦ ਮੀਰੈ ਪ੍ਰਾਨ ਵਸਤ ਹੈ,
ਏਕ ਇੱਕ ਅਕਾਲ ਪੁਰਖ ਦਾ ਸ਼ਬਦ ਉਪਦੇਸ਼ ਜਾਂ ਇੱਕ ਨਾਮ ਪਰਮੇਸ਼ਰ ਦਾ, ਤੇ ਉਹ ਜਿਹੜਾ ਵਾਹਿਗੁਰੂ ਮੰਤਰ ਹੈ, ਇਹ ਅਦੁੱਤੀ ਸ਼ਬਦ ब्रह्म मेरे प्राण प्राणा दे विच श्वासां च वसिया। पहला जीव ते वसदा है, कबीर मेरी सिमरनी रसना उपर राम। फिर हौली हौली बैखरी तो मध्यम पसंती परा वि चला जाता है। जदों प्राणा में चलता है, जिन्ना चिर प्राण चलते रहेंगे नाम नाल चलता रहेगा। जिन्ना सास गरासना भी सह हर नामा मन मंत धन से नानका पूर्ण सोई संत, वह भी पूर्ण हो जाता है। यह प्राणा दे विच बस गया है, प्राणा का जानी आधार हो गया है। हर श्वास दे नाल सिमरन हो रहा है।
बाहुड़ जन्म ना आवा,
जदों प्राणा दे विच नाम बस गया भी बोड़ो मुड़ के फिर जन्मा दे विच नहीं, जन्मा जन्मात्रा फिर नहीं आउंदा, ना आवा नहीं आवांगा जिग्यासू वालों है। जिहड़ा नाम जपदा है ए अवस्था प्राप्त हो जांदी है।
मन विद्या दयाल सेती मेरी माई,
हे मेरी माई माई दी न्याई उत्तम सखी संत जनो, दयाल दया दे घर परमेश्वर सेती नाल प्रेम विच मेरा मन हिरदा विद्या बिन्या गया है।
कौन जाने पीर पराई,
पराई किसे होर दी पीर पीड़ा नू पाई, दूसरा कौन जान सकदा है, जिन्हों दुख लग्या ओही जानदा है, कोई नहीं जान सकदा। इसे प्रकार साडे हिरदे प्रेम रूपी पीड़ा नू प्रभु तो बिना कौन जान सकदा, पाप कोई नहीं जान सकदा। फिर जिज्ञासु वालों प्रश्न है ते उथे कौन स्वरूप है जी, उत्तर दे विच कहिंदे ने, कहिंदे उथे ज्ञान स्वरूप है ते जिस नू जाने जानी जानन दे नाल अविद्या ते जमन मरन दी पीर पीड़ा पराई ते ओ पला जांदी है। रारा ते लल्ला स्वर्णी अखन, रारे थान ते लल्ला स्थान बन जाएगा, अर्थ स्पर्श करन वास्ते पलाई भाव नाश हो जांदी है।
हम नाहि चिंत पराई,
हम हुण जिहड़ा हम सानू कोई पराई चिंता नहीं है, भाव सारे सुखी दृष्टि आउंदे हुण साडे ताई पराई बेगानी दे आदि पालन पोषण की चिंता नहीं रही। हा मां, हा तो हंगता का वाचक शब्द है अखर, जिहड़ा मां ए ममता का वाचक अखर है, इस करके हम दे विच हंगता ते ममता ए सब की चिंता पराई पला गई नास हो गई है।
रहाउ
असाई दे के प्रमाण करदे हन जी,
अगम अगोचर अलख अपारा,
हे अगम अपहुंच जिथे किसी की पहुंच नहीं, अगोचरी इंद्रिया दे अवेशे हैं, अशुद्ध मन करके लखन तो रहत है, अपारा प्रकृति दे पारावार तो रहत है भाव बेअंत प्रभु, इस करके हूं तुसी आप ही
चिंता करो हमारी,
तुसी आप ही हमारी साडी पालन पोषण की चिंता सोच फिक्र करते हो, फिर सानू की चिंता है। नानक चिंता मत करो, चिंता तुसी है जदों चिंता तेनू है साडी। यह चार अवस्था मनियन साध सिंह जी, एक तो अगम अवस्था जो मन दे संकल्प विकल्प का विशा नहीं है, दूसरी अगोचर अवस्था इंद्रिया की पहुंच तो परे है, अलख अवस्था जो गुरां तो बिना जानिया नहीं जा सकता, वह अवस्था नूं जान नहीं सकीदा, अपार अवस्था जो प्रकृति दे पारावार तो रहत है। यह सुंदर भूमिकावां बनिया हुई हैं। हे महाराज, हम तमाम जीवां दे पालन पोषण दी तू आप ही फिक्र करदे चिंता करदे, फिर सानू किसी की चिंता होनी है, इस करके असी तां तेरा चिंतन करदे रहीए चिंता दे थां ते।
जल थल महियल भरपुर लीणा,
हे महाराज तू जल तरल थावां ते थल खुशक थावां ते इन्हां महियल विच, जल तरल थां जिहड़े थल खुशक थां, महियल इन्हां दे विच, जां मही ते अल दो पद बन जांदे, मही पृथ्वी नूं कहिंदे अल आकाश नूं कहिंदे, इन्हां च अपनी चेतन सत्ता नाल तों भरपुर लीणा लवाला भरिया होया, भरपूर है इहदे विच लीण भाव मिलिया होया है। जल थल महियर भरपुर लीणा, जलां दी न्याई उत्तम अधिकारी उन्हां प्रेमियां दे विच, थलां दी न्याई कनिष्ठ अधिकारी उन्हां दे विच, पृथ्वी दी न्याई बुद्धिवान पुरखां विच अते आकाश दी न्याई चिदाकाश विच विचरन वाले तत्वेत्यां च पूर्ण मिलिया होया है, लीना मिलिया होया है।
घट घट जोत तुम्हारी,
भाई तुसी देखो भी पोथियां च हैगी किसी कोल हलंत, तेरे कोल है, होर कोल नहीं है, थोड़े कोल भी हैगी, ਤੇ ਤਕਰੀਬਨ ਅੱਧੀਆਂ ਪੋਥੀਆਂ ਚ ਹੈਗੀ। ਇਹ ਜਿਹੜੀਆਂ ਪੋਥੀਆਂ ਚ ਹਲੰਤ ਹੈਗੀ ਉਹਨੂੰ ਸ਼ੁੱਧ ਮੰਨਣਾ, ਜਿਨ੍ਹਾਂ ਚ ਨਹੀਂ ਇਹ ਚਾਹੀਦੀ ਸੀ। ਇਹਦਾ ਇੱਕ ਤਾਂ ਜਿਹੜਾ ਸੁਨਹਿਰੀ ਸਰੂਪ ਹੈ ਬਾਬਾ ਦੀਪ ਸਿੰਘ ਸਾਹਿਬ ਵਾਲਾ, ਉਹਦੇ ਚ ਹਲੰਤ ਲੱਗੀ ਹੋਈ ਹੈ, ਉਹ ਮੁੱਖ ਸਰੋਤ ਹੈ। ਅੱਛਾ, ਦੂਸਰਾ ਫਿਰ ਮਹਾਂਪੁਰਖਾਂ ਦੇ ਵੇਲੇ ਜਦੋਂ ਮੰਗਲਾਂ ਦਾ ਰੌਲਾ 13 ਸਾਲ ਪਿਆ ਰਿਹਾ ਸੀ, ਮੰਗਲ ਬਦਲਤੇ ਸੀ ਨਾ ਸ਼੍ਰੋਮਣੀ ਕਮੇਟੀ ਨੇ, 13 ਸਾਲ ਝਗੜਾ ਪਿਆ ਰਿਹਾ, 13ਵੇਂ ਸਾਲ ਫਿਰ ਫੈਸਲਾ ਹੋਇਆ ਵੀ ਜਿਵੇਂ ਗੁਰੂ ਸਾਹਿਬ ਨੇ ਲਿਖਿਆ ਅਸੀਂ ਆਪਣੀ ਮਰਜ਼ੀ ਨਾਲ ਮੰਗਲ ਨਹੀਂ ਬਦਲ ਸਕਦੇ। ਫਿਰ 13 ਸਾਲ ਜਿਹਦੇ ਚ ਸਾਰੇ ਮਹਾਂਪੁਰਸ਼, ਸਾਰੀਆਂ ਸੰਪਰਦਾ ਇਕੱਠੀਆਂ ਹੋਈਆਂ, ਮੀਟਿੰਗਾਂ ਹੋਈਆਂ, ਰਾੜਾ ਸਾਹਿਬ ਵੀ ਹੋਈ, ਭਿੰਡਰੀ ਵੀ ਹੋਈ, ਇਉਂ ਸਾਸ ਸੀ। ਫਿਰ ਉਹਦਾ ਸਿੱਟਾ ਇਹ ਨਿਕਲਿਆ, 13ਵੇਂ ਸਾਲ ਫਿਰ ਉਹ ਫਿਰ ਸ਼੍ਰੋਮਣੀ ਕਮੇਟੀ ਨੇ ਐਗਜੈਕਟਿਵ ਦੇ ਵਿੱਚ ਪਾਸ ਕਰਕੇ, ਇਹ ਨਹੀਂ ਵੀ ਲਿਖਤੀ ਰੂਪ ਦੇ ਵਿੱਚ, ਫਿਰ ਉਹਨਾਂ ਨੇ ਐਸਾ ਕਰਿਆ ਵੀ ਵਿਦਵਾਨ ਜਿਹੜੇ ਸੀ 8 ਵਿਦਵਾਨ ਚੁਣੇ ਗਏ। ਇਹ ਜ਼ਿੰਮੇਵਾਰੀ ਮੁੱਖ ਰੂਪ ਦੇ ਵਿੱਚ ਸਾਰੀਆਂ ਸੰਪਰਦਾਵਾਂ ਨੇ, ਸ਼੍ਰੋਮਣੀ ਕਮੇਟੀ ਨੇ ਕਿਹਾ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੂੰ ਵੀ ਮਹਾਰਾਜ ਦੇਖੋ ਤੁਸੀਂ ਹੋ ਵਿਦਵਾਨ, ਵਿਦਵਾਨ ਇਹ ਨਹੀਂ, ਵਿਦਵਾਨ ਪੈਦਾ ਕਰਨ ਵਾਲੀ ਸ਼ਕਤੀ ਹੈ ਤੁਹਾਡੇ ਵਿੱਚ, ਗੁਰਬਾਣੀ ਦੀ ਜਿੰਨੀ ਖੋਜ ਤੁਹਾਡੀ ਹੈ ਪੰਥ ਵਿੱਚ ਅੱਜ ਕਿਸੇ ਹੋਰ ਦੀ ਨਹੀਂ ਹੈ। ਵੀ ਤੁਸੀਂ ਪੂਰਾ ਖੋਜ ਕਰਕੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਦੇ ਨਾਲ ਵਿਦਵਾਨਾਂ ਦੀ ਇਕੱਤਰਤਾ ਕਰਕੇ ਵੀ ਸਾਰੇ ਸਰੂਪ ਜਿਹੜੇ ਨੇ ਉਹ ਇਸ ਤਰ੍ਹਾਂ ਤਿਆਰ ਕਰੀਏ, ਸ਼੍ਰੋਮਣੀ ਕਮੇਟੀ ਫਿਰ ਛਾਪੂਗੀ ਉਹਨਾਂ ਨੂੰ, ਕੋਈ ਛਾਪੇ ਵਾਲਾ ਗਲਤੀ ਨਾ ਕਰੇ। ਉਹਨੂੰ ਸਾਸ ਜੀ ਬੜੀ ਮਿਹਨਤ ਮਹਾਂਪੁਰਖਾਂ ਨੇ ਕਰਵਾਈ, ਉਹ ਪਹਿਲਾਂ 250 ਸਰੂਪ ਸ਼੍ਰੋਮਣੀ ਕਮੇਟੀ ਵੱਲੋਂ ਛਪਿਆ, 250 ਤੋਂ ਬਾਅਦ ਫਿਰ 250 ਛਪਿਆ, ਜਾਣੀ 500 ਬੀੜਾਂ ਉਸ ਵੇਲੇ ਦੀਆਂ ਛਪੀਆਂ ਨਾ ਜਿਹੜੀਆਂ ਸ਼੍ਰੋਮਣੀ ਕਮੇਟੀ ਦੀ ਮੋਹਰ ਲੱਗੀ ਆ ਉਹਦੇ 'ਤੇ। ਫਿਰ ਜਦੋਂ ਇਹਨਾਂ ਦੇ ਮਨ ਦੇ ਵਿੱਚ ਭਾਈ ਕੁਛ ਫਰਕ ਹੋਇਆ, ਮਨ ਦੇ ਵਿੱਚ ਪਤਾ ਨਹੀਂ ਕਿਉਂ ਕਿਹਦੀ ਸਾਜਿਸ਼ ਹੈ ਜਿਹੜਾ ਇਹ ਚੰਗੇ ਕੰਮ ਨੂੰ ਮਿਟਾਉਣ ਵਾਸਤੇ, ਫਿਰ ਉਹ ਬੀੜਾਂ ਹੌਲੀ ਹੌਲੀ ਗਾਇਬ ਕਰਨੀਆਂ ਸ਼ੁਰੂ ਕੀਤੀਆਂ 500 ਇਹਨਾਂ ਨੇ, ਪਰ ਉਹ ਬੀੜਾਂ ਹੈਗੀਆਂ ਹੁਣ ਵੀ ਅਤੇ ਇਸ ਕਰਕੇ ਉਹ ਗਾਇਬ ਹੋ ਨਹੀਂ ਸਕਦੀਆਂ, ਸੰਪਦਾ ਨੇ ਸੰਭਾਲ ਕੇ ਰੱਖੀਆਂ। ਹੁਣ ਸ਼੍ਰੋਮਣੀ ਕਮੇਟੀ ਦੇ 3 ਸਰੂਪ ਹੋਣੇ, 3 ਸਰੂਪ ਜਿਹੜੇ ਇਹਨਾਂ ਵੱਲੋਂ ਛਪੇ ਨੇ, ਇੱਕ ਦੂਜੇ ਦੇ ਨਾਲ ਨਹੀਂ ਮਿਲਦੇ, ਉਹ ਇਹ ਪੁਆੜੇ ਤਾਂ ਖੜੇ ਹੁੰਦੇ ਨਾ ਜਦੋਂ ਫੈਸਲਾ ਹੋ ਚੁੱਕਾ ਹੈ, ਐਗਜੈਕਟ 'ਚ ਪਾਸ ਹੋ ਚੁੱਕਾ ਹੈ, ਔਰ ਪੰਥ ਪ੍ਰਮਾਣ ਤੋਂ ਉਹ ਬੀੜਾਂ ਨੂੰ ਆਧਾਰ ਮੰਨ ਕੇ ਪਾਠ ਮੰਨੇ ਜਾਣ, ਉਹ 250 ਪਹਿਲਾਂ ਅਤੇ 250 ਬਾਅਦ 'ਚ ਉਹਨਾਂ ਸਰੂਪਾਂ ਦੇ ਵਿੱਚ ਵੀ ਇੱਥੇ ਹਲੰਤ ਹੈਗੀ ਲੱਗੀ ਹੋਈ। ਇਸ ਕਰਕੇ ਜੇ ਕੋਈ ਕਹੇ ਵੀ ਆਪਣੀ ਮਰਜ਼ੀ ਨਾਲ ਹਲੰਤ ਲਾਤੀ, ਆਪਾਂ ਆਪਣੇ ਜੁੰਮੇ ਨਹੀਂ ਲੈ ਸਕਦੇ, ਆਪਣੇ ਕੋਲ ਸਰੋਤ ਨੇ ਤਾਂ ਤੁਹਾਨੂੰ ਇਹ ਪਾਠ ਕਰਾਇਆ ਜਾਂਦਾ, ਇਸ ਕਰਕੇ ਨੋਟ ਕਰ ਲੈਣਾ ਤੁਹਾਰੀ ਪਾਠ ਉੱਥੇ ਹੈ। ਅਤੇ ਇਸ ਕਰਕੇ ਹੀ ਵਾਹਿਗੁਰੂ ਘਟਾਂ ਘਟਾਂ ਦੇ ਇਹਦੇ ਅਰਥ ਹੋ ਗਏ ਬਈ ਸਾਰੇ ਰਹਿੰਦੇ। ਅੱਧੀ ਤੁਕ ਤੇ ਬੋਲ ਦੋ ਜੀ, ਅਰਥ ਦੁਬਾਰੇ ਹੋ ਜਾਂਦਾ।
ਘਟ ਘਟ ਜੋਤ ਤੁਮਾਰੀ,
ਹੇ ਵਾਹਿਗੁਰੂ ਘਟ ਘਟ ਚਾਰੇ ਖਾਣੀਆਂ ਦੇ ਵਿੱਚ ਤੁਹਾਡੇ ਤੁਮਾਰੀ ਤੁਹਾਡੀ ਜੋਤ ਪ੍ਰਕਾਸ਼ ਰਹੀ ਹੈ ਮਹਾਰਾਜ।
ਸਿੱਖ ਮਤ ਸਭ ਬੁੱਧ ਤੁਮਾਰੀ,
ਹੁਣ ਇੱਥੇ ਹਲੰਤ ਹੈ ਹੀ ਲੱਗੀ, ਫੇਰ ਦੇਖੋ ਸਾਰੀਆਂ ਪੋਥੀਆਂ ਚ ਹੈਗੀ ਹੈ, ਠੀਕ ਹੈ। ਤੇ ਵਿਵਹਾਰ ਆਦਿ ਦੀ ਸਿੱਖ ਜਿਹੜੀ ਸਿੱਖਿਆ ਹੈ ਤੁਹਾਰੀ ਇੱਥੇ ਚਾਹੀਦੀ ਹੈ ਭਾਈ, ਇਸ ਕਰਕੇ ਵਿਵਹਾਰ ਆਦਿ ਦੀ ਸਿੱਖ ਸਿੱਖਿਆ, ਸ਼ਾਸਤਰ ਗਿਆਨ ਆਦਿ ਦੀ ਮਤ ਅਕਲ, ਪਰਮਾਰਥ ਆਤਮਬੋਧ ਵਾਲੀ ਬੁੱਧ, ਇਹ ਬੁੱਧੀ ਸਭ ਤੁਹਾਰੀ ਤੇਰੀ ਬਖਸ਼ਿਸ਼ ਕੀਤੀ ਹੋਈ ਹੈ ਮਹਾਰਾਜ। ਬੁੱਧ ਬੁੱਧੀ ਦੇ ਅੰਦਰ ਜੋ ਮਤ ਗੁਰਮਤ ਦੀ ਸਿੱਖ ਸਿੱਖਿਆ ਹੈ, ਇਹ ਸਭ ਤੇਰੀ ਦਿੱਤੀ ਹੋਈ ਹੈ ਮਹਾਰਾਜ। ਸਾਡੇ ਉੱਪਰ ਆ ਮਹਾਰਾਜ ਕਿਰਪਾ ਕਰੋ, ਇਹੋ ਜੀ ਕਿਰਪਾ ਕਰੋ ਮਹਾਰਾਜ।
ਮੰਦਿਰ ਸ਼ਾਵਾ ਤੇਰੇ,
ਅਸੀਂ ਤੇਰੇ ਜਸ ਰੂਪ ਮੰਦਿਰ ਧਰਮਸ਼ਾਲਾ ਤੇ ਆਦਿ ਸ਼ਾਵਾਂ ਬਣਾਉਂਦੇ ਰਹੀਏ, ਯਾਨੀ ਗੁਰਦੁਆਰੇ ਬਣਦੇ ਰਹਿਣ। ਕਿੰਨੀ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਬਾਬੇ ਗੁਰਮੁਖ ਸਿੰਘ ਤੋਂ ਸੇਵਾ ਦੀ ਪ੍ਰਣਾਲੀ ਚੱਲੀ, ਅੱਜ ਤੱਕ ਬਾਬੇ ਗੁਰਮੁਖ ਸਿੰਘ ਦਾ ਪਰਿਵਾਰ ਕਿੰਨੀ ਸੇਵਾ ਕਰਾਉਂਦਾ ਰਿਹਾ, ਤਖਤਾਂ ਤੋਂ ਲੈ ਕੇ ਇਤਿਹਾਸਕ ਸਥਾਨ ਸਾਰੇ ਕਰਾਉਂਦੇ ਆ ਰਹੇ ਨੇ। ਮੰਦਰ ਸ਼ਾਵਾਂ ਤੇਰੀ, ਕਿਉਂਕਿ ਗੁਰੂ ਸਾਹਿਬ ਨੇ ਬਚਨ ਕੀਤਾ ਹੋਇਆ, ਸਾਰਿਆਂ ਦੇ ਸਰੀਰ ਰੂਪੀ ਮੰਦਰ ਤੇਰੀ ਹੀ ਸ਼ਾਵਾਂ ਆਸਰੇ ਹਨ। ਮੰਦਰ ਸ਼ਾਵਾਂ ਤੇਰੇ, ਮੰਦਰ ਭਾਵ ਅਧਿਸ਼ਠਾਨ ਸਰੂਪ ਦਾ ਸ਼ਾਵਾਂ ਛਾਇਆ ਭਾਵ ਪ੍ਰਤੀਬਿੰਬ ਸਾਰੇ ਸਰੀਰ ਅੰਤਸ਼ ਕਰਨ ਦੇ ਚ ਪੈ ਰਿਹਾ ਹੈ।
ਤੁਝ ਬਿਨ ਆਵਰ ਨਾ ਜਾਣਾ ਮੇਰੇ ਸਾਹਿਬਾ,
ਹੇ ਮੇਰੇ ਸਾਹਿਬ ਮਾਲਕ, ਹੇ ਮੇਰੇ ਸਾਹਿਬਾ ਮਾਲਕ, ਮਾਇਆ ਬਿਰਤੀ ਦੁਆਰਾ ਸਾਹਿਬ ਕਹੀ ਜਾਏ, ਤੁਝ ਤੇ ਤੋਂ ਬਿਨ ਬਗੈਰ ਅਵਰ ਅਸਥਾਨ ਵਿੱਚ ਹੋਰ ਕੋਈ, ਮੈਂ ਕਿਸੇ ਨੂੰ ਨਹੀਂ ਜਾਣਦਾ, ਮੈਂ ਕਿਸੇ ਦੀ ਦੇਵੀ ਦੇਵਤੇ ਦੀ ਪੂਜਾ ਕਰਨ ਨਹੀਂ ਜਾਣਦਾ ਹਾਂ।
ਗੁਣ ਗਾਵਾ ਨਿਤ ਤੇਰੇ,
ਨਿਤ ਨਿਤਾ ਪ੍ਰਤੀ ਤੇਰੇ ਹੀ ਗੁਣਾਂ ਨੂੰ ਗਾਵਾਂ ਗਾਉਣਾ ਕਰਦਾ ਹਾਂ।
ਜੀਵ ਜੰਤ ਸਭ ਸਰਣ ਤੁਮਾਰੀ,
ਜੀ ਜੰਤ ਜੀਵ ਸਥੂਲ ਜੰਤ ਸੂਖਮ ਇਹ ਸਾਰੇ ਤੇਰੇ ਮਹਾਰਾਜ ਤੁਮਾਰੀ ਤੁਹਾਡੇ ਪੈਦਾ ਕੀਤੇ ਹੋਏ ਨੇ, ਤੇਰੀ ਹੀ ਸ਼ਰਨ ਓਟ ਦੇ ਵਿੱਚ ਹਨ, ਸ਼ਰਨ ਤੁਮਾਰੀ ਤੁਹਾਡੀ ਸ਼ਰਨ ਦੇ ਵਿੱਚ ਹਨ ਜੇ।
ਸਰਬ ਚਿੰਤ ਤੁਧ ਪਾਸੇ,
ਸਾਰਿਆਂ ਦੀ ਚਿੰਤ ਸੋਚ ਫਿਕਰ ਤੇਰੇ ਕੋਲ ਹੀ ਹੈ, ਭਾਵ ਤੂੰ ਆਪ ਹੀ ਪਾਲਣ ਪੋਸ਼ਣ ਕਰਦਾ ਹੈ।
ਜੋ ਤੁਧ ਭਾਵੈ ਸੋਈ ਚੰਗਾ,
ਇਹ ਮਹਾਰਾਜ ਜਿਹੜਾ ਵੀ ਤੁਹਾਨੂੰ ਭਾਵੈ ਭਾਉਂਦਾ ਚੰਗਾ ਲੱਗਦਾ ਉਹੀ ਮੈਨੂੰ ਚੰਗਾ ਲੱਗੇ ਮਹਾਰਾਜ। ਜੋ ਤੁਧ ਪਾਵੈ ਸੋਈ ਚੰਗਾ, ਜਿਹੜਾ ਤੈਨੂੰ ਪਾਉਂਦਾ ਉਹੀ ਮੈਨੂੰ ਚੰਗਾ ਲੱਗੇ, ਭਾਵ ਤੇਰੇ ਭਾਣੇ ਵਿੱਚ ਰਹਾਂ। ਜੋ ਤੁਧ ਪਾਵੈ ਸੋਈ ਚੰਗਾ। ਹਾਂਜੀ ਅੱਗੇ ਬੋਲੋ।
ਇੱਕ ਨਾਨਕ ਕੀ ਅਰਦਾਸੇ,
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਸਾਡੀ ਜਨਾਂ ਦੀ ਤਾਂ ਇੱਕ ਇਹੋ ਅਰਦਾਸੇ ਬੇਨਤੀ ਹੈ। ਇਹ ਜਿਹੜੇ ਸ਼ਬਦ ਹਜ਼ਾਰੇ ਬਾਣੀ ਹੈ, ਕਿਉਂਕਿ ਹੁਣ ਇੱਥੋਂ ਗਾਹਾਂ ਅੱਗੇ ਸ਼ਬਦ ਬਦਲ ਜਾਣਾ, ਇਹ ਦੋ ਸ਼ਬਦ ਹਜ਼ਾਰਿਆਂ ਦੇ ਵਿੱਚੋਂ ਆ ਗਏ ਆ ਇੱਥੇ। ਤੂੰ ਸੁਲਤਾਨ ਕਹਾਂ ਹੋਮੀਆਂ ਤੇਰੀ ਗੁਣ ਬੜਾਈ, ਤੇ ਇਹ ਆ ਗਿਆ ਮਨ ਮੰਦਰ ਤਨ ਬੇਸ ਕਲੰਦਰ। ਅਸਲ ਇਹ ਸੱਤ ਸ਼ਬਦ ਨੇ, ਇਹਦੇ ਚ ਮੇਰਾ ਮਨ ਲੁੱਚਾ ਗੁਰਦਰਸ਼ਨ ਤਾਈ ਵਾਲਾ ਸ਼ਬਦ ਆ ਗਿਆ, ਤੇ ਫਿਰ ਇਹਦੇ ਵਿੱਚ ਧਨਾਸਰੀ ਰਾਗ ਦਾ ਉਹ ਆ ਗਿਆ, ਜੀਉ ਡਰਤ ਹੈ ਆਪਣਾ ਕੈਸੋ ਕਰੀ ਪੁਕਾਰ। ਫਿਰ ਇਹਦੇ ਵਿੱਚ ਤੀਸਰਾ ਸ਼ਬਦ ਆਇਆ, ਇਹ ਤਨ ਮਾਇਆ ਪਾਹਿਆ ਪਾਰੇ ਲੀਤਲਾ ਰੱਬ ਨੰਗਾਏ। ਚੌਥਾ ਸਾਹਿਬ ਇਹ ਆਨੜੀਏ ਮਾਨੜਾ ਕਾਇ ਕਰੇ, ਤੇ ਪੰਜਵਾਂ ਸ਼ਬਦ ਜਿਹੜਾ ਇਹਦੇ ਵਿੱਚ ਕੌਣ ਤਰਾਜੀ ਕੌਣ ਤਲਾ ਤਰ ਕੌਣ ਸੁਲਾ ਬੁਲਾਵਾ। ਛੇਵਾਂ ਸ਼ਬਦ ਇਹਦੇ ਵਿੱਚ ਤੂੰ ਸੁਲਤਾਨ ਕਹਾਂ ਹੋ ਮੀਆਂ। ਸੱਤਵਾਂ ਸ਼ਬਦ ਮਨ ਮੰਦਰ ਤਨ ਬੇਸ ਕਲੰਦਰ। ਇਹ ਸੱਤ ਹੈ ਨਾ ਜਿਹੜੇ ਸ਼ਬਦ ਹਜ਼ਾਰਿਆਂ ਦਾ ਪਾਠ ਕੀਤਾ ਜਾਂਦਾ, ਇਹਦਾ ਭਾਵ ਇਹ ਹੈ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਜੀਵਨ ਕਾਲ ਦੇ ਵਿੱਚ ਕਈ ਜਿਹੜੇ ਕਰਤੱਵ ਬੜੇ, ਜਿੱਥੇ ਜੰਗਾਂ ਚ ਉਦਾਂ ਦੇ ਕਰਤੱਵ ਕੀਤੇ ਸੀ, ਬਾਣੀ ਦੇ ਲਈ ਵੀ ਮਹਾਰਾਜ ਨੇ ਬੜੀ ਕਿਰਪਾ ਕੀਤੀ। ਕਰਤਾਰ ਪ੍ਰਸਾਦ ਵਾਲੇ ਸਰੂਪ ਦੇ ਵਿੱਚ ਜਿਹੜੇ ਪੰਜੇ ਸ਼ਬਦ ਸੀ ਰਹਿ ਰਾਸ ਦੇ, ਫਿਰ ਮਹਾਰਾਜ ਨੇ ਨੌ ਕੀਤੇ। ਉਹਨਾਂ ਦਾ ਸਬੂਤ ਹੈ ਬਾਬੇ ਗੁਰਦਿੱਤੇ ਦਾ, ਤੇ ਜਿਹੜਾ ਗੁਰੂ ਸਾਹਿਬ ਦਾ ਗੁਟਕਾ ਸੀ ਹੱਥ ਲਿਖਤ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਉਹ ਬਾਬੇ ਗੁਰਦਿੱਤੇ ਦਾ ਸਾਧ ਸੰਜੀ ਉੱਥੇ ਕਰਤਾਰਪੁਰ ਸਾਹਿਬ ਮਹਾਂਪੁਰਖਾਂ ਨੇ ਦੇਖਿਆ ਸੀ, ਉਹਦੇ ਵਿੱਚ ਨੌ ਸ਼ਬਦ। ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਬੀੜ ਤਿਆਰ ਕੀਤੀ ਹੈ, ਉਹਦੇ ਵਿੱਚ ਫਿਰ ਨੌ ਸ਼ਬਦ ਰਹਿ ਰਾਸ ਦੇ ਜਿਹੜੇ ਹੁਣ ਆਪਾਂ ਨੂੰ ਮਿਲਦੇ ਹੈ, ਇਹ ਉਸ ਰੂਪ ਦੇ ਵਿੱਚ ਹੋਏ। ਫਿਰ ਮਹਾਰਾਜ ਸਾਹਿਬ ਜੀ ਨੇ ਜਿਹੜਾ ਇਹਦੇ ਵਿੱਚ ਹਜ਼ੂਰ ਸਾਹਿਬ ਜਾ ਕੇ ਜਿਹੜਾ ਹੋਰ ਇਹਦੇ ਚ ਵਾਧਾ ਰਹਿ ਰਾਸ ਚ ਹੋਇਆ, ਜਿਹੜਾ ਕਹਿੰਦੇ ਜੀ ਇਹ ਵਾਧੂ ਕਰਦੇ ਨੇ ਸੰਪਰਦਾ ਵਾਲੇ, ਉਹ ਧੌਲਪੁਰ ਗੁਟਕਾ ਪਿਆ ਗੁਰੂ ਗੋਬਿੰਦ ਸਿੰਘ ਸਾਹਿਬ ਦਾ। ਉਹਦੇ ਚ ਫਿਰ ਉਹ ਸਾਰੇ ਚੌਪਈਆਂ ਦਸਮ ਗ੍ਰੰਥ ਦੀ ਬਾਣੀ ਜਿਹੜੀ ਵੀ ਆਉਂਦੀ ਹੈ ਉਹ ਫਿਰ ਗੁਰੂ ਗੋਬਿੰਦ ਸਿੰਘ ਦਾ ਗੁਟਕਾ ਹੈ। ਇਹ ਦੋ ਗੁਟਕਿਆਂ ਦੇ ਇਹ ਤਾਂ ਸੀ ਵੀ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਰਹਿ ਰਾਸ ਚ ਵਾਧਾ ਕੀਤਾ। ਗੁਰੂ ਹਰਗੋਬਿੰਦ ਸਾਹਿਬ ਦਾ ਇੱਕ ਸੁਭਾਅ ਸੀ, ਉਹ ਹਰ ਰੋਜ਼ ਇਹ ਸੱਤ ਸ਼ਬਦ ਨੇ ਜਿਹੜੇ ਹਜ਼ਾਰਿਆਂ ਦੇ, ਹਜ਼ਾਰੇ ਕਿਉਂ ਕਹਿੰਦੇ ਨੇ ਉਹ ਮੈਂ ਬੇਨਤੀ ਬਾਅਦ ਚ ਕਰਦਾ, ਸ਼ਬਦ ਨਾਲ ਗਏ ਸ਼ਬਦ ਹਜ਼ਾਰੇ ਮਹਾਰਾਜ ਸਾਹਿਬ ਦਾ ਨਿਤਨੇਮ ਕਰਿਆ ਕਰਦੇ ਸੀ, ਸੱਤ ਸ਼ਬਦ ਪੜ੍ਹ ਕੇ ਹੀ ਜਾਇਆ ਕਰਦੇ ਜਿੱਧਰ ਨੂੰ ਜਾਂਦੇ। ਤੇ ਉਹ ਇੱਕ ਵਾਰ ਕੀ ਹੋਇਆ, ਕਿਸੇ ਸਿੱਖ ਨੇ ਐਸੀ ਪੁਕਾਰ ਕੀਤੀ ਤੇ ਮਹਾਰਾਜ ਸਾਹਿਬ ਜੀ ਮਹਿਮ ਤੇ ਤੁਰੰਤ ਉਹਦੀ ਸਿੱਖ ਦੀ ਰੱਖਿਆ ਕਰਨ ਵਾਸਤੇ ਜਾਣਾ ਪੈ ਗਿਆ। ਮਹਾਰਾਜ ਸਾਹਿਬ ਕਹਿੰਦੇ ਭਾਈ ਗੁਰਦਾਸ ਜੀ, ਸਾਰੇ ਸਿੱਖਾਂ ਨੂੰ ਕਹਿੰਦੇ ਕੋਈ ਸਿੱਖ ਹੈ ਜਿਹੜਾ ਮੈਨੂੰ ਇਹਨਾਂ ਸੱਤਾਂ ਸ਼ਬਦਾਂ ਦਾ ਮਹਾਤਮ ਸੁਣਾ ਦੇਵੇ, ਪਾਠ ਕਰਨ ਦਾ ਸਮਾਂ ਮੈਂ ਮੋਹਿਤੇ ਜਾਣਾ। ਤੇ ਹੁਣ ਕੌਣ ਸੁਣਾ ਸਕਦਾ ਸੀ, ਭਾਈ ਗੁਰਦਾਸ ਸਾਹਿਬ ਜੀ ਸੀ। ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗੇ ਗਰੀਬ ਨਿਵਾਜ ਮੇਰੇ ਤੇ ਕਿਰਪਾ ਕਰੋ ਮੈਂ ਸੁਣਾ ਦਿੰਦਾ। ਉਹ ਸਾਧ ਸਿੰਘ ਜੀ ਫਿਰ ਮਹਾਰਾਜ ਸਾਹਿਬ ਨੇ ਉਹਨੇ ਸੁਣਾਇਆ ਇਹ ਸੱਤਾਂ ਸ਼ਬਦਾਂ ਦੀ ਇੱਕ ਇੱਕ ਪੰਕਤੀ ਲੈ ਲਈ। ਉਹ ਕੀ ਕਥਨ ਕੀਤਾ, ਸੁਲਤਾਨੇ ਮੀਆਂ ਜਿਉ ਡਰਤ ਹੈ ਆਪਣਾ ਇਆਨੜੀਏ ਮਾਨੜਾ ਇਹ ਤਨ ਮਾਇਆ ਸੁਪਨਾ। ਮਨ ਲੋਚੈ ਗੁਰਦਰਸ਼ਨ ਕੋ ਕਵੰਤ ਰਾਜੂ ਹੋਏ, ਮਨ ਮੰਦਰ ਤਨ ਬੇਸ ਮਹਿ ਪੇਖਰ ਮਈਆ ਸੋਏ, ਸਾਤ ਸ਼ਬਦ ਕਾ ਜੋੜ ਕੀਆ ਗੁਰੂ ਗੋਬਿੰਦ ਕੇ ਪਾਸ, ਪੰਚ ਗ੍ਰੰਥ ਤੁਨ ਹੈ ਜੋ ਪੜੈ ਕਰੈ ਗੁਰਪਾਸ। ਇਹ ਭਾਈ ਗੁਰਦਾਸ ਨੇ ਉਹ ਘੋੜੇ ਤੇ ਚੜਿਆਂ ਨੂੰ ਮਹਾਤਮ ਸੁਣਾ ਦਿੱਤਾ ਮਹਾਰਾਜ ਨੂੰ। ਮਹਾਰਾਜ ਬਹੁਤ ਪ੍ਰਸੰਨ ਹੋਏ। ਗਰੀਬ ਨਿਵਾਜ ਕਹਿੰਦੇ ਭਾਈ ਗੁਰਦਾਸ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ 7000 ਚੌਪ ਦੇ ਸ਼ਬਦ ਨੇ, 7000। ਜਿਹੜਾ ਇਹਨਾਂ 7 ਚੌਪ, ਇਹ ਚੌਪ ਸਾਰੇ ਚੌਪ ਦੇ ਸ਼ਬਦ ਨੇ, ਸਾਰੇ ਚਾਰ ਪਦਿਆਂ ਵਾਲੇ ਸ਼ਬਦ ਨੇ 7। ਜਿਹੜਾ ਇਹਨਾਂ ਚੌਪ ਦੇ ਵਾਲੇ ਸ਼ਬਦਾਂ ਦਾ ਇੱਕ ਪਾਠ ਕਰੇਗਾ ਉਹਨੂੰ 7000 ਚੌਪ ਦੇ ਪੜ੍ਹਨ ਜਿੰਨਾ ਮਹਾਤਮ ਪ੍ਰਾਪਤ ਹੋਏਗਾ। ਇਹ ਫਿਰ ਸਾਧ ਸਿੰਘ ਜੀ ਮਹਾਤਮ। ਇਸ ਕਰਕੇ ਪੁਰਾਣੇ ਗੁਰਸਿੱਖ ਜਪਜੀ ਸਾਹਿਬ ਦੇ ਨਾਲ ਸ਼ਬਦ ਹਜ਼ਾਰੇ ਪੜ੍ਹਿਆ ਕਰਦੇ, ਪੁਰਾਣੇ ਗੁਟਕਿਆਂ ਸ਼ਬਦ ਦੇ ਰਹੇ ਨੇ। ਇਹ ਸਮਾਂ ਸੀ ਫਿਰ ਹੁਣ ਪੰਜੇ ਬਾਣੀਆਂ ਪੜ੍ਹਨ ਤੋਂ ਬਾਅਦ ਭਾਈ ਪੜ੍ਹ ਲੈਣਾ ਚਾਹੀਦਾ, ਸ਼ਬਦ ਹਜ਼ਾਰੇ ਨਾਲ ਚਾਹੀਦੇ ਹੈ, ਇਹਦਾ ਇਹ ਮਹਾਤਮ ਹੈ। ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾ ਕੀਤੀ ਹੈ। ਸੋ ਇਹ ਸੀ ਇਹਨਾਂ ਦਾ ਸ਼ਬਦ ਹਜ਼ਾਰੇ ਕਿਉਂ ਕਹਿੰਦੇ ਨੇ, ਇੱਕ ਇੱਕ ਸ਼ਬਦ ਦਾ ਹਜ਼ਾਰ ਹਜ਼ਾਰ ਸ਼ਬਦ ਜਿੰਨਾ ਮਹਾਤਮ, ਹਜ਼ਾਰੇ ਸ਼ਬਦ। 7 ਹੋ ਗਏ ਤਾਂ ਫਿਰ ਸ਼ਬਦ ਹੋ ਗਏ 7, ਸ਼ਬਦ ਹਜ਼ਾਰੇ, ਸ਼ਬਦਾਂ ਦੇ 7000 ਸ਼ਬਦਾਂ ਦੇ, ਤੇ ਜਿਹੜਾ ਹਜ਼ਾਰ ਹਜ਼ਾਰ ਸ਼ਬਦ ਜਿੰਨਾ ਮਹਾਤਮ ਹੋਣ ਵਾਲੇ ਬਾਣੀ, ਸ਼ਬਦ ਹਜ਼ਾਰੇ। ਇਹ ਭਾਈ ਗੁਰਦਾਸ ਨੇ ਕਿਰਪਾ ਕੀਤੀ ਗੁਰੂ ਸਾਹਿਬ ਦੀ ਪ੍ਰਸੰਨਤਾ ਲਈ ਤੇ ਗੁਰੂ ਸਾਹਿਬ ਦਾ ਬਚਨ। ਦੇਖੋ ਬਾਣੀ ਸਾਰੀ ਮਹਾਰਾਜ ਦੀ ਹੈ, ਪਰ ਜਿੱਥੇ ਗੁਰੂ ਸਾਹਿਬ ਨੇ ਜਿਹੜੀ ਬਾਣੀ ਆਪਣੀ ਰਸਨਾ ਤੋਂ ਕਹਿ ਦਿੱਤਾ ਮਹਾਤਮ ਹੋਊਗਾ, ਉਹ ਤਾਂ ਫਿਰ ਗੁਰੂ ਦਾ ਬਚਨ ਅਟਲ ਹੈ ਨਾ। ਇਸ ਕਰਕੇ ਵਿਸ਼ਵਾਸ ਕਰਨ ਦੀ ਲੋੜ। ਆਓ ਹੁਣ ਅੱਗੇ ਫਰਮਾਨ ਕਰਦੇ ਹਨ ਜੇ
ਬਿਲਾਵਲ ਮਹੱਲਾ ਪਹਿਲਾ।
ਬਿਲਾਵਲ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦਾ ਅੱਗੇ ਪਾਵਨ ਬਚਨ ਹੈ ਜੇ
ਆਪੇ ਸ਼ਬਦ ਆਪੇ ਨੀਸਾਨ।
ਹੇ ਪਰਮੇਸ਼ਰ ਤੂੰ ਆਪੇ ਯਾਨੀ ਆਪ ਹੀ ਸ਼ਬਦ ਬ੍ਰਹਮ ਰੂਪ ਹੈ ਅਤੇ ਆਪੇ ਆਪ ਹੀ ਨਿਸ਼ਾਨ ਲਕਸ਼ ਰੂਪ ਵੀ ਤੂੰ ਆਪ ਹੀ ਹੈ। ਆਪ ਹੀ ਮਾਇਆ ਸਬਲ ਹੋ ਕੇ ਸਾਰਿਆਂ ਦਾ ਨਿਸ਼ਾਨ ਲੇਖ ਲਿਖਣ ਵਾਲਾ ਵੀ ਆਪ ਹੀ ਹੈ। ਆਪੇ ਸ਼ਬਦ ਆਪੇ ਨਿਸ਼ਾਨ, ਆਪ ਹੀ ਸ਼ਬਦ ਉਪਦੇਸ਼ ਰੂਪ ਹੈ ਅਤੇ ਆਪ ਹੀ ਅਧਿਕਾਰੀ ਸਿੱਖਾਂ ਦੇ ਹਿਰਦੇ ਦੇ ਅੰਦਰ ਉਪਦੇਸ਼ ਨੂੰ ਨਿਸ਼ਾਨ ਪ੍ਰਗਟ ਕਰਨ ਵਾਲਾ ਗੁਰੂ ਰੂਪ ਵੀ ਆਪ ਹੀ ਹੈ। ਆਪੇ ਸ਼ਬਦ ਆਪੇ ਨਿਸ਼ਾਨ, ਆਪ ਹੀ ਸ਼ਬਦ ਹੁਕਮ ਰੂਪ ਹੈ, ਆਪ ਹੀ ਨਿਸ਼ਾਨ ਪਰਵਾਨਾ ਰੂਪ ਹੈ ਯਾਨੀ ਟੋਂਬੂ ਰੂਪ ਹੈ। ਆਪੇ ਸ਼ਬਦ ਤੇ ਆਪ ਹੀ ਮਹਾਰਾਜ ਤੁਸੀਂ, ਆਪੇ ਸ਼ਬਦ ਆਪੇ ਨਿਸ਼ਾਨ, ਆਪ ਹੀ ਸ਼ਬਦ ਵੇਦ ਰੂਪ ਹੈ, ਆਪ ਹੀ ਵੇਦਾਂ ਦਾ ਨਿਸ਼ਾਨ ਚਿੰਨ ਖੱਟ ਅੰਗ ਪੈਦਾ ਕਰਨ ਵਾਲਾ ਹੈ, ਸਿੱਖਿਆ ਕਲਪ ਨਿਰੁਕਤਪੁਨ ਜੋਤ ਸਪਿੰਗਲ ਜਾਣ ਵਿਆਕਰਨ ਵਿਖਾਣੀਆਂ ਵੇਦ ਅੰਕ ਖੱਟ ਮਾਨ, ਇਹ ਵੇਦ ਦੇ ਖੱਟ ਅੰਗ ਨੇ, ਇਹ ਵੀ ਆਪ ਹੀ ਹੈ ਮਹਾਰਾਜ।
ਆਪੇ ਸੁਰਤਾ ਆਪੇ ਜਾਨ,
ਤੂੰ ਆਪ ਹੀ ਸੁਰਤਾ ਗਿਆਤ ਵਾਲਾ ਪੰਡਿਤ ਵਿਦਵਾਨ ਰੂਪ ਹੈ ਤੇ ਆਪੇ ਜਾਣੀ ਆਪ ਹੀ ਜਾਣ ਜਾਣਨ ਵਾਲਾ ਭਾਵ ਵਿਦਿਆਰਥੀ ਰੂਪ ਵੀ ਹੈ ਤੇ ਆਪੇ ਸੁਰਤਾ ਆਪੇ ਜਾਣ, ਆਪ ਹੀ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਆਪਣਾ ਜਸ ਸੁਣਨ ਵਾਲਾ ਸੁਰਤਾ ਸਰੋਤਾ ਰੂਪ ਹੈ, ਆਪ ਹੀ ਗਿਆਨਵਾਨ ਹੋ ਕੇ ਆਪਣੇ ਸਰੂਪ ਨੂੰ ਜਾਣਨ ਵਾਲਾ ਤਤਵੇਤਾ ਰੂਪ ਵੀ ਆਪ ਹੀ ਹੈ। ਆਪੇ ਸੁਰਤਾ ਆਪੇ ਜਾਣ, ਆਪ ਹੀ ਸੋ ਰਤਾ, ਸੋ ਸ੍ਰੇਸ਼ਟ ਰਤਾ ਪ੍ਰੀਤੀ ਕਰਨ ਵਾਲਾ ਹੈ ਤੇ ਆਪ ਹੀ ਘਟਾਂ ਘਟਾਂ ਦੇ ਅੰਦਰ ਆਪੇ ਜਾਨ ਜਾਣਨ ਵਾਲਾ ਅੰਤਰਜਾਮੀ ਹੈ।
ਆਪੇ ਕਰ ਕਰ ਵੇਖੈ ਤਾਣ,
ਆਪ ਹੀ ਉਤਪਤੀ ਕਰਕੇ ਆਪ ਹੀ ਪਾਲਣਾ ਕਰਕੇ ਤਾਣ ਬਲ ਦੇ ਨਾਲ ਵੇਖੈ ਵੇਖ ਰਿਹਾ ਹੈ। ਆਪੇ ਕਰ ਕਰ ਵੇਖੈ ਤਾਣ, ਆਪ ਹੀ ਸਰਵਣ ਕਰਕੇ ਮੰਨਣ ਕਰਕੇ ਨਿਧਿਆਸਨ ਕਰਕੇ ਵਿਵੇਕ ਰੂਪੀ ਬਲ ਦੇ ਨਾਲ ਆਪਣੇ ਸਰੂਪ ਨੂੰ ਸਾਕਸ਼ਾਤ ਕਰਕੇ ਵੇਖਦਾ ਹੈ।
ਤੂੰ ਦਾਤਾ ਨਾਮ ਪਰਵਾਨ,
ਹੇ ਪਰਮੇਸ਼ਰ ਤੂੰ ਸਭਨਾ ਜੀਆਂ ਦਾ ਦਾਤਾ, ਦਾਤਾ ਦੇਣ ਵਾਲਾ ਦਾਤਾ ਹੈ, ਤੇਰਾ ਨਾਮ ਹੀ ਪ੍ਰਮਾਣਿਕ ਹੈ, ਪ੍ਰਵਾਨ ਰੂਪ ਪ੍ਰਮਾਣ ਹੀ ਕਰਨ ਵਾਲਾ ਹੈ, ਪ੍ਰਮਾਣ ਹੋ ਜਾਂਦਾ ਉਹ ਜਿਹੜਾ ਤੇਰਾ ਨਾਮ ਜਪਦਾ ਹੈ। ਇਸ ਕਰਕੇ
ਐਸਾ ਨਾਮ ਨਿਰੰਜਨ ਦੇਵ,
ਹੇ ਮਹਾਰਾਜ ਤੇਰਾ ਅਜਿਹਾ ਪਵਿੱਤਰ ਨਾਮ ਹੈ ਜੋ ਤੇਰੇ ਨਿਰੰਜਨ ਸ਼ੁੱਧ ਸਰੂਪ ਦੇ ਦੇਵ ਪ੍ਰਕਾਸ਼ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਹੈ। ਹੇ ਮਾਇਆ ਕਾਲਖ ਤੋਂ ਰਹਿਤ ਨਿਰੰਜਨ ਸ਼ੁੱਧ ਸਰੂਪ ਤੇ ਦੇਵ ਪ੍ਰਕਾਸ਼ ਰੂਪ ਪ੍ਰਭ ਪਰਮੇਸ਼ਰ, ਆਪਣਾ ਐਸਾ ਪ੍ਰਮਾਣਿਕ ਕਰਨ ਵਾਲਾ ਨਾਮ ਦੇਣਾ ਕਰੋ, ਦੇਵ ਮਹਾਰਾਜ ਦੇਣਾ ਕਰੋ ਜੇ।
ਹੋ ਜਾਚਕ ਤੂੰ ਅਲਖ ਅਭੇਉ,
ਹੋ ਮੈਂ ਤੇਰੇ ਦਰ ਦਾ ਜਾਚਕ ਮੰਗਤਾ ਹਾਂ, ਤੂੰ ਅਲਖ ਲਖਣ ਤੋਂ ਰਹਿਤ ਹੈ, ਅਭੇਓ ਭੇਦ ਤੋਂ ਰਹਿਤ ਹੈ, ਭਾਵ ਅਸ਼ੁੱਧ ਮਨ ਕਰਕੇ ਲਖਣ ਤੋਂ ਰਹਿਤ ਹੈ, ਗੁਰਾਂ ਤੋਂ ਬਿਨਾਂ ਭੇਦ ਰਹਿਤ ਹੈ, ਭਾਵ ਕੀ ਹੈ ਗੁਰਾਂ ਤੋਂ ਬਿਨਾਂ ਜਾਣਿਆ ਨਹੀਂ ਜਾਂਦਾ। ਇਸ ਕਰਕੇ ਤੇ ਲਖਣ ਤੋਂ ਰਹਿਤ ਹੈ ਸ਼ੁੱਧ ਮਨ ਕਰਕੇ, ਗੁਰਾਂ ਤੋਂ ਬਿਨਾਂ ਫਿਰ ਭੇਦ ਰਹਿਤ ਹੈ, ਜਾਣੀ ਗੁਰੂ ਸਾਹਿਬ ਉਹ ਭੇਦ ਨੂੰ ਚੱਕਦੇ ਹੈ, ਅਭੇਦ ਕਰ ਦਿੰਦੇ ਨੇ, ਗੁਰੂ ਸਾਹਿਬ ਤਾਂ ਭੇਦ ਚੁੱਕ ਦਿੰਦੇ ਹੈ, ਤੇ ਗੁਰੂ ਫਿਰ ਭੇਦ ਨੂੰ ਚੁੱਕ ਕੇ ਇੱਕ ਸਰੂਪ ਬਣਾ ਦਿੰਦੇ ਹਨ। ਸਾਈ ਦੇ ਕੇ ਫਰਮਾਉਂਦੇ ਆ ਜੀ,
ਮਾਇਆ ਮੋਹ ਤਰਕਟੀ ਨਾਰ,
ਇਹਨੂੰ ਤਰਕਟੀ ਬੋਲਣਾ, ਤਰਕਟੀ ਨਹੀਂ ਕਹਿਣਾ, ਤਰਕਟੀ ਤੇਰੀ ਜਿਹੜੀ ਮਾਇਆ, ਇਸ ਮਾਇਆ ਦਾ ਜਿਹੜਾ ਮੋਹ ਹੈ, ਤਰਕਟੀ, ਤਰਕਟੀ ਕਹਿੰਦੇ ਬਿਵਿਚਾਰਨ ਇਸਤਰੀ ਨੂੰ, ਨਾਰ ਇਸਤਰੀ ਦਾ ਨਾਮ ਹੈ ਬਿਵਿਚਾਰਨ ਇਸਤਰੀ, ਪਰਾਏ ਪੁਰਸ਼ਾਂ ਦੇ ਨਾਲ ਮੰਦ ਕਰਮ ਪਾਪ ਕਰਮ ਕਰਨ ਵਾਲੀ, ਇਹ ਜਿਹੜੀ ਤੇਰੀ ਮਾਇਆ ਦਾ ਮੋਹ ਹੈ, ਇਹ ਤਾਂ ਬਿਵਿਚਾਰਨ ਔਰਤ ਦੀ ਨਿਆਈ ਦੁਖਦਾਇਕ ਹੈ। ਤੇਰੀ ਮਾਇਆ ਦੇ ਨਾਲ ਮੋਹ ਲਾਉਣਾ ਤਾਂ ਤਰਕਟੀ ਪਤੀ ਤੋਂ ਤਰਕਾਰੀ ਹੋਈ ਇਸਤਰੀ ਜਿਹੜੀ ਬੇਸ਼ਵਾ ਆਦਿ ਹੈ ਉਹਦੇ ਨਾਲ ਮੋਹ ਲਾਉਣ ਦੇ ਬਰਾਬਰ ਹੈ, ਜੋ ਸੰਸਾਰ ਦੇ ਵਿੱਚ ਕਲੰਕਿਤ ਕਰਨ ਵਾਲੀ ਹੈ।
ਹੁੰਡੀ ਕਾਮਣ ਕਾਮਣ ਯਾਰ,
ਇਹ ਮਾਇਆ ਰੂਪੀ ਕਾਮਣ ਇਸਤਰੀ, ਐਸੀ ਇਸਤਰੀ ਇੱਕ ਰਾਮ ਉਪਾਈ, ਇਹ ਰਾਮ ਤਾਂ ਐਸੀ ਮਾਇਆ ਰੂਪੀ ਇਸਤਰੀ ਪੈਦਾ ਕੀਤੀ ਹੈ, ਤੇ ਇਸ ਨੂੰ ਹੁੰਡੀ ਨਾਮ ਭੈੜੀ ਦਾ, ਇਹ ਮਾਇਆ ਜਿਹੜੀ ਹੈ ਮਾਇਆ ਰੂਪੀ ਇਸਤਰੀ ਭੈੜੀ ਹੈ, ਰਾਜਸੀ ਤਾਮਸੀ ਸਾਂਤਕੀ ਸੁਭਾਅ ਰੂਪ, ਤੇ ਇਹ ਜਿਹੜੀ ਹੈ ਨਾ ਕਾਮਣਿਆਰ, ਟੂਣਾ ਕਰਨ ਵਾਲੀ ਹੈ, ਬਲ ਛਲ ਫਰੇਬ ਕਰਨ ਵਾਲੀ ਹੈ, ਇਹ ਜਿਹੜੇ ਬੜੇ ਬੜੇ ਜਪੀ ਤਪੀ ਨੇ ਤੇ ਉਹਨਾਂ ਨੂੰ ਵੀ ਮੋਹਿਤ ਕਰਨ ਵਾਲੀ ਹੈ, ਉਹਨਾਂ ਨੂੰ ਵੀ ਛਲ ਲੈਣ ਵਾਲੀ ਹੈ, ਆਪਣੇ ਵਸ ਵਿੱਚ ਕਰ ਲੈਂਦੀ ਹੈ।
ਰਾਜ ਰੂਪ ਝੂਠਾ ਦਿਨ ਚਾਰ,
ਰਾਜ ਭਾਗ ਸੁੰਦਰ ਸਰੂਪ, ਕਿੰਨਾ ਚਿਰ ਹੋਊਗਾ ਸੁੰਦਰ ਸਰੂਪ ਜਿਹਦਾ ਹੰਕਾਰ ਕਰ ਲੈਂਦਾ ਜੀਵ, ਕਿੰਨਾ ਚਿਰ ਹੋਊਗਾ ਰਾਜ ਭਾਗ, ਚਾਰ ਦਿਨਾਂ ਦੀ ਖੇਡ ਹੈ ਇਹ, ਸਭ ਕੁਝ ਚਾਰ ਕੁ ਦਿਨਾਂ ਦਾ ਤਮਾਸ਼ਾ ਹੀ ਹੈ। ਹਫ਼ਤੇ ਦੇ ਸੱਤ ਦਿਨ ਹੁੰਦੇ ਨੇ, ਕਿ ਵੀ ਮਹਾਰਾਜ ਨੇ ਚਾਰ ਦਿਨ ਕਿਉਂ ਕਹਿਤੇ, ਇਹਦਾ ਭੇਦ ਹੈ। ਇੱਕ ਤਾਂ ਜੰਮਣ ਦਾ ਦਿਨ ਛੱਡ ਲਓ, ਇੱਕ ਜਿਸ ਦਿਨ ਮਰਨਾ ਉਹ ਛੱਡ ਲਓ, ਇੱਕ ਅੱਜ ਦਾ ਛੱਡ ਲਓ, ਬਾਕੀ ਤਾਂ ਚਾਰ ਹੀ ਰਹਿ ਗਏ। ਫਿਰ ਇਸ ਪ੍ਰਕਾਰ ਇਹ ਚਾਰ ਕੁ ਦਿਨਾਂ ਦੀ ਉਹ ਖੇਡ ਹੈ ਸਾਰੀ, ਇਹ ਇਸ ਪ੍ਰਕਾਰ ਇਹ ਦਿਨ ਜਾਣ ਵਾਲੇ ਨੇ, ਇਸ ਪ੍ਰਕਾਰ ਚਲੇ ਜਾਣੇ ਆ, ਚਾਰ ਕੁ ਦਿਨ ਦੀ ਖੇਡ ਹੈ ਸਾਰੀ।
ਰਾਜ ਰੂਪ ਝੂਠਾ ਦਿਨ ਚਾਰ,
ਰਾਜ ਭਾਗ ਸੁੰਦਰ ਸਰੂਪ, ਰੂਪ ਦਾ ਅਰਥ ਹੈ ਸਰੂਪ, ਇਹ ਸਭ ਕੁਝ ਝੂਠਾ ਹੀ ਹੈ, ਇਹ ਸਭ ਕੁਝ ਚਾਰ ਕੁ ਦਿਨਾਂ ਦਾ ਹੀ ਹੈ, ਇੱਕ ਜੰਮਣ ਦਾ ਦਿਨ, ਇੱਕ ਮਰਨ ਦਾ ਦਿਨ, ਇੱਕ ਅੱਜ ਦਾ ਦਿਨ, ਇਹਨਾਂ ਨੂੰ ਇਹ ਚਲਾ ਗਿਆ, ਬਾਕੀ ਹਫ਼ਤੇ ਦੇ ਚਾਰ ਹੀ ਦਿਨ ਰਹਿੰਦੇ ਹਨ।
ਨਾਮ ਮਿਲੇ ਚਾਨਣ ਅਧਿਆਰ,
ਜੇ ਗੁਰਾਂ ਦੁਆਰਾ ਨਾਮ ਮਿਲ ਜਾਵੇ ਤਾਂ ਅਗਿਆਨ ਦੇ ਹਨੇਰੇ ਦੇ ਵਿੱਚ ਬ੍ਰਹਮ ਗਿਆਨ ਦਾ ਚਾਨਣ ਪ੍ਰਕਾਸ਼ ਹੋ ਜਾਂਦਾ ਹੈ।
ਚੱਕ ਛੋਡੀ ਸਹਿਸਾ ਨਹੀਂ ਕੋਈ,
ਇਹ ਮਾਇਆ ਅਸਾਂ ਨੇ ਚੱਖ ਭਾਵ ਤੇ ਪਰਤਾ ਅਜਮਾ ਕੇ ਛੋਡੀ ਹੋਈ ਹੈ, ਦੇਖ ਕੇ ਛੱਡੀ ਹੋਈ ਹੈ, ਦੁਖਦਾਇਕ ਰੂਪ ਹੈ, ਇਸ ਵਿੱਚ ਕੋਈ ਵੀ ਸੰਸਾ ਸੰਸਾ ਨਹੀਂ ਹੈ, ਇਸ ਕਰਕੇ
ਬਾਪ ਦਿਸੈ ਹੀ ਜਾਤ ਨਾ ਹੋਏ,
ਜਿਸ ਦਾ ਬਾਪ ਪਿਤਾ ਦਿਸੈ ਦਿਸਦਾ ਹੋਵੇ, ਸਾਹਮਣੇ ਖੜਾ ਹੋਵੇ ਬਾਪ, ਉਹ ਬੇਜਾਤ ਕਮਜਾਤ ਬਾਪ ਤੋਂ ਹੀਣਾ ਨਹੀਂ ਕਹਾ ਸਕਦਾ, ਵੀ ਇਹ ਹਰਾਮ ਦਾ ਹੈ, ਉਹਦਾ ਬਾਪ ਹੈ ਸਾਹਮਣੇ ਖੜਾ, ਵੀ ਮੇਰਾ ਪੁੱਤ ਹੈ। ਇਸੇ ਪ੍ਰਕਾਰ ਜਿਸ ਦਾ ਤੂੰ ਮਾਲਕ ਹੈ ਤੇ ਤੈਨੂੰ ਆਪਣੇ ਪਿਤਾ ਦੀ ਨਿਆਈ ਜਣੀ ਰੱਖਿਆ ਕਰਨ ਵਾਲਾ ਜਿਹੜਾ ਤੈਨੂੰ ਮੰਨਦਾ ਹੈ, ਤੇ ਜਿਸ ਦਾ ਤੂੰ ਮਾਲਕ ਹੈ ਭਾਵ ਜੋ ਤੈਨੂੰ ਆਪਣਾ ਪਿਤਾ ਦੀ ਨਿਆਈ ਰੱਖਿਆ ਕਰਨ ਵਾਲਾ ਮੰਨਦਾ ਹੈ, ਉਹ ਇਸ ਮਾਇਆ ਜਾਂ ਵਿਕਾਰਾਂ ਆਦਿ ਤੋਂ ਇਹ ਫਿਰ ਇਹਦੇ ਪਰਚਣ ਰੂਪ ਤੇ ਜਿਹੜਾ ਨਾ ਕਮਜਾਤ ਨਹੀਂ ਹੁੰਦਾ, ਬਾਪ ਦੀ ਸਹਿ ਬੇਜਾਤ ਨਾ ਹੋਏ, ਤੇ ਜਾਂ ਫਿਰ ਸਿੱਖ ਰੂਪ ਬਾਲਕ ਤੇ ਗੁਰੂ ਸਾਹਿਬ ਪਿਤਾ ਦੀ ਨਿਆਈ ਦਿਸਦਾ ਹੋਵੇ, ਜਿਹਦਾ ਸਿੱਖ ਦਾ ਗੁਰੂ ਸਾਹਮਣੇ ਦਿਸਦਾ ਗੁਰੂ ਗ੍ਰੰਥ ਸਾਹਿਬ, ਬਾਪ ਦੀ ਸਹਿ ਬੇਜਾਤ ਨਾ ਹੋਵੇ, ਉਹ ਬੇਜਾਤ ਜਾਤ ਬੁੱਧੀ ਤੋਂ ਬੇਰਹਿਤ ਭਾਵ ਅਗਿਆਨੀ ਨਹੀਂ ਕਹਾ ਸਕਦਾ, ਜਿਸ ਨੂੰ ਪਿਤਾ ਰੂਪ ਹਰ ਥਾਂ ਤੇ ਰੱਖਿਆ ਕਿ ਦਿਸ ਪੈਂਦਾ, ਉਹ ਬੇ ਦੁਬਾਰਾ ਜਾਤ ਜਨਮ ਨਹੀਂ ਲੈਂਦਾ, ਭਾਵ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਇਸ ਕਰਕੇ ਸਿੱਖ ਸੰਤ ਬਾਲਕ ਸ੍ਰੀ ਗੁਰੂ ਪ੍ਰਤਪਾਲਕ ਤੇ ਗੁਰੂ ਸਾਹਿਬ ਜੀ ਪਿਤਾ ਦੀ ਨਿਆਈ ਇਉਂ ਪਾਲਣਾ ਕਰਦੇ ਆ, ਉਹਨਾਂ ਦਾ ਫਿਰ ਜੰਮਣ ਮਰਨਾ ਨਹੀਂ ਹੁੰਦਾ।
ਏਕੇ ਕਉ ਨਾਹੀ ਭਾਉ ਕੋਇ,
ਏਕੇ ਇਸ ਸਰੂਪ ਨੂੰ ਪਛਾਣਨ ਵਾਲੇ ਪਛਾਣਨ ਵਾਲੇ ਤਾਂ ਹੀ, ਜਿਹੜੇ ਇੱਕ ਇੱਕ ਤੇਰੇ ਸਰੂਪ ਨੂੰ ਪਛਾਣਨ ਵਾਲੇ ਉਹਨਾਂ ਦੇ ਤਾਂ ਹੀ ਕੋਈ ਕੋਈ ਵੀ ਭਾਉ ਡਰ ਨਹੀਂ ਰਹਿੰਦਾ ਹੈ। ਡਰ ਖਤਮ ਹੋ ਜਾਂਦਾ, ਨਿਰਭਉ ਜਪੈ ਸਗਲ ਭਉ ਮਿਟੈ।
ਕਰਤਾ ਕਰੇ ਕਰਾਵੈ ਸੋਇ,
ਉਹਦਾ ਇਹ ਨਿਸ਼ਚਾ ਕਰਦਾ ਵੀ ਰਚਨਹਾਰ ਪ੍ਰਭੂ ਜੋ ਵੀ ਆਪ ਕਰੇ ਕਰਦਾ ਹੈ, ਸੋਏ ਉਹੀ ਆਪ ਹੀ ਬ੍ਰਹਮਾ ਆਦਿਕਾਂ ਤੋਂ ਪ੍ਰੇਰ ਕੇ ਕਰਾਵੇ ਕਰਾਉਂਦਾ ਹੈ। ਜੋ ਕਰਤਾ ਪੁਰਖ ਦੇ ਨਾਮ ਦਾ ਆਪ ਸਰਵਣ ਕਰੇ ਕਰਦਾ ਹੈ, ਹੋਰਨਾਂ ਪਾਸੋਂ ਮੰਨਣ ਕਰਾਵੈ ਕਰਾਉਂਦਾ ਹੈ, ਸੋਏ ਉਹ ਉਸੇ ਦਾ ਰੂਪ ਹੀ ਹੋ ਜਾਂਦਾ ਹੈ।
ਸ਼ਬਦ ਮੋਏ ਮਨ, ਮਨ ਤੇ ਮਾਰਿਆ,
ਜੋ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਆਪਣੇ ਹੰਗਤਾਂ ਨੂੰ ਮਾਰ ਦਿੰਦਾ, ਜੀਵਤ ਭਾਵ ਲੋ ਮੋਏ ਮਰੇ ਹਨ, ਉਹਨਾਂ ਦੇ ਫਿਰ ਸ਼ੁੱਧ ਮਨ ਤੇ, ਸ਼ੁੱਧ ਮਨ ਦੁਆਰਾ ਤੇ ਜਾਂ ਫਿਰ ਸ਼ੁੱਧ ਮਨ ਤੇ ਦਾ ਅਰਥ ਹੈ ਦੁਆਰਾ, ਗੁਰਾਂ ਦੇ ਮਨ ਮੰਤਰ ਦੁਆਰਾ, ਜਾਂ ਫਿਰ ਇਹ ਹੈ ਵੀ ਗੁਰਾਂ ਦੇ ਮਨ ਮੰਤਰ ਦੁਆਰਾ ਅਸ਼ੁੱਧ ਮਨ ਤਾਂ ਹੀ ਮਾਰ ਲਿਆ ਉਹਨਾਂ ਨੇ।
ਠਾਕ ਰਹੇ ਮਨ ਸਾਚਾ ਧਾਰਿਆ,
ਉਹਨਾਂ ਨੇ ਆਪਣੇ ਮਨ ਨੂੰ ਸੱਚੇ ਨਾਮ ਦਾ ਧਾਰਿਆ ਆਸਰਾ ਦਿੱਤਾ ਹੈ, ਜਿਨ੍ਹਾਂ ਨੇ ਹਿਰਦੇ ਵਿੱਚ ਨਾਮ ਧਾਰਨ ਕੀਤਾ ਉਹਨਾਂ ਦੇ ਇੰਦਰੀ ਵਿਕਾਰਾਂ ਵੱਲੋਂ ਠਾਕ ਰੁਕੇ ਰਹਿੰਦੇ ਹਨ ਸ਼ਬਦ ਦੇ ਆਸਰੇ।
ਅਵਰ ਨਾ ਸੂਝੈ ਗੁਰ ਕਾ ਵਾਰਿਆ,
ਮੈਂ ਗੁਰੂ ਅਕਾਲ ਪੁਰਖ ਨੂੰ ਕੌ ਦੇ ਉਪਰੋਂ ਵਾਰਿਆ ਕੁਰਬਾਨ ਜਾਂਦਾ ਹਾਂ। ਅਵਰ ਨਾ ਸੂਝੈ, ਹੇ ਅਕਾਲ ਪੁਰਖ, ਵਾਹਿਗੁਰੂ ਤੇਰੇ ਉਪਰੋਂ ਵਾਰੇ ਮੈਂ ਗੁਰ ਕੋ ਵਾਰਿਆ ਬਲਿਹਾਰ ਜਾਂਦਾ, ਕਿਉਂਕਿ ਉਸ ਵਰਗਾ ਅਵਰ ਹੋਰ ਕੋਈ ਬਖਸ਼ਣ ਵਾਲਾ ਸੂਝੇ ਸੂਝਦਾ ਦਿਸਦਾ ਨਹੀਂ ਹੈ।
ਨਾਨਕ ਨਾਮ ਰਤੇ ਨਿਸਤਾਰਿਆ,
ਕਥਨ ਕਰਦੇ ਹਨ ਜੋ ਨਾਮੀ ਪਰਮੇਸ਼ਵਰ ਵਾਹਿਗੁਰੂ ਹੈ ਉਹਦੇ ਨਾਮ ਵਿਚ ਰਤੇ ਰੰਗੇ ਰਹਿੰਦੇ ਹਨ, ਮਨ ਉਹਨਾਂ ਦਾ ਭਿੱਜਿਆ ਰਹਿੰਦਾ ਨਾਮ ਦੇ ਵਿਚ, ਉਹ ਪਰਮੇਸ਼ਰ ਨੇ ਇਸ ਪ੍ਰਪੰਚ ਤੋਂ ਨਿਸਤਾਰਿਆ ਧਾਰਨ ਕੀਤਾ, ਨਿਸ ਪ੍ਰਪੰਚ ਤੋਂ ਭਾਵ ਨਿਸ ਅਵਿਦਿਆ ਰੂਪੀ ਰਾਤ ਤੋਂ ਉਹ ਪ੍ਰਪੰਚ ਤੋਂ ਧਾਰਨਾ ਕੀਤਾ ਹੈ।
ਬਿਲਾਵਲ ਮਹੱਲਾ ਪਹਿਲਾ,
ਬਿਲਾਵਲ ਰਾਗ ਦੇ ਅੰਦਰ ਆਪ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ, ਬਿਲਾਵਲ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਦਾ ਫਿਰ ਸ਼ਬਦ ਹੈ।
ਗੁਰ ਬਚਨੀ ਮਨ ਸਹਿਜ ਧਿਆਨੇ,
ਭਾਈ ਗੁਰਾਂ ਦੇ ਬਚਨੀ ਉਪਦੇਸ਼ ਨੂੰ ਕਮਾਉਣ ਨਾਲ ਮਨ ਹਿਰਦਾ ਸਹਿਜ ਸਰੂਪ ਉਹਦੇ ਸਹਿਜ ਸਰੂਪ ਦੇ ਧਿਆਨੇ ਧਿਆਨ ਵਿੱਚ ਲੱਗ ਜਾਂਦਾ ਹੈ, ਜਾਂ ਮਨ ਸਹਿਜ ਸ਼ਾਂਤ ਸਰੂਪ ਨੂੰ ਧਿਆਨੇ ਅਰਾਧਨ ਵਿੱਚ ਲੱਗ ਜਾਂਦਾ ਹੈ। ਇਸ ਕਰਕੇ
ਹਰ ਕੈ ਰੰਗ ਰਤਾ ਮਨ ਮਾਨੇ,
ਤੇ ਇਹਦਾ ਹੋਰ ਦੁਬਾਰੇ ਬੋਲੋ ਗੁਰਬਚਨੀ।
ਗੁਰਬਚਨੀ ਮਨ ਸਹਿਜ ਧਿਆਨੇ,
ਜਾਂ ਫਿਰ ਮਨ ਸ੍ਰੋਮਣੀ ਪਰਮੇਸ਼ਰ ਦੇ ਸਰੂਪ ਵਿੱਚ ਸਹਿਜ ਸੁਭਾਵ ਕੀ ਧਿਆਨ ਵਿੱਚ ਜੁੜਿਆ ਰਹਿੰਦਾ, ਮਨ ਉਹਦੇ ਵਿੱਚ ਜਦੋਂ ਲੱਗ ਗਿਆ ਜੁੜ ਗਿਆ ਹੈ। ਹਾਂਜੀ, ਹਰ ਕੈ
ਰੰਗ ਰਤਾ ਮਨ ਮਾਨੇ,
ਹਰ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਰੰਗਿਆ ਹੋਇਆ ਮਨ ਜਿਹੜਾ ਚਿੱਤ ਹੈ ਪਰਮੇਸ਼ਰ ਦੇ ਸਰੂਪ ਵਿੱਚ ਮਨ ਹੀ ਮਨ ਜਾਂਦਾ ਹੈ। ਜਿਸ ਦਾ ਮਨ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਉਹ ਪਰਮੇਸ਼ਰ ਦਾ ਹੀ ਮਨ ਮੰਨ ਜਾਂਦਾ ਹੈ ਕਿ ਇਹ ਹੁਣ ਮੇਰਾ ਹੋ ਗਿਆ, ਇਸ ਨੂੰ ਹੁਣ ਆਪਣੇ ਸਰੂਪ ਵਿੱਚ ਮੈਂ ਮੇਲ ਲਵਾਂ, ਪਰਮਾਤਮਾ ਦਾ ਮਨ ਵੀ ਉਹਦੇ ਮੰਨ ਜਾਂਦਾ।
ਮਨਮੁਖ ਭਰਮ ਭੁੱਲੇ ਬੌਰਾਨੇ,
ਮਨ ਨੂੰ ਮੁਖੀ ਬਣਾਉਣ ਵਾਲੇ ਬੇਸਮਝ ਬੌਰਾਨੇ ਕਮਲੇ ਝੱਲੇ ਨੇ, ਭਰਮ ਦੇ ਭੁੱਲੇ ਫਿਰਦੇ ਨੇ।
ਹਰ ਬਿਨ ਕਿਉ ਰਹੀ ਹੈ,
ਤੇ ਹਰੀ ਪਰਮੇਸ਼ਰ ਅਕਾਲ ਪੁਰਖ ਦੇ ਉਪਦੇਸ਼ ਨੂੰ ਇਹ ਸਾਰੇ ਤੁਕ ਇਕੱਠੀ ਬੋਲੋ ਜੀ।
ਹਰ ਬਿਨ ਕਿਉ ਰਹੀ ਹੈ ਗੁਰ ਸ਼ਬਦ ਪਛਾਣੇ,
ਭਾਈ ਗੁਰੂ ਅਕਾਲ ਪੁਰਖ ਦੇ ਸ਼ਬਦ ਉਪਦੇਸ਼ ਨੂੰ ਪਛਾਣੇ ਤੋਂ ਬਿਨਾਂ, ਹਰ ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨ ਬਗੈਰ ਕਿਉਂ ਕਿਵੇਂ ਰਹੀਏ ਰਹਿਣਾ ਕਰੀਏ, ਭਾਵ ਰਿਹਾ ਨਹੀਂ ਜਾਂਦਾ। ਗੁਰੂ ਸਾਹਿਬ ਜੀ ਦੇ ਸ਼ਬਦ ਦੀ ਪਹਿਚਾਣ ਕੀਤੇ ਬਿਨਾਂ ਹਰੀ ਪਰਮੇਸ਼ਰ ਵਿੱਚ ਅਭੇਦ ਹੋ ਕੇ ਕਿਵੇਂ ਰਹਾਂਗੇ, ਭਾਵ ਨਹੀਂ ਰਿਹਾ ਜਾਣਾ।
ਬਿਨ ਦਰਸ਼ਨ ਕੈਸੇ ਜੀਵਾ ਮੇਰੀ ਮਾਈ,
ਇਹ ਮੇਰੀ ਮਾਈ ਮਾਤਾ ਦੀ ਨੇ ਉੱਤਮ ਸਖੀ ਮਹਾਤਮਾ ਜਨੋ, ਪਰਮੇਸ਼ਰ ਦੇ ਦਰਸ਼ਨ ਦੀਦਾਰ ਕੀਤੇ ਤੋਂ ਬਿਨ ਬਗੈਰ ਮੈਂ ਕੈਸੇ ਕਿਸ ਪ੍ਰਕਾਰ ਜੀਵੋ ਜੀਵਣਾ ਕਰਾਂ, ਭਾਵ ਜਿਉਂਦਾ ਨਹੀਂ ਰਿਹਾ ਜਾਂਦਾ।
ਹਰ ਬਿਨ ਜੀਅਰਾ ਰਹਿ ਨਾ ਸਕੈ ਖੇਨ,
ਹਰ ਪਰਮੇਸ਼ਰ ਦੀ ਪ੍ਰਾਪਤੀ ਬਿਨ ਬਗੈਰ ਮੇਰਾ ਜੀਅਰਾ ਜੀਉ ਇੱਕ ਖਿਨ ਛਿਨ ਮਾਤਰ ਵੀ ਉਹ ਰਹਿ ਨਹੀਂ ਸਕਦਾ ਹੈ।
ਸਤਿਗੁਰ ਬੂਝ ਬੁਝਾਈ,
ਸਤਿਗੁਰਾਂ ਨੇ ਬੂਝ ਸਮਝ ਸਿੱਖਿਆ, ਬੁਝਾਈ ਕੱਸ ਕੇ ਬੋਲਣਾ ਭਾਈ, ਬੁਝਾਈ ਸਮਝਾ ਦਿੱਤੀ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ,
ਮੇਰਾ ਪ੍ਰਭ ਵਿਸਰੈ ਹਉ ਮਰੋ ਦੁਖਾਲੀ,
ਜੇਕਰ ਮੇਰਾ ਪ੍ਰਭ ਪਰਮੇਸ਼ਰ ਮੈਨੂੰ ਵਿਸਰੇ ਭੁੱਲ ਜਾਵੇ ਤਾਂ ਹੋ ਮੈਂ ਦੁਖਾਲੀ ਦੁਖੀ ਹੋ ਕੇ ਮਰੋ ਮੇਰਾ ਮਰਨਾ ਹੁੰਦਾ ਹੈ।
ਸਾਸ ਗਿਰਾਸ ਜਪੋ ਆਪਣੇ ਹਰ ਭਾਲੀ,
ਆਪਣੇ ਆਪ ਦੇ ਹਰ ਪਰਮੇਸ਼ਰ ਦੀ ਗੁਰਾਂ ਦੁਆਰਾ ਭਾਲੀ ਖੋਜ ਕਰਕੇ ਸਾਸ ਸਾਹ ਲੈਂਦਿਆਂ ਗਰਾਸ ਗਰਾਹੀ ਛਕਦਿਆਂ, ਸਾਸ ਗਰਾਸ ਆਉਂਦੇ ਜਾਂਦੇ ਸਾਹ ਦੇ ਨਾਲ ਅੰਦਰ ਨੂੰ ਜਾਵੇ ਗਰਾਸ, ਬਾਹਰ ਨੂੰ ਜਾਵੇ ਸਵਾਸ ਕਹਿਲਾਉਂਦਾ। ਪਰਮੇਸ਼ਰ ਦੇ ਨਾਮ ਨੂੰ ਜਪੋ, ਜਪਣਾ ਕਰਾਂ।
ਸਦ ਬੈਰਾਗਨ ਹਰ ਨਾਮ ਨਿਹਾਲੀ,
ਜਦੋਂ ਸਦ ਹਮੇਸ਼ਾ ਬੈਰਾਗਨ ਬੈਰਾਗਵਾਨ ਹੋ ਕੇ ਹਰ ਪਰਮੇਸ਼ਰ ਦੇ ਨਾਮ ਨੂੰ ਯਾਦ ਕਰਦੇ ਹਨ, ਉਹ ਫਿਰ ਨਿਹਾਲੀ ਨਿਹਾਲ ਆਨੰਦ ਪ੍ਰਸੰਨ ਹੋ ਜਾਂਦੇ ਹਨ।
ਆਪ ਜਾਣੇ ਗੁਰਮੁਖ ਹਰ ਨਾਲੀ,
ਹੁਣ ਗੁਰਮੁਖ ਮੁਖੀ ਗੁਰਾਂ ਦੀ ਸੰਗਤ ਕਰਕੇ ਇਹ ਜਾਣੇ ਜਾਣ ਲਿਆ ਹੈ ਕਿ ਹਰ ਪਰਮੇਸ਼ਰ ਮੇਰੇ ਸਦਾ ਹੀ ਨਾਲੀ ਨਾਲ ਸਾਥ ਅੰਗ ਸੰਗ ਵਸਦਾ ਹੈ।
ਅਕਥ ਕਥਾ ਕਹੀਏ ਗੁਰ ਭਾਈ,
ਇਹ ਅਕਥ ਕਥਨ ਤੋਂ ਰਹਿਤ ਕਥਾ ਗੁਰਾਂ ਦੇ ਭਾਈ ਪ੍ਰੇਮ ਕਰਕੇ ਗੁਰਾਂ ਦੇ ਅਨੁਸਾਰ ਹੋ ਕੇ ਕਹੀਏ ਕਥਨ ਕੀਤੀ ਜਾਂਦੀ ਹੈ, ਜਾ ਸਕਦੀ ਹੈ।
ਪ੍ਰਭ ਅਗਮ ਅਗੋਚਰ ਦੀ ਦਿਖਾਏ,
ਗੁਰੂ ਸਾਹਿਬ ਜੀ ਉਹ ਗਮਤਾ ਤੋਂ ਰਹਿਤ ਜਿਹੜਾ ਅਗੋਚਰ ਇੰਦਿਆਂ ਦੇ ਵਿਸ਼ੇ ਕੌਣ ਹੈ? ਵਾਹਿਗੁਰੂ ਪ੍ਰਭ ਪਰਮੇਸ਼ਰ ਹੈ। ਉਹ ਪਰਮੇਸ਼ਰ ਨੂੰ ਹਿਰਦੇ ਦੇ ਵਿੱਚ ਹੀ ਬ੍ਰਹਮਾਕਾਰ ਬਿਰਤੀ ਕਰਕੇ ਦਿਖਾਏ ਵਿਖਾ ਦਿੰਦੇ ਹਨ।
ਬਿਨ ਗੁਰ ਕਰਨੀ ਕਿਆ ਕਾਰ ਕਮਾਏ,
ਗੁਰੂ ਸਾਹਿਬ ਦੀ ਕਰਨੀ ਘਾਲ ਕਮਾਈ, ਭਗਤੀ ਕੀਤੀ ਤੋਂ ਬਿਨ ਬਗੈਰ ਹੋਰ ਕਿਸੇ ਦੇਵੀ ਦੇਵਤੇ ਦੀ ਕਾਰ ਨੂੰ ਕਿਆ ਕੀ ਕਮਾਏ ਕਮਾਉਣਾ ਹੈ।
ਹੋਮੈ ਮੀਟ ਚੱਲੈ ਗੁਰ ਸ਼ਬਦ ਸਮਾਏ,
ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਸਮਾਏ ਸਮਾ ਕੇ ਬਿਰਤੀ ਨੂੰ ਲੀਨ ਕਰਕੇ ਹੋਮੇ ਹੰਗਤਾ ਨੂੰ ਮੇਟ ਕੇ ਨਾਸ ਕਰਕੇ ਗੁਰਾਂ ਦੀ ਭਗਤੀ ਦੇ ਰਸਤੇ ਉੱਪਰ ਚੱਲੈ ਚੱਲਣਾ ਕਰੇ।
ਮਨਮੁਖ ਵਿਛੜੈ ਖੋਟੀ ਰਾਸ,
ਤੇ ਮਨਮੁਖ ਪੁਰਸ਼ ਪਰਮੇਸ਼ਰ ਨਾਲੋਂ ਉਹ ਵਿਛੜੈ ਵਿਛੜ ਜਾਂਦੇ ਨੇ, ਕਿਉਂਕਿ ਉਹਨਾਂ ਦੇ ਪਾਸ ਵਿਸ਼ੇ ਵਿਕਾਰਾਂ ਦੀ ਖੋਟੀ ਖੁਟਿਆਈ ਵਾਲੀ, ਇਹਨੂੰ ਖੋਟੀ ਨਹੀਂ ਕਰਨਾ, ਖੋਟੀ ਤੇ ਖੋਟ ਤੋਂ ਪਾਵੈ, ਖੋਟੀ ਖੁਟਿਆਈ ਵਾਲੀ ਰਾਸ ਪੂੰਜੀ ਹੈ ਉਹਦੇ ਕੋਲ।
ਗੁਰਮੁਖ ਨਾਮ ਮਿਲੈ ਸਾਵਾਸ,
ਗੁਰਮੁਖ ਜਨ ਨੂੰ ਸ਼ਰਧਾ ਰੂਪੀ ਪੂੰਜੀ ਦੁਆਰਾ ਨਾਮ ਰੂਪੀ ਸੌਦੇ ਨੂੰ ਖਰੀਦਣ ਕਰਕੇ ਸਾਵਾਸ ਸੋਭਾ ਵਡਿਆਈ ਮਿਲੈ ਮਿਲਦੀ ਹੈ। ਇਹ ਮਿਲੈ ਪਦ ਦੇਹੜੀ ਦੀਪਕ ਹੈ ਭਾਈ, ਦੋਨੇ ਪਾਸੇ ਲੱਗ ਜਾਂਦਾ, ਪਰ ਗੁਰਮੁਖ ਨਾਮ ਮਿਲੈ ਸਾਵਾਸ ਭਜਨ ਬਣਦਾ ਇੱਥੇ ਪੰਕਤੀ ਦਾ, ਬਸਰਾ ਮਿੱਥੀ ਰੱਖਣਾ। ਹਾਂਜੀ,
ਹਰ ਕਿਰਪਾ ਧਾਰੀ ਦਾਸਨ ਦਾਸ,
ਜੋ ਪੁਰਸ਼ ਪਰਮੇਸ਼ਰ ਦੇ ਦਾਸਨ ਦਾਸ, ਦਾਸਾਂ ਦੇ ਵੀ ਦਾਸ ਸੇਵਕ ਹੋਏ ਹੈ, ਇੰਨੀ ਨਿਮਰਤਾ ਹੋ ਗਈ ਉਹਨਾਂ ਦੇ ਉੱਪਰ, ਫਿਰ ਹਰ ਪਰਮੇਸ਼ਰ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰੀ ਧਾਰਨ ਕਰਦਾ ਹੈ।
ਜਨ ਨਾਨਕ ਹਰ ਨਾਮ ਧਨ ਰਾਸ,
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਉਹਨਾਂ ਦੇ ਤਾਂ ਹੀ ਹਰ ਪਰਮੇਸ਼ਰ ਦੇ ਨਾਮ ਰੂਪੀ ਧਨ ਦੀ ਰਾਸ ਪੂੰਜੀ ਪ੍ਰਾਪਤ ਹੁੰਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਇੱਥੇ ਚਾਰ ਸ਼ਬਦ ਚੌਪਦਿਆਂ ਵਾਲੇ ਸਮਾਪਤ ਹੁੰਦੇ ਹੈ, ਅੱਗੇ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਆਵੇਗੀ।
ਬਿਲਾਵਲ ਮਹੱਲਾ ਤੀਜਾ ਘਰ ਪਹਿਲਾ,
ਬਿਲਾਵਲ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਰਾਗ ਦੇ ਪਹਿਲੇ ਸੁਰਤਾਲ ਫਰਮਾਨ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼, ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ।
ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ,
ਇਹ ਜਿਹੜਾ ਤ੍ਰਿਗ ਸ਼ਬਦ ਹੈ ਅਪਮਾਨਜਨਕ ਸ਼ਬਦ ਹੈ। ਇਹ ਅਪਮਾਨਜਨਕ ਸ਼ਬਦ ਸਾਡੇ ਸਮਾਜ ਵਿੱਚ ਤਿੰਨ ਪ੍ਰਕਾਰ ਦੇ ਚੱਲਦੇ ਹੈ। ਇੱਕ ਤਾਂ ਜਿਹੜਾ ਆਮ ਹੀ ਪ੍ਰਚਲਿਤ ਹੈ, ਜਿਹੜਾ ਕਹਿੰਦਾ ਦੁਰ ਫਿਟੇ ਮੂੰਹ, ਇਹ ਜਿਹੜਾ ਫਿਟੇ ਮੂੰਹ ਕਹਿਣਾ ਨਾ, ਇਹ ਸ਼ਬਦ ਹੈ ਜਿਹੜਾ ਨਿਰਾਦਰ ਕਰਨ ਵਾਲਾ ਸ਼ਬਦ ਹੈ। ਸੌ ਵਾਰੀ ਕਿਸੇ ਨੂੰ ਫਿਟੇ ਮੂੰਹ ਕਹੀਏ ਤੇ ਇੱਕ ਵਾਰੀ ਲਾਹਨਤ ਕਹਿ ਦਈਏ, ਬਸ ਸੌ ਵਾਰੀ ਫਿਰ ਫਿਟੇ ਮੂੰਹ ਕਹਿਣ ਦੀ ਲੋੜ ਨਹੀਂ, ਉਹ ਇੰਨਾ ਉਹਦਾ ਨਿਰਾਦਰ ਬਣ ਜਾਂਦਾ ਹੈ ਵੀ ਲਾਹਨਤ ਹੈ ਤੈਨੂੰ। ਸੌ ਵਾਰੀ ਲਾਹਨਤ ਕਹੀਏ, ਬਸ ਫਿਰ ਇੱਕ ਵਾਰੀ ਧਿਰਗ ਕਹਿ ਦਿਓ ਤੇ ਉਹ ਸੌ ਵਾਰੀ ਲਾਹਨਤ ਕਹੇ ਜਿੰਨਾ ਅਪਮਾਨ ਹੈ। ਇੱਥੇ ਧਿਰਗ ਸ਼ਬਦ ਵਰਤੇ ਹੈ। ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਪਦਾਰਥਾਂ ਦਾ ਜਿਹੜਾ ਖਾਇਆ ਖਾਣਾ, ਇਹਨੂੰ ਧਿਰਗ ਉਹਨਾਂ ਪਦਾਰਥਾਂ ਨੂੰ, ਧਿਰਗੋ ਖਾਣ ਵਾਲੇ ਨੂੰ ਤ੍ਰਿਕਾਰ ਹੈ। ਤੇ ਇਸ ਕਰਕੇ ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤੇ ਸੋਇਆ ਨਾਮ ਹੈ ਸੌਣ ਦਾ। ਉਹ ਸੌਣ ਨੂੰ ਵੀ ਤ੍ਰਿਕਾਰ ਤੇ ਉਹ ਨੀਂਦ ਨੂੰ ਵੀ ਤ੍ਰਿਕਾਰ ਤੇ ਨੀਂਦ ਲੈਣ ਵਾਲੇ ਨੂੰ ਵੀ ਤ੍ਰਿਕਾਰ, ਜਿਹੜਾ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ। ਇਸ ਕਰਕੇ ਤ੍ਰਿਕਾਰ ਉਹਦੇ ਅੰਗਾਂ ਦੇ ਉੱਪਰ ਫਿਰ ਅੱਗੇ ਦੱਸਦੇ ਹਨ ਜਿਹੜੇ ਕੱਪੜੇ ਪਹਿਨਦੇ ਹੈ
ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ
ਸਰਕਾਰ ਹੈ ਉਹਦੇ ਅੰਗਾਂ ਦੇ ਉੱਪਰ ਕਾਪੜ ਵਸਤਰ ਚੜਾਇਆ ਚੜਾਉਣਾ ਕੀਤਾ ਪਹਿਨਣਾ ਕੀਤਾ ਤਰਕਾਰ ਉਹਨਾਂ ਕੱਪੜਿਆਂ ਨੂੰ ਤਰਕਾਰ ਉਹਦੇ ਪਹਿਨਣ ਵਾਲੇ ਨੂੰ ਇਸ ਕਰਕੇ ਸਾਹ ਸੀ ਪਰਮੇਸ਼ੁਰ ਦੇ ਭਜਨ ਬਗੈਰ ਜਿਹੜਾ ਤ੍ਰਿਗ ਤ੍ਰਿਗ ਖਾਇਆ ਇਹ ਪਦਾਰਥਾਂ ਦਾ ਖਾਣ ਦਾ ਯਤਨ ਕਰਨ ਨੂੰ ਤਰਕਾਰ ਪਦਾਰਥਾਂ ਦੇ ਖਾਣ ਨੂੰ ਤਰਕਾਰ ਤੇ ਤ੍ਰਿਗ ਤ੍ਰਿਗ ਸੋਇਆ ਸਾਉਣ ਨੂੰ ਸੇਜਾਂ ਨੂੰ ਤਰਕਾਰ ਸਾਉਣ ਨੂੰ ਤਰਕਾਰ ਪਰਮੇਸ਼ੁਰ ਦੇ ਭਜਨ ਸਿਮਰਨ ਤੋਂ ਬਿਨਾਂ ਪਰਮਾਦੀ ਬੇਮੁਖ ਹੋ ਕੇ ਸਾਉਣ ਨੂੰ ਵੀ ਤਰਕਾਰ ਕਿਹਾ ਸਰੀਰ ਦੇ ਉੱਪਰ ਵਸਤਰ ਪਹਿਨਣੇ ਨੂੰ ਤਰਕਾਰ ਕਿਹਾ ਅੰਗਾਂ ਦੇ ਉੱਪਰ ਵਸਤਰ ਉਹਨਾਂ ਨੂੰ ਤਰਕਾਰ ਅੰਗਾਂ ਨੂੰ ਵੀ ਤਰਕਾਰ ਪਹਿਨਣ ਵਾਲਾ ਜਿਹੜਾ ਉਹ ਵੀ ਤਰਕਾਰ ਯੋਗ ਹੈ ਇਹਨਾਂ ਨਾਮ ਤੋਂ ਬਿਨਾਂ ਮਾੜਾ ਹੁੰਦਾ ਜਿਹੜਾ ਬੰਦਾ ਨਾਮ ਨਹੀਂ ਜਪਦਾ
ਤ੍ਰਿਗ ਸਰੀਰ ਕੁਟੰਬ ਸਹਿਤ ਸਿਓ
ਇਹ ਸਰੀਰ ਜਿਹੜਾ ਤਨ ਸਿਓ ਸਿਓ ਇਹਦੇ ਨਾਲ ਸਿਓ ਇੱਥੇ ਪੁੱਤਰਾਂ ਤੇ ਕੁਟੰਬ ਇਸਤਰੀ ਤੋਂ ਵਧੇ ਪਰਿਵਾਰ ਦੇ ਸਮੇਤ ਤਰਕਾਰ ਹੈ ਜਿਨ੍ਹਾਂ ਦੇ ਸ਼ਰਾਬਾਂ ਦੇ ਦੌਰ ਤਾਂ ਚੱਲਦੇ ਨੇ ਬਾਣੀ ਪੜਨ ਵਾਲਾ ਇੱਕ ਵੀ ਨਹੀਂ ਪਰਿਵਾਰ ਚ ਕਹਿੰਦੇ ਉਹਨਾਂ ਦੇ ਸਰੀਰ ਨੂੰ ਉਹਨੇ ਪੁਟੰਬ ਸਾਰੇ ਪਰਿਵਾਰ ਨੂੰ ਤਰਕਾਰ ਹੀ ਹੈ ਜਾਂ ਸਹਿਤ ਜਿਹੜਾ ਸਾਧ ਸਿੰਘ ਜੀ ਸ੍ਰੇਸ਼ਟ ਸਹਿਤ ਅਰਥ ਸ੍ਰੇਸ਼ਟ ਹੇਤੂ ਅਤੇ ਪਰਿਵਾਰ ਦੇ ਸਹਿਤ ਤਰਕਾਰ ਹੈ ਜਿਹੜੇ ਉਹਦੇ ਹੇਤੂ ਵੀ ਹਨ ਉਹਨਾਂ ਦੇ ਸਿਹਤ ਸਹਿਤ ਤਰਕਾਰ ਹੈ ਜਿਹੜੇ ਮਿੱਤਰ ਬਣਾਈ ਫਿਰਦਾ
ਜਿਤ ਹੁਣ ਖਸਮ ਨਾ ਪਾਇਆ
ਜਿਸ ਵਿੱਚ ਲੱਗ ਕੇ ਹੁਣ ਖਸਮ ਮਾਲਕ ਨੂੰ ਪਾਇਆ ਨਹੀਂ ਮਾਲਕ ਦਾ ਸਿਮਰਨ ਕੀਤਾ ਅਕਾਲ ਪੁਰਖ ਨੂੰ ਪਾਉਣਾ ਨਹੀਂ ਕੀਤਾ ਹੈ
ਪੌੜੀ ਛੁੜਕੀ ਫਿਰ ਹੱਥ ਨਾ ਆਵੇ
ਮਨੁੱਖਾ ਜਨਮ ਰੂਪੀ ਪੌੜੀ ਅਖੀਰਲਾ ਡੰਡਾ ਇਹ ਜਦੋਂ ਹੱਥੋਂ ਛੁੱਟ ਗਈ ਬ੍ਰਹਮ ਵਿਦਿਆ ਰੂਪੀ ਭੂਮਿਕਾ ਰੂਪੀ ਪੌੜੀ ਤੇਰੇ ਹੱਥ ਦੇ ਵਿੱਚੋਂ ਛੁੱਟਣਾ ਕੀਤੀ ਹੈ ਫਿਰ ਮੁੜ ਕੇ ਤੇਰੇ ਹੱਥ ਨਹੀਂ ਆਉਣੀ ਹੈ ਫਿਰ ਕੀ ਹੋਏਗਾ ਦੱਸ ਦੇਣ
ਅਹਿਲਾ ਜਨਮ ਗਵਾਇਆ
ਮੁੜ ਕੇ ਦੁਬਾਰੇ ਤੇਰੇ ਹੱਥ ਤਾਂ ਆਉਣੀ ਨਹੀਂ ਹੈ ਨਹੀਂ ਆਉਂਦੀ ਹੈ ਫਿਰ ਹੱਥ ਨਾ ਆਵੇ ਮਨਮੁਖ ਜੀਵ ਨੇ ਆਪਣਾ ਮਨੁੱਖਾ ਜਨਮ ਅਹਿਲਾ ਵਿਅਰਥ ਅਹਿਲਾ ਸੁੰਦਰ ਅਹਿਲਾ ਲਾਹੇ ਤੋਂ ਬਿਨਾਂ ਹੀ ਗੁਆ ਲਿਆ ਹੈ
ਦੂਜਾ ਭਾਉ ਨਾ ਦੇਈ ਲਿਵ ਲਾਗਣ
ਦਵੈਸ਼ ਭਾਵ ਪਰਮੇਸ਼ਰ ਵਿੱਚ ਬਿਰਤੀ ਨਹੀਂ ਲੱਗਣ ਦਿੰਦੀ ਹੈ
ਜਿਨ ਹਰ ਕੇ ਚਰਨ ਵਿਸਾਰੇ
ਜਿਸ ਨੇ ਦਵੈਤ ਭਾਅ ਨੇ ਹਰ ਪਰਮੇਸ਼ਰ ਦੇ ਚਰਨ ਕਮਲ ਵਿਸਾਰੇ ਭੁਲਾ ਦਿੱਤੇ ਜਿਨ੍ਹਾਂ ਨੇ ਹਰ ਪਰਮੇਸ਼ਰ ਦੇ ਚਰਨ ਭਾਵ ਨਾਮ ਨੂੰ ਭੁਲਾ ਦਿੱਤਾ ਚਿਤ ਚਰਨ ਨਾਮ ਨਾਮ ਹੀ ਉਹਦੇ ਚਰਨ ਉਹਨਾਂ ਦੇ ਅੰਦਰ ਦਵੈਤ ਭਾਅ ਹੋਣ ਕਰਕੇ ਮਨ ਦੇ ਵਿੱਚ ਲਿਵ ਨਹੀਂ ਲੱਗਦੀ ਇੱਕ ਛਿਨ ਵਿੱਚ ਹੀ ਕਿਸੇ ਨਾ ਕਿਸੇ ਸੰਕਲਪ ਵਿੱਚ ਚਲੇ ਜਾਂਦੇ ਹਨ
ਜਗ ਜੀਵਨ ਦਾਤਾ ਜਨ ਸੇਵਕ ਤੇਰੇ
ਇਹ ਜਗ ਦੇ ਜੀਵਨ ਰੂਪ ਦਾਤੇ ਪਰਮੇਸ਼ੁਰ ਵਾਹਿਗੁਰੂ ਦੀ ਜੋ ਜਨ ਪੁਰਸ਼ ਤੇਰੇ ਸੇਵਕ ਦਾਸ ਬਣੇ ਹਨ
ਤਿਨ ਕੇ ਤੈ ਦੁਖ ਨਿਵਾਰੇ
ਉਹਨਾਂ ਦੇ ਤੈ ਸਾਰੇ ਜੰਮਣ ਮਰਨ ਆਪਦੇ ਦੁਖ ਦੁਖ ਨਿਵਾਰੇ ਨਿਵਿਰਤ ਕਰ ਦਿੱਤੇ ਹਨ ਜੇ
ਰਹਾਉ
ਸਤਾਈ ਦੇ ਕੇ ਫਰਮਾਉਂਦੇ ਹੈ
ਤੂੰ ਦਇਆਲ ਦਇਆ ਪਤ ਦਾਤਾ
ਹੇ ਪਰਮੇਸ਼ੁਰ ਤੂੰ ਦਇਆਲ ਦਇਆ ਦਾ ਘਰ ਹੈ ਦਇਆ ਪਤ ਦਇਆ ਆਦਿ ਗੁਣਾਂ ਦਾ ਪਤੀ ਮਾਲਕ ਹੈ ਤੇ ਦਾਤਾ ਦਾਤਾਰ ਹੈ ਮਹਾਰਾਜ
ਕਿਆ ਇਹ ਜੰਤ ਵਿਚਾਰੇ
ਵਿਚਾਰੇ ਤੁਛ ਮਾਤਰ ਜੰਤ ਜੀਵ ਕਿਆ ਕੀ ਹਨ ਭਾਵ ਕੁਝ ਵੀ ਨਹੀਂ ਹਨ ਜੇ
ਮੁਕਤ ਬੰਦ ਸਭ ਤੁਝ ਤੇ ਹੋਏ
ਪਰਮੇਸ਼ੁਰ ਗੁਰਮੁਖ ਜਨ ਐਸਾ ਇਹੋ ਜਿਹਾ ਅਜਿਹਾ ਜਣੀ ਆਖ ਕਹਿ ਕਰਕੇ ਬਖਾਣੇ ਕਸਨ ਕਰਦੇ ਹੈ ਸਾਰੀ ਪੰਗਤੀ ਕੱਠੀ ਬੋਲ ਦੋ
ਐਸਾ ਆਖ ਵਿਖਾਣੇ
ਪਰਮੇਸ਼ੁਰ ਗੁਰਮੁਖ ਜਾਣਾ ਐਸਾ ਅਜਿਹਾ ਆਖ ਕਹਿ ਕੇ ਵਿਖਾਣੇ ਕਥਨ ਕਰਦੇ ਹੈ ਕਿ ਮੁਕਤ ਸੁਤੰਤਰ ਬੰਧ ਬੰਧਨ ਪੈਣੇ ਤੇ ਬੰਧਨਾਂ ਤੋਂ ਮੁਕਤੀ ਆਦਿ ਸਭ ਸਾਰਾ ਕੁਝ ਤੁਝ ਤੇਰੇ ਹੁਕਮ ਤੋਂ ਪੈਦਾ ਹੁੰਦਾ ਤੇਰੇ ਹੁਕਮ ਦੁਆਰਾ ਹੁੰਦਾ ਉਹ ਤੋਂ ਬਿਨਾਂ ਨਹੀਂ ਹੁੰਦਾ ਹੈ
ਗੁਰਮੁਖ ਹੋਵੇ ਸੋ ਮੁਕਤ ਕਹੀਏ
ਜੋ ਗੁਰਮੁਖ ਗੁਰੂ ਦੇ ਸਨਮੁਖ ਹੁੰਦਾ ਉਹਨੂੰ ਮੁਕਤ ਬੰਧਨਾਂ ਤੋਂ ਰਹਿਤ ਕਹੀਦਾ ਹੈ ਆਖੀਦਾ ਹੈ
ਮਨਮੁਖ ਬੰਧ ਵਿਚਾਰੇ
ਮਨਮੁਖ ਪਿੱਛੇ ਵੀ ਜਿਹੜੀ ਮਨ ਦੇ ਪਿੱਛੇ ਤੁਰਨ ਵਾਲੇ ਨੇ ਉਹ ਵਿਚਾਰੇ ਬੰਧ ਬੰਧਨਾਂ ਵਿੱਚ ਹੀ ਪਏ ਰਹਿੰਦੇ ਹਨ
ਸੋ ਜਨ ਮੁਕਤ ਜਿਸ ਏਕ ਲਿਵ ਲਾਗੀ
ਕਹਿੰਦੇ ਮੁਕਤ ਕੌਣ ਹੈ ਜਿਹਨੇ ਇੱਕ ਅਦਵੈਤ ਸਰੂਪ ਪਰਮੇਸ਼ੁਰ ਦੇ ਵਿੱਚ ਲਿਵ ਬਿਰਤੀ ਲਾਗੀ ਉਹ ਜਨ ਪੁਰਸ਼ ਮੁਕਤ ਉਹ ਜੰਮਣ ਮਰਨ ਤੋਂ ਰਹਿਤ ਹੋ ਗਿਆ
ਸਦਾ ਰਹਿ ਹਰ ਨਾਲੇ
ਜਿਹਦੀ ਲਿਵ ਲੱਗੀ ਹੈ ਇੱਕ ਰਸ ਬਿਰਤੀ ਜਿਹੜੀ ਲੱਗੀ ਹੈ ਜੁੜੀ ਹੋਈ ਹੈ ਉਹ ਹਰ ਪਰਮੇਸ਼ੁਰ ਵਾਹਿਗੁਰੂ ਦੇ ਹਮੇਸ਼ਾ ਸਦਾ ਹੀ ਹੇ ਵਾਹਿਗੁਰੂ ਤੇਰੇ ਨਾਲੇ ਮਿਲੇ ਰਹਿੰਦੇ ਹਨ
ਤਿੰਨ ਕੀ ਗਹਿਣ ਗਤ ਕਹੀ ਨਾ ਜਾਈ
ਉਹਨਾਂ ਦੀ तेरी प्राप्ति वाली गहन गुप्त, गहन का अर्थ गुप्त तो भाव है गुहज, ए गत गति कही नहीं जा सकती, कथन नहीं की जा सकती है, क्योंकि जो सच्चे परमेश्वर वाहिगुरु तू आप ही उन्होंने जीवन सवारे सवारना किते हन,
सच्चे आप सवारे,
ते इस करके हे सच्चे पातशाह जी तू आप ही उन्होंने जीवना नू ब्रह्म ज्ञान दे के सवारिया, भगती दे के सवारिया, शुभ ज्ञान दे के काम क्रोध आदि बिगड़े हुए नू सवार दिता है,
भरम भुलाने से मन मुख कहिए है,
जेडे भरम दे विच भड़कना विच भुले फिरदे आ ओ मन मुख कहे जांदे हन, जदो मन अग्ञान दे भड़कदा उदो मन मुख कहा जांदा है, भावे साडे लिबास दे भी सिखी हो गए, इस करके फिर उन्हां दा हालत की है,
ना उरवार ना पारे,
ना उरवार इस लोक दे सुखी, ना परले किनारा जिहड़ा परलोक दा उहदे सुखी, दोनों लोकां च दुखी ने, उन्हां दा उरवार भाव विराग प्राप्त हुंदा है ना तो उन्हां नूं, ते ना ही उन्हां नूं पारे भाव ज्ञान प्राप्त हुंदा है, ना विराग प्राप्त होया ना ज्ञान प्राप्त होया, खाली रह गए,
जिस नूं नदर करे सोई जन पाए,
परमेश्वर जिस नूं अपनी कृपा दृष्टि करे करदा है उही जन पुरश गुरु की प्राप्ति ते गुरु की प्राप्ति जां गुरु की शरण पाए पाउंदा है,
गुर का शब्द संभाले,
गुरां दे उपदेश नूं बख्शिश नूं शब्द उसने संभाले याद करदा है,
हर जन माया माहे निस्तारे,
हे हर हरि परमेश्वर अपने भक्त जन जेड़े न हर जन माया माहे निस्तारे, हर हरि तू अपने जन भगतां नूं सेवकां नूं माया दे विच ही निस प्रपंच तो तारना कीता है,
नानक भाग होवै जिस मस्तक,
सतगुरु जी कथन करदे जिन्हां दे मत्थे ते श्रेष्ठ भाग कर्म लेख लिखिया होवे हुंदा है ओ फिर
कालह मार बदारे,
काल नू मार के बदारे नास ही कर दिंदा है, भाव की है बदारे हशियार होके काल नू मार दिंदा है, प्रभ कै सिमरन काल पर हर है, इस प्रकार कथन कीता है,
बिलावल महला तीजा,
बिलावल राग दे तीसरे पातशाह दा शब्द है जी,
उतुल क्यों तुलिया जाए,
एदे च प्रश्न कीता महाराज की ब्रह्म किसे विचार रूपी तराजू भी तोलिया जा सकता है, बुद्धि रूप तकड़ी दे नाल गुरु साहिब नूं उत्तर दिता कहिंदे अतुल क्यों तोल, जे है ही अतुल किवें तोलिया जाएगा, हे भाई ओ ब्रह्म अतुल तोलन मापन तो रहत है, फिर शास्त्र प्रमाण रूपी बट्टे ते बुद्ध रूपी तराजू दे नाल क्यों किवें तोलिया जाए जा सकता है, नहीं जा तोलिया जा सकता,
दूजा होए ता सोजी पाए,
जे कोई दूसरा उहदे वर्गा होवे ਤਾਂ ਉਹਦੀ ਸੋਝੀ ਗਿਆਤ ਨੂੰ ਪਾਏ ਪਾ ਸਕਦਾ ਪਰ ਤੇਰੇ ਜੇਵੜ ਤੂੰ ਹੈ ਸਾਈਆਂ ਹੋਰ ਹੈ ਹੀ ਨਹੀਂ ਕੋਈ ਉਹਦੇ ਵਰਗਾ
ਤਿਸ ਤੇ ਦੂਜਾ ਨਾਹੀ ਕੋਈ
ਉਸ ਪਰਮੇਸ਼ਰ ਤੋਂ ਬਗੈਰ ਦੂਸਰਾ ਉਹਦੇ ਵਰਗਾ ਹੋਰ ਕੋਈ ਨਹੀਂ ਹੈ
ਤਿਸ ਦੀ ਕੀਮਤ ਕਿੱਕੂ ਹੋਏ
ਇਸ ਉਸਦੀ ਕੀਮਤ ਕਿੱਕੂ ਕਿਸ ਪ੍ਰਕਾਰ ਹੋ ਸਕਦੀ ਹੈ
ਗੁਰ ਪ੍ਰਸਾਦ ਵਸੈ ਮਨ ਆਏ
ਫਿਰ ਜਦ ਉਹ ਵਾਹਿਗੁਰੂ ਪਰਮੇਸ਼ਰ ਦੀ ਪ੍ਰਸਾਦ ਕਿਰਪਾ ਦੁਆਰਾ ਤੇ ਪਰ ਜਦ ਉਹ ਗੁਰੂ ਸਾਹਿਬ ਜੀ ਦੀ ਗੁਰਪ੍ਰਸਾਦ ਗੁਰੂ ਸਾਹਿਬ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਤੇ ਕਿਸੇ ਦੇ ਮਨ ਹਿਰਦੇ ਵਿੱਚ ਆਏ ਆ ਕਰਕੇ ਵਸੇ ਵਸ ਜਾਂਦਾ ਹੈ
ਤਾਂ ਕੋ ਜਾਣੇ ਦੁਬਦਾ ਜਾਏ
ਅੰਦਰੋਂ ਦੁਬਦਾ ਦੁਚਿੱਤਾਪਣ ਜਿਹੜਾ ਚਲਿਆ ਜਾਂਦਾ ਤਾਂ ਤਦੋਂ ਹੀ ਫਿਰ ਕੋਈ ਉਸ ਬ੍ਰਹਮ ਨੂੰ ਸਵੈ ਸਰੂਪ ਕਰਕੇ ਜਾਣੇ ਜਾਣਦਾ ਹੈ
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ
ਆਪ ਸਰਾਫ ਕਸਵੱਟੀ ਲਾਏ
ਪਰਮੇਸ਼ਰ ਆਪ ਹੀ ਗੁਰੂ ਰੂਪੀ ਸਰਾਫ ਰੁਪਇਆ ਪੈਸਾ ਪਰਖਣ ਵਾਲਾ ਉਹਨੂੰ ਸਰਾਫ ਕਹਿੰਦੇ ਨੇ ਉਹ ਜਗਿਆਸੂਆਂ ਦੇ ਹਿਰਦੇ ਰੂਪੀ ਸੋਨੇ ਨੂੰ ਸਰਾਫ ਹੈ ਜਿਹੜਾ ਸੋਨੇ ਨੂੰ ਪਰਖਦਾ ਚਾਂਦੀ ਨੂੰ ਪਰਖਦਾ ਧਾਤਾਂ ਨੂੰ ਪਰਖਦਾ ਰੁਪਈਆਂ ਨੂੰ ਪਰਖਦਾ ਤੇ ਇਸ ਪ੍ਰਕਾਰ ਫਿਰ ਜਗਿਆਸੂਆਂ ਦੇ ਹਿਰਦੇ ਰੂਪੀ ਸੋਨੇ ਨੂੰ ਭਗਤੀ ਪ੍ਰੀਖਿਆ ਰੂਪੀ ਕਸਵੱਟੀ ਲਾ ਕੇ ਫਿਰ ਇਉਂ ਲਾਏ ਲਾਉਂਦਾ ਤੇ ਉਹਦੇ ਨਾਲ ਪਰਖਦਾ ਹੈ ਲਾਉਂਦਾ ਕਾਹਦੇ ਵਾਸਤੇ ਦੱਸਦੇ ਨੇ
ਆਪੇ ਪਰਖੇ ਆਪ ਚਲਾਏ
ਆਪੇ ਪਰਖੇ ਪਰਖ ਲੈਂਦਾ ਭਾਵ ਪੰਜੇ ਗਿਆਨ ਇੰਦਰੇ ਪੰਜੇ ਕਰਮ ਇੰਦਰੇ ਮਨ ਅਤੇ ਬੁੱਧ ਇਹਨਾਂ ਬਾਰਾਂ ਨੂੰ ਵਿਸ਼ਿਆਂ ਤੋਂ ਰਹਿਤ ਕਰਕੇ ਬਾਰਾਂ ਬੰਨੀ ਦੇ ਸੋਨੇ ਦੀ ਨਿਆਈ ਸ਼ੁੱਧ ਕਰਕੇ ਜਿਹੜੀ ਫਿਰ ਜਿਵੇਂ ਸ਼ੁੱਧ ਸੋਨਾ ਹੁੰਦਾ ਉਹਦੇ ਗਹਿਣੇ ਬਣਦੇ ਹੈ ਪਰਮੇਸ਼ਰ ਦੀ ਪ੍ਰਾਪਤੀ ਰੂਪ ਗਹਿਣਾ ਬਣ ਜਾਂਦਾ ਹੈ ਸ਼ੁੱਧ ਅੰਤਸ ਕਰਨ ਵਾਲੇ ਹੋਏ ਨੇ ਉਹਨਾਂ ਪੁਰਖਾਂ ਨੇ ਉਹਨਾਂ ਪੁਰਖਾਂ ਕੇ ਆਪ ਹੀ अपने स्वरूप ज्ञान दे मार्ग उपर उन्हां नूं महाराज चलाए तोरना कीता है। तुसीं आप ही कृपा करके
आपे तोले पूरा होए,
आप ही अपने स्वरूप नूं तोले तोलन विचारन वाला गुरु ब्रह्म बेता रूप है। आप ही जीव दे खट विकार हरक सोग भुख प्यास जमण मरना आदि ईश्वर दे खट गुण उत्पत्ति पालना लयता अंतरयामता कर्मा अनुसार फल भुगतान करना जूना दी तब्दीली आदि करनी। ए जड़े ने उत्पत्त लयता पालना अंतरजामी यान जीव गतागत कर्म फुल खटगुण ईश बखान सुधा प्यासा शोक बुन हरख जन्म और अंत ए उर्मी धर्म तन ए शरीर दे धर्म होए आत्म रहत अनंत दोनों की एकता हो जाती है। ते आत्मा स्वरूप जड़ा है बाकी जे ए ईश्वर दे गुण छड़ दते जीव दे औगुण छड़ दे फिर ज्ञान स्वरूप ते निश्चा करना है आत्मा ही चेतन रूप है चेतनी आत्मा रूप है चेतनी बचा बाकी चेतन तो बिन सब जड़ है। तो इस करके अपने तो बिन अनात्मा है सब कुछ आत्मा तो बिन सब अनात्मा है चेतन तो विलखण जड़ है सब कुछ। इउं अपने स्वरूप नूं फिर महाराज साहब जी कहिंदे ने ਉਹ ਸਰੂਪ ਨੂੰ ਤੋਲ ਵਿਚਾਰ ਕੇ ਆਪ ਹੀ ਪੂਰਾ ਪੂਰਨ ਹੋਏ ਹੋ ਜਾਂਦਾ ਹੈ।
ਆਪੇ ਜਾਣੈ ਏਕੋ ਸੋਏ
ਉਹ ਆਪ ਹੀ ਏਕੋ ਅਦੁੱਤੀ ਬ੍ਰਹਮ ਸਰੂਪ ਨੂੰ ਆਪਣਾ ਸਰੂਪ ਕਰਕੇ ਜਾਣੇ ਜਾਣਦਾ ਹੈ।
ਮਾਇਆ ਕਾ ਰੂਪ ਸਭ ਤਿਸਤੇ ਹੋਏ
ਮਾਇਆ ਦਾ ਸਰੂਪ ਸਰੂਪ ਜਿਹੜਾ ਸਭ ਸਾਰਾ ਤਿਸ ਉਸ ਬ੍ਰਹਮ ਤੋਂ ਹੀ ਹੋਏ ਹੁੰਦਾ ਹੈ ਭਾਵ ਮਾਇਆ ਆਪ ਤਾਂ ਜੜ ਰੂਪ ਹੈ ਉਸ ਬ੍ਰਹਮ ਤੋਂ ਉਹ ਜਿਹੜਾ ਬ੍ਰਹਮ ਪਰਮੇਸ਼ਰ ਹੈ ਉਸ ਬ੍ਰਹਮ ਦੇ ਕਲਪਤ ਦਾ ਆਤਮ ਸੰਬੰਧ ਕਰਕੇ ਚੇਤਨ ਸੱਤਾ ਦੁਆਰਾ ਹੀ ਇਹ ਹਰਕਤ ਵਿੱਚ ਆਉਂਦੀ ਹੈ। ਇਸ ਕਰਕੇ ਮਾਇਆ ਦੇ ਆਕਾਰ ਉਸ ਚੇਤਨ ਕਰਕੇ ਪ੍ਰਤੀਤ ਹੋ ਰਹੇ ਹਨ ਸਭ ਤਿਸਤੇ ਹੋਏ
ਜਿਸ ਨੂੰ ਮੇਲੇ ਸੋ ਨਿਰਮਲ ਹੋਏ
ਜਿਸ ਨੂੰ ਪਰਮੇਸ਼ਰ ਆਪ ਗੁਰਾਂ ਦੇ ਨਾਲ ਮੇਲੇ ਮੇਲਦਾ ਸੋ ਉਹ ਮਾਇਆ ਦੀ ਜਿਹੜੀ ਕਾਲਕ ਹੈ ਇਹਨੂੰ ਇਸ ਤਰ੍ਹਾਂ ਸਾਸ ਜੀ ਇਹਦੇ ਵਿੱਚ ਲਪਾਏਮਾਨ ਨਹੀਂ ਹੁੰਦਾ ਫਿਰ ਇਹਦੇ ਚ ਇਹ ਤੋਂ ਰਹਿਤ ਹੋ ਜਾਂਦਾ ਹੈ ਨਿਰਮਲ ਹੋ ਜਾਂਦਾ ਹੈ ਤੇ ਇਸ ਕਰਕੇ ਨਿਰਮਲ ਸ਼ੁੱਧ ਚਿੱਤ ਵਾਲਾ ਹੋਏ ਹੋ ਜਾਂਦਾ ਹੈ ਇਸ ਪ੍ਰਕਾਰ ਕਥਨ ਕੀਤਾ ਹੈ।
ਜਿਸ ਨੂੰ ਲਾਏ ਲੱਗੈ ਤਿਸ ਆਏ
ਜਿਸ ਨੂੰ ਗੁਰਾਂ ਦੁਆਰਾ ਆਪਣੇ ਨਾਮ ਵਿੱਚ ਲਾਉਂਦਾ ਹੈ ਤੇ ਉਸ ਨੂੰ ਨਾਮ ਦੀ ਪ੍ਰੀਤੀ ਆ ਕੇ ਲੱਗੈ ਲੱਗਦੀ ਹੈ ਜਿਸ ਨੂੰ ਆਪਣੀ ਮਾਇਆ ਵਿੱਚ ਲਾਉਂਦਾ ਹੈ ਉਸ ਨੂੰ ਮਾਇਆ ਆ ਕੇ ਲੱਗ ਜਾਂਦੀ ਹੈ।
ਸਭ ਸੱਚ ਦਿਖਾਲੇ ਤਾਂ ਸੱਚ ਸਮਾਏ
ਜਦੋਂ ਸਭ ਸਾਰਿਆਂ ਵਿੱਚ ਆਪਣਾ ਸੱਚ ਸਰੂਪ ਪ੍ਰਗਟ ਕਰਕੇ ਦਿਖਾਲੇ ਵਿਖਾ ਦਿੰਦਾ ਤਾਂ ਉਹ ਸੱਚ ਸਰੂਪ ਵਿੱਚ ਸਮਾਏ ਸਮਾ ਜਾਂਦਾ ਹੈ। ਜਗਿਆਸੂ
ਆਪੇ ਲਿਵ ਧਾਤ ਹੈ ਆਪੇ
ਆਪ ਹੀ ਬ੍ਰਹਮਾਕਾਰ ਲਿਵ ਬਿਰਤੀ ਰੂਪ ਹੈ ਆਪ ਹੀ ਧਾਤ ਮਾਇਆ ਰੂਪ ਹੈ ਜਾਂ ਇਉਂ ਕਹੋ ਮਾਇਕੀ ਸੰਸਾਰੀ ਬਿਰਤੀ ਰੂਪ ਆਪ ਹੀ ਹੈ।
ਆਪ ਬੁਝਾਏ ਆਪੇ ਜਾਪੇ
ਤੇ ਬੁਝਾਏ ਇਹਨੂੰ ਭਾਈ ਇਸ ਤਰ੍ਹਾਂ ਕੱਸ ਕੇ ਬੋਲਣਾ ਆਪ ਹੀ ਗੁਰੂ ਰੂਪ ਹੋ ਕੇ ਆਤਮਕ ਜੀਵਨ ਦੀ ਸਿੱਖਿਆ ਬੁਝਾਏ ਸਮਝਾਉਂਦਾ ਆਪ ਹੀ ਸਿੱਖ ਰੂਪ ਹੋ ਕੇ ਨਾਮ ਜਪਦਾ ਤਤਵੇਤਾ ਰੂਪ ਹੋ ਕੇ ਆਪਣੇ ਸਰੂਪ ਨੂੰ ਜਾਪੇ ਜਾਣਨ ਵਾਲਾ ਹੈ।
ਆਪੇ ਸਤਿਗੁਰ ਸ਼ਬਦ ਹੈ ਆਪੇ
ਪਰਮੇਸ਼ੁਰ ਆਪ ਹੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸ੍ਰੀ ਗੁਰੂ ਅੰਗਦ ਦੇਵ ਰੂਪ ਹੈ ਤੇ ਆਪੇ ਆਪ ਹੀ ਗੁਰਾਂ ਦਾ ਸ਼ਬਦ ਉਪਦੇਸ਼ ਰੂਪ ਹੈ ਜਣੀ ਬਾਣੀ ਰੂਪ ਵੀ ਆਪ ਹੀ ਹੈ ਇਹ ਗੁਰੂ ਨਾਨਕ ਦਾ ਸਰੂਪ ਹੈ ਜਿਹੜੀ ਬਾਣੀ ਹੈ।
ਨਾਨਕ ਆਖ ਸੁਣਾਈ ਆਪੇ
ਸਤਿਗੁਰੂ ਕਥਨ ਕਰਦੇ ਨੇ ਆਪੇ ਆਪ ਹੀ ਗੁਰ ਸ਼ਬਦ ਜਸ ਆਖ ਉਚਾਰ ਕੇ ਹੋਰਨਾਂ ਦੇ ਤਾਂ ਹੀ ਸੁਣਾਏ ਸੁਣਾਉਂਦਾ ਹੈ।
ਬਿਲਾਵਲ ਮਹੱਲਾ ਤੀਜਾ
ਬਿਲਾਵਲ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ
ਸਾਹਿਬ ਤੇ ਸੇਵਕ ਸੇਵ ਸਾਹਿਬ ਤੇ
ਸਾਹਿਬ ਮਾਲਕ ਤੇ ਸੇਵਕ ਦਾਸ ਜਾਣੀਦਾ ਅਤੇ ਸੇਵ ਦਾਸ ਤੋਂ ਸਾਹਿਬ ਮਾਲਕ ਜਾਣੀਦਾ ਇਹ ਇਸ ਤਰ੍ਹਾਂ ਕਥਨ ਕੀਤਾ ਨਾ ਪ੍ਰਭ ਤੇ ਜਨ ਜਾਣੀਜਾ ਜਨ ਤੇ ਸਵਾਮੀ ਇਸ ਕਰਕੇ ਇਹਦੇ ਵਿੱਚ ਫਿਰ ਅੱਗੇ ਦੱਸਦੇ ਨੇ ਕਿਆ ਕੋ
ਕਹਿ ਬਹਾਨਾ
ਸਾਹਿਬ ਤੇ ਸੇਵਕ ਜਾਣਿਆ ਜਾਂਦਾ ਵੀ ਇਹ ਫਲਾਣੇ ਸਾਹਿਬ ਦਾ ਮਾਲਕ ਹੈ ਫਲਾਣੇ ਗੁਰੂ ਦਾ ਸਿੱਖ ਹੈ ਸੇਵਕ ਤੋਂ ਸਾਹਿਬ ਜਾਣਿਆ ਜਾਂਦਾ ਉਹਦਾ ਜਸ ਕਰਦਾ ਹੈ ਤੋ ਇਸ ਕਰਕੇ ਕਿਆ ਕੋ ਕਹਿ ਬਹਾਨਾ ਇਸ ਕਰਕੇ ਕੋਈ ਕਿਆ ਬਹਾਨਾ ਟਾਲ ਕੀ ਲਾ ਕੇ ਸਕਦਾ ਹੈ ਕੀ ਕੋਈ ਬਹਾਨਾ ਬਣਾ ਸਕਦਾ ਹੈ ਕਹਿ ਨਹੀਂ ਸਕਦਾ ਬਹਾਨਾ ਬਣਾ ਕੇ ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਜੋ ਸਾਹਿਬ ਮਾਲਕ ਪਰਮੇਸ਼ੁਰ ਦਾ ਸੇਵਕ ਹੋ ਕੇ ਭਾਵ ਮਾਨ ਅਪਮਾਨ ਨੂੰ ਤਿਆਗ ਕੇ ਸੇਵਾ ਕਰਦਾ ਉਸ ਨੂੰ ਸਾਹਿਬ ਮਾਲਕ ਪਰਮੇਸ਼ੁਰ पूजने योग बना देंदा है, फिर उहदी भी पूजा हुंदी है, अपना रूप ही बना लैंदा है। ते क्या को कहे बहाना, इस दे कोई बहाना की कह सकदा है, टाल की ला सकदा, नहीं हो सकदा।
ऐसा एक तेरा खेल बनया है,
हे महाराज एहो जिहा भगती रूपी तेरा एक खेल खेड बनया होया है।
सब में है एक समाना,
सारयां दे एक समान समाया होया महाराज, किते वध घट नहीं है।
सतगुर परचै हर नाम समाना,
फिर बोलो जी दुबारे।
सतगुर परचै हर नाम समाना,
सतगुरां दे प्रेम विच परचे रहिंदे आ, मिले रहिंदे आ प्रेम दे सहत, ते सतगुर परचै हर नाम समाना, हरी परमेश्वर तेरे नाम विच समाना समा गए हन।
जिस कर्म होवे सो सतगुर पाए,
जिहदे पूर्वले निष्काम कर्म होवे हुंदे ने, जिस उपर तेरी कर्म नाम बख्शिश दा बख्श होवे हुंदी है, सो सतगुर पाए, ओ सतगुरु नूं प्राप्त कर सकदा है, पाउंदा है, ते फिर दस दिन प्राप्त करके
अनदिन लागै सहज ध्याना,
अनदिन रात दिन सहज सुभाव की उहदा ध्यान परमेश्वर वाहिगुरु विच लागे लग जांदा है।
रहाउ
पस्ताई दे के कहिंदे ने,
क्या कोई तेरी सेवा करे,
हे परमेश्वर अपने आप तोरी क्या की सेवा कोई टहर कर सकदा है।
क्या को करे अभिमाना,
क्या कोई अभिमाना अहंकार करे कर सकदा है, भाई भी मैं बहुत बड़ा सेवक हां, ए मान नूं तां कढ दिंदा गुरु। महाराज साहब दे जीवन च गल आउंदी है, करतारपुर साहब महाराज ने एक दिन सोचिया ਬਈ ਗੱਦੀ ਦਾ ਮਾਲਕ ਤਾਂ ਹੁਣ ਬਣੂਗਾ ਭਾਈ ਲਹਿਣਾ ਹੀ, ਕਿਉਂਕਿ ਦੇਖ ਲਿਆ ਸੀ ਮਹਾਰਾਜ ਨੇ ਪਰ ਗੁਪਤ ਰੱਖਿਆ ਸੀ। ਕਹਿੰਦੇ ਪਰ ਕੱਲ ਨੂੰ ਮੇਰੇ ਪੁੱਤਰ ਜਾਂ ਮੇਰੇ ਹੋਰ ਸੇਵਕ ਬਾਬਾ ਬੁੱਢਾ ਸਾਹਿਬ ਵਰਗੇ ਇਹ ਨਾ ਸੋਚਣ ਵੀ ਮੈਂ ਸਿੱਖਾ ਸੇਵਕਾਂ ਦੇ ਇਨਸਾਫ ਨਹੀਂ ਕੀਤਾ, ਪੁੱਤਰ ਨਾ ਸਮਝ ਵੀ ਸਾਡੇ ਨੇ ਇਨਸਾਫ ਨਹੀਂ ਕੀਤਾ। ਇਹੋ ਜਿਹਾ ਭਾਣਾ ਵਰਤਾਇਆ, ਇੱਕ ਦਿਨ ਅੱਧੀ ਰਾਤ ਨੂੰ ਆਵਾਜ਼ਾਂ ਮਾਰਨ ਲੱਗ ਗਏ, ਤੇ ਆਵਾਜ਼ ਮਾਰੀ ਬਾਬਾ ਸ੍ਰੀ ਚੰਦ ਨੂੰ, ਪੁੱਤਰ ਸ੍ਰੀ ਚੰਦ, ਹਾਂ ਪਿਤਾ ਜੀ, ਸੁੱਤਾ ਪਿਆ ਉੱਠਿਆ। ਕਹਿੰਦੇ ਪੁੱਤਰ ਦਿਨ ਚੜ੍ਹ ਗਿਆ ਤੂੰ ਸੁੱਤੇ ਹੀ ਪਿਆ ਜੇ। ਕਹਿੰਦਾ ਕਿੱਥੇ ਚੜ੍ਹ ਗਿਆ ਪਿਤਾ ਜੀ ਦਿਨ, ਬਿਰਧ ਅਵਸਥਾ ਕਰਕੇ ਤੁਹਾਨੂੰ ਨੀਂਦ ਨਹੀਂ ਆਉਂਦੀ, ਸਾਨੂੰ ਵੀ ਨਹੀਂ ਸੌਣ ਦਿੰਦੇ, ਅੱਧੀ ਰਾਤ ਹੈ ਜੇ। ਕਹਿੰਦੇ ਦਿਨ ਹੈ, ਕਹਿੰਦਾ ਨਹੀਂ ਅੱਧੀ ਰਾਤ ਹੈ। ਕਹਿੰਦੇ ਲਕਸ਼ਮੀ ਦਾਸ ਤੂੰ ਹੀ ਉੱਠ। ਉਹ ਕਹਿੰਦੇ ਪਿਤਾ ਜੀ ਕੀ ਗੱਲ ਹੈ, ਕੀ ਕਰਾਂ ਉੱਠ ਕੇ। ਕਹਿੰਦੇ ਮੇਰੀਆਂ ਚਾਦਰਾਂ ਧੋ ਕੇ ਲਿਆ, ਦਿਨ ਚੜ੍ਹ ਗਿਆ। ਕਹਿੰਦਾ ਪਹਿਲੀ ਤਾਂ ਗੱਲ ਤੇਰੀਆਂ ਚਾਦਰਾਂ ਹੀ ਨਹੀਂ ਮੈਲੀਆਂ, ਮਹਾਰਾਜ ਨੂੰ ਕਹਿੰਦੇ ਤੁਹਾਡੀਆਂ ਚਾਦਰਾਂ ਕਿੱਥੇ ਮੈਲੀਆਂ। ਦੂਸਰੀ ਗੱਲ ਇਹ ਹੈ ਵੀ ਧੋਣੀਆਂ ਹੀ ਤਾਂ ਦਿਨ ਚੜ੍ਹੇ, ਕਿਸੇ ਸੇਵ ਨੂੰ ਕਹਿ ਕੇ ਧੁਆ ਲੂੰਗਾ ਮੈਂ, ਕਿਹੜੀ ਕਾਹਲੀ ਆ ਗਈ ਰਾਤ ਨੂੰ, ਦੱਸੋ ਤੁਸੀਂ ਕਿੱਥੇ ਜਾਣਾ, ਆਰਾਮ ਕਰੋ ਸਾਨੂੰ ਵੀ ਕਰਨ ਦਿਓ, ਰਾਤ ਹੈ। ਮਹਾਰਾਜ ਕਹਿੰਦੇ ਅੱਛਾ, ਸੁਲੱਖਣੀਆਂ ਸੁਣਨ ਲੱਗ ਗਈ, ਕਹਿੰਦੇ ਪੁੱਤਰ ਤੇਰੇ, ਮਾਤਾ ਸੁਲੱਖਣੀ ਨੂੰ ਵੀ ਸੁਣਾ ਕੇ, ਕਿਉਂਕਿ ਚੋਜ ਸੀ। ਫਿਰ ਮਹਾਰਾਜ ਜਿਹੜਾ ਹਜੂਰੀਆ ਸੀ ਕਿ ਸਧਾਰਨ, ਕਹਿੰਦੇ ਸਧਾਰਨ ਹਾਂ ਮਾਰੇ। ਕਹਿੰਦੇ ਦੇਖ ਕੇ ਆ ਤਾਂ ਮੈਨੂੰ ਤਾਂ ਲੱਗਦਾ ਵੀ ਦਿਨ ਚੜ੍ਹ ਗਿਆ, ਗਾਹਰ ਗਿਆ, ਦੇ ਦੋ ਕੇ। ਕਹਿੰਦਾ ਨਹੀਂ ਮਹਾਰਾਜ, ਅੱਧੀ ਰਾਤ ਹੈ, ਜੋ ਸ੍ਰੀ ਚੰਦ ਨੇ ਕਿਹਾ, ਜੋ ਲਕਸ਼ਮੀ ਦਾਸ ਨੇ ਕਿਹਾ, ਅੱਧੀ ਰਾਤ। ਮਾਰੇ ਕਹਿੰਦੇ ਅੱਛਾ। ਕਹਿੰਦੇ ਭਗੀਰ ਸਿੰਘ ਤੂੰ ਜਾ, ਤੂੰ ਵੀ ਬੜਾ ਸੇਵਕ ਹੈ। ਗਿਆ, ਜਾ ਕੇ ਦੇਖ ਦੂ ਕੇ, ਕਹਿੰਦਾ ਜੀ ਅੱਧੀ ਰਾਤ ਹੈ। ਕਹਿੰਦੇ ਦਿਨ ਨਹੀਂ ਹੈ? ਕਹਿੰਦੇ ਨਾ ਜੀ, ਅੱਧੀ ਰਾਤ। ਕਹਿੰਦੇ ਬਾਬਾ ਬੁੱਢਾ ਸਾਹਿਬ ਤੂੰ ਐ ਨਾ ਚ ਸਿਆਣਾ, ਤੂੰ ਜਾ। ਗਿਆ ਦੇਖ ਦੂ ਕੇ, ਕਹਿੰਦੀ ਅੱਧੀ ਰਾਤ ਹੈ। ਕਹਿੰਦੇ ਤੈਨੂੰ ਕੀ ਪਤਾ ਵੀ ਅੱਧੀ ਰਾਤ ਹੈ? ਕਹਿੰਦੇ ਮਹਾਰਾਜ ਅਸੀਂ ਜ਼ਿਮੀਦਾਰ ਹੈ, ਹਲ ਵਾਹੁੰਦੇ ਹਾਂ, ਸਾਨੂੰ ਤਾਰਿਆਂ ਦੀ ਪਛਾਣ ਹੈ, ਐਨ ਪੂਰੀ ਅੱਧੀ ਰਾਤ ਹੈ। ਕਹਿੰਦੇ ਅੱਛਾ, ਬੜਾ ਸਿਆਣਾ ਬਈ। ਕਹਿੰਦੇ ਲੈਣਿਆ ਤੂੰ ਜਾ ਕੇ ਦੇਖ ਕੇ ਆ। ਬਾਬਾ ਲਹਿਣਾ ਜੀ ਸੋਚਦੇ ਆ ਵੀ ਬਾਬਾ ਸ੍ਰੀ ਚੰਦ ਨੇ ਉਹੀ ਗੱਲ ਕਹੀ, ਲਕਸ਼ਮੀ ਦਾਸ ਨੇ, ਸਧਾਰ ਨੇ, ਭਗੀਰਥ ਨੇ, ਬਾਬਾ ਬੁੱਢਾ ਸਾਹਿਬ ਸਿਆਣਿਆ, ਵੀ ਗੱਲ ਕੀ ਹੋ ਗਈ ਅੱਜ, ਸਮਝ ਤੋਂ ਬਾਹਰ ਹੀ ਹੋ ਗਈ, ਬਾਹਰ ਗਿਆ ਦੇਖ ਦੁਖ ਕੇ। ਕਹਿੰਦਾ ਵੀ ਮੈਂ ਨੀ ਉਹ ਗਲਤੀ ਕਰਨੀ ਜਿਹੜੀ ਇਹਨਾਂ ਨੇ ਕੀਤੀ ਹੈ। ਆ ਕੇ ਕਹਿੰਦੇ ਸੁਣਾ ਵੀ ਲੈਣਿਆ ਕਿਵੇਂ ਹੈ, ਤੇ ਕਿੰਨਾ ਸਮਾਂ ਗੁਜ਼ਰ ਗਿਆ, ਕਿੰਨੀ ਰਾਤ ਗੁਜ਼ਰੀ ਗਈ, ਕਿੰਨੀ ਰਹਿੰਦੀ ਹੈ? ਇਹ ਕਹਿੰਦੇ ਨੇ ਰਾਤ ਹੈ। ਕਹਿੰਦੇ ਮਹਾਰਾਜ ਜਿੰਨੀ ਕੁ ਰਾਤ ਤੁਸੀਂ ਗੁਜ਼ਾਰ ਦਿੱਤੀ ਗੁਜ਼ਰ ਗਈ, ਜਿੰਨੀ ਕੁ ਰੱਖੀ ਹੋਈ ਆ ਰਹਿੰਦੀ ਹੈ। ਮਹਾਰਾਜ ਨੇ ਕਿਹਾ ਵੀ ਸਿੱਖ ਤਾਂ ਹੋ ਗਿਆ ਪਾਸ, ਪਰ ਹੁਣ ਅਜੇ ਇੱਥੇ ਨਹੀਂ ਖੜਾ ਛੁੱਟਣਾ। ਜਦੋਂ ਉਸਤਾਦ ਇਹ ਫੇਲ ਕਰਨਾ ਚਾਹੇ ਨਾ, ਸਿੱਖ ਦੀ ਕੀ ਮਜ਼ਾਲ ਹੈ ਫਿਰ ਵੀ ਪਾਸ ਹੋ ਜਾਏ। ਗੁਰੂ ਨੇ ਅੰਦਰ ਤੋਂ ਖੁਸ਼ ਹੋ ਗਏ ਵੀ ਦਿਖਾਉਣਾ ਸੀ ਉਹਨਾਂ ਨੂੰ। ਮਹਾਰਾਜ ਸਾਹਿਬ ਜੀ ਉਹਨੂੰ ਨਾ ਥੋੜਾ ਜਿਹਾ ਵੀਰ ਰਸ, ਕਹਿੰਦੇ ਲਹਿਣਿਆ ਹਾਂ ਮਹਾਰਾਜ। ਕਹਿੰਦੇ ਤੂੰ ਵੀ ਇਹਨਾਂ ਵਰਗਾ ਹੀ ਹੋ ਗਿਆ? ਕਹਿੰਦੇ ਮਹਾਰਾਜ ਕੀ ਗੱਲ ਹੋ ਗਈ? ਕਹਿੰਦੇ ਦਿਨ ਨੂੰ ਰਾਤ ਕਹੀ ਜਾਂਦੇ ਤੁਸੀਂ ਸਾਰੇ, ਕੀ ਹੋ ਗਿਆ ਤੁਹਾਨੂੰ ਸਾਰਿਆਂ ਨੂੰ? ਦਿਨ ਦਾ ਦੁਪਹਿਰ ਹੈ, ਤੁਸੀਂ ਅੱਧੀ ਰਾਤ ਕਹੀ ਜਾਂਦੇ ਹੋ। ਉਸ ਵੇਲੇ ਸਮਝ ਗਿਆ ਵੀ ਓਹੋ, ਇਹ ਤਾਂ ਗੱਲ ਹੀ ਹੋਰ ਸੀ। ਹੱਥ ਜੋੜ ਲਏ, ਰੋਣ ਲੱਗ ਗਏ, ਚਰਨ ਫੜ ਕੇ ਕਹਿੰਦਾ ਮਹਾਰਾਜ ਦਾਤਾ ਬਖਸ਼ ਦਿਓ, ਮੈਨੂੰ ਇੱਕ ਮੌਕਾ ਦੇ ਦਿਓ, ਇੱਕ ਸਿਰਫ, ਦੁਬਾਰੇ ਨਹੀਂ। ਕਹਿੰਦੇ ਕੀ? ਕਹਿੰਦੇ ਮੈਂ ਸਮਾਰ ਕੇ ਦੇਖ ਆਵਾਂ। ਗਏ ਦੇਖਿਆ ਵੀ ਅੱਧੀ ਰਾਤ ਆ। ਕਹਿੰਦੇ ਮਹਾਰਾਜ ਜਦ ਮੈਂ ਪਹਿਲਾਂ ਦੇਖਣ ਗਿਆ ਸੀ ਮੇਰੀਆਂ ਅੱਖਾਂ ਚ ਨੀਂਦ ਸੀ, ਮੈਨੂੰ ਭੁਲੇਖਾ ਲੱਗ ਗਿਆ, ਜੋ ਤੁਸੀਂ ਕਹਿੰਦੇ ਹੋ ਉਹ ਸਹੀ ਹੈ, ਦਿਨ ਦਾ ਦੁਪਹਿਰ ਹੈ, ਜਿਹੜਾ ਮੈਂ ਕਿਹਾ ਗਲਤ ਸੀ। ਇਹ ਸਮਝ ਲਿਆ ਵੀ ਮਾਲਕ ਕੀ ਕਹਾਉਣਾ ਚਾਹੁੰਦਾ। ਕਹਿੰਦੇ ਅੱਛਾ ਦੁਪਹਿਰ ਹੈ? ਕਹਿੰਦੇ ਹਾਂ ਮਹਾਰਾਜ, ਜਦ ਤੁਸੀਂ ਦੁਪਹਿਰ ਕਹਤਾ ਦੁਪਹਿਰ ਹੈ। ਕਹਿੰਦੇ ਫਿਰ ਚਾਦਰਾਂ ਲਿਆ ਧੋ ਕੇ, ਕਹਿੰਦੇ ਜੀ ਲਿਆ ਉਹਨੇ ਦਿਓ ਚਾਦਰਾਂ। ਹੁਣ ਤਵਾਰੀਖ ਵਿੱਚ ਲਿਖਿਆ ਸਾਰੇ ਮੁਲਕ ਦੇ ਵਿੱਚ ਰਾਤ ਪਈ ਹੋਈ ਹੈ, ਪਰ ਜਦੋਂ ਦਰਿਆ ਰਾਵੀ ਤੇ ਪਹੁੰਚੇ ਦੁਪਹਿਰ ਦਾ ਸੂਰਜ ਚਮਕਦਾ। ਚਾਦਰਾਂ ਧੋਤੀਆਂ, ਸੁਕਾਈਆਂ, ਤਹਿ ਮਾਰੀ, ਲੈ ਆਏ, ਰਾਤ ਦਾ ਹੀ ਟਾਈਮ ਹੈ। ਜਦੋਂ ਮੁੜ ਕੇ ਆਏ ਕਹਿਣ ਲੱਗੇ ਲੈਣਿਆ, ਹਾਂ ਮਹਾਰਾਜ। ਕਹਿੰਦੇ ਕੱਪੜੇ ਧੋ ਲਿਆਂਦੇ? ਧੋ ਲਿਆ। ਧੁੱਪ ਚੰਗੀ ਸੀ? ਕਹਿੰਦੇ ਮਹਾਰਾਜ ਬਹੁਤ ਵਧੀਆ ਧੁੱਪ ਸੀ। ਸਾਰੇ ਹੈਰਾਨ ਹੋ ਕੇ, ਸ੍ਰੀ ਚੰਦ ਕਹਿੰਦਾ ਲੈ ਲੱਗਦਾ ਧੁੱਪ ਦਾ ਹੈ, ਕੀ ਹੋ ਗਿਆ ਇਹਨੂੰ ਵੀ ਨਾਲੇ? ਮਹਾਰਾਜ ਕਹਿੰਦੇ ਪੁੱਤਰਾ ਤੇਰੇ ਨਹੀਂ ਸਮਝ ਆਉਣ ਵਾਲੀ ਗੱਲ। ਇਉਂ ਸਾਧ ਸਿੰਘ ਜੀ ਤੇ ਮਹਾਰਾਜ ਸਾਹਿਬ ਜੀ ਨੇ ਫਿਰ ਅਖੀਰਲੀ ਜਿਹੜੀ ਪਰਖਣਾ ਸੀ ਉਹ ਤਾਂ ਸਿਰੇ ਹੀ ਕਰਤਾ ਸੀ ਨਾ ਕੰਮ, ਜਦੋਂ ਕਿਹਾ ਸੀ ਉਹ ਸਾਹਮਣੇ ਮੁਰਦਾ ਪਿਆ ਖਾਓ। ਉਸ ਵੇਲੇ ਤਾਂ ਫਿਰ ਸਾਧ ਸਿੰਘ ਜੀ ਬਾਬਾ ਬੁੱਢਾ ਸਾਹਿਬ, ਭਾਈ ਭਗੀਰਥ ਔਰ ਭਾਈ ਸਧਾਰਨ, ਇਹ ਚਾਰੇ ਸੀ ਸਿੱਖ ਭਾਈ ਲੈਣਾ, ਉਹ ਵੀ ਤਿੰਨੇ ਸਾਧ ਸਿੰਘ ਜੀ ਫਿਰ ਦਰਖਤਾਂ ਦੇ ਓਹਲੇ ਹੋ ਗਏ ਸੀ। ਬਾਬਾ ਬੁੱਢਾ ਸਾਹਿਬ ਕਹਿੰਦੇ ਇਹੋ ਜਿਹਾ ਭਾਣਾ ਵਰਤਿਆ, ਕੱਲਾ ਭਾਈ ਲੈਣਾ ਨਿਕਲਿਆ। ਕਹਿੰਦੇ ਆਹ ਉਹਦੇ ਸਾਹਮਣੇ ਚਿੱਟੀ ਦੁੱਧ ਵਰਗਾ ਕੋ ਕਪੜਾ, ਮਾਇਆ ਵੀ ਸ਼ਕਤੀ ਨਾਲ ਬਣਾ ਲਿਆ ਵੀ ਮੁਰਦਾ ਪਿਆ ਲੱਗਦਾ ਸੀ, ਐਂ ਨਾ ਲੱਗਦਾ ਵੀ ਮੁਰਦਾ ਪਿਆ, ਮੂੰਹ ਸਿਰ ਲਪੇਟਿਆ। ਕਹਿੰਦੇ ਇਹਨੂੰ ਖਾ। ਸਤਵਚਨ ਜੀ ਪਰਕਰਮਾ ਕਰਨ ਲੱਗ ਗਏ। ਕਹਿੰਦੇ ਤੈਨੂੰ ਗੇੜੇ ਕੱਢਣ ਵਾਸਤੇ ਤਾਂ ਨਹੀਂ ਕਿਹਾ, ਖਾਣ ਵਾਸਤੇ ਕਿਹਾ? ਕਹਿੰਦੇ ਮਹਾਰਾਜ ਵੀ ਤੁਹਾਡੇ ਬਚਨ ਦੀ ਅਵਗਿਆ ਨਾ ਹੋ ਜਾਵੇ, ਤੁਸੀਂ ਇਹ ਨਹੀਂ ਦੱਸਿਆ ਵੀ ਕਿਹੜੇ ਪਾਸੋਂ ਖਾਵਾਂ, ਪੈਰਾਂ ਵਾਲੇ ਪਾਸੇ ਤੋਂ ਖਾਵਾਂਗੇ ਸਿਰ ਵਾਲੇ ਪਾਸੇ ਤੋਂ? ਕਹਿੰਦੇ ਲੈਣਿਆ ਤੇਰਾ ਅਸਥਾਨ ਤਾਂ ਪੈਰਾਂ ਵਾਲੇ ਪਾਸੇ ਹੈ, ਪੈਰਾਂ ਤੋਂ ਸਿਰ ਨਹੀਂ। ਐ ਸਤਵਚਨ ਜਦ ਚੱਕਿਆ ਕੱਪੜਾ, ਉਹ ਇੱਕ ਜਗ੍ਹਾ ਤਾਂ ਲਿਖਿਆ ਵੀ ਕੜਾਹ ਪ੍ਰਸ਼ਾਦ ਪਿਆ ਸੀ, ਇੱਕ ਜਗ੍ਹਾ ਲਿਖਿਆ ਵੀ ਉੱਥੇ ਉਹ ਮਾਇਆਵੀ ਸ਼ਕਤੀ ਸੀ, ਉੱਥੇ ਕੁਛ ਵੀ ਨਹੀਂ ਸੀ। ਭਾਈ ਲੈਣਾ ਨੂੰ ਕਹਿੰਦੇ ਅੱਜ ਤੱਕ ਤੂੰ ਲੈਣਾ ਸੀ, ਜਿਸ ਦਿਨ ਪਹਿਲੇ ਦਿਨ ਕਿਹਾ ਸੀ ਤੂੰ ਲੈਣਾ ਮੈਂ ਦੇਣਾ, ਅੰਗ ਪਰਸ ਕੇ ਅੰਗਦ ਬਣਿਆ ਜਿਉਂ ਦੀਵੇ ਤੇ ਦੀਵਾ। ਅੱਜ ਤੋਂ ਬਾਅਦ ਤੂੰ ਮੈਨੂੰ ਅੰਗ ਦਿੱਤਾ, ਤੈਨੂੰ ਅੰਗਦ ਅੰਗਦ ਬਣਾਤਾ, ਗੁਰੂ ਅੰਗਦ ਸਾਹਿਬ ਬਣਾਤੇ। ਸੋ ਇਸ ਕਰਕੇ ਭਾਈ ਅਭਿਮਾਨ ਕਰਕੇ ਕੀ ਕਰੇਗਾ ਤੂੰ? ਇਹ ਸੇਵਕ ਦੀ ਵਸਤੂ ਹੈ ਜਿਹੜਾ, ਤੇ ਆਗਿਆ ਦਾ ਪਾਲਣ ਕਰੇ, ਆਗਿਆ ਵੀ ਸੰਪੂਰਨ ਰੂਪ ਦੇ ਅੰਦਰ। ਇਸ ਕਰਕੇ ਕਿਹਾ ਹੈ
ਜਬ ਆਪਣੀ ਜੋਤ ਖਿੰਚ ਹੈ ਤੂੰ ਸਵਾਮੀ।
ਸਵਾਮੀ ਮਾਲਕ ਪ੍ਰਭੂ, ਜਦੋਂ ਤੁਸੀਂ ਆਪਣੀ ਜੋਤ, ਆਪਣੀ ਆਪ ਦੀ ਜੋਤ ਚੇਤਨ ਸੱਤਾ ਨੂੰ ਕਿਸੇ ਦੇ ਵਿੱਚੋਂ ਖਿੱਚ ਲੈਂਦੇ ਹੋ ਤਾਂ ਫਿਰ ਉਸ ਵੇਲੇ
ਤਬ ਕੋਈ ਕਰੋ ਦਿਖਾ ਵਿਖਿਆਨ।
ਉਸ ਵੇਲੇ ਫਿਰ ਕੋਈ ਵਿਖਿਆਨ ਕਥਨ ਕਰਕੇ ਦੇਖੇ, ਇੱਕ ਬਚਨ ਵੀ ਨਹੀਂ ਕਦੇ ਬੋਲ ਸਕਦਾ ਪਰਿਵਾਰ ਨਾਲ, ਦਿਖਾਵੇ ਬੋਲ ਕੇ ਫਿਰ ਜਿਹੜਾ ਮੁਰਦਾ ਪਿਆ ਹੈ ਇੱਕ ਲਫ਼ਜ਼ ਨਹੀਂ ਮੂੰਹੋਂ ਬੋਲ ਸਕਦਾ ਕਿਉਂਕਿ ਮਰਿਆ ਪਿਆ, ਚੇਤਨ ਸੱਤੇ ਵਿੱਚੋਂ ਗਈ ਹੈ, ਬਾਕੀ ਤਾਂ ਅੰਗ ਪ੍ਰਤੰਗ ਉਹੀ ਨ।
ਆਪੇ ਗੁਰ ਚੇਲਾ ਹੈ ਆਪੇ,
ਆਪ ਹੀ ਗੁਰੂ ਰੂਪ ਹੈ, ਆਪ ਹੀ ਚੇਲਾ ਸਿੱਖ ਰੂਪ ਹੈ, ਆਪ ਹੀ ਗੁਰੂ ਚੇਤਨ ਰੂਪ ਈਸ਼ਵਰ ਰੂਪ ਹੈ, ਆਪ ਹੀ ਚੇਲਾ ਭਾਵ ਜੀਵ ਰੂਪ ਹੈ,
ਆਪੇ ਗੁਣੀ ਨਿਧਾਨਾ,
ਗੁਣਾਂ ਦਾ ਨਿਧਾਨਾ ਖਜ਼ਾਨਾ ਰੂਪ ਹੈ,
ਜੋ ਆਪ ਚਲਾਈ ਤਿਵੇਂ ਕੋਈ ਚਾਲੈ।
ਮਹਾਰਾਜ ਜਿਵੇਂ ਤੂੰ ਚਲਾਉਣਾ ਜੀਵਾਂ ਨੂੰ ਉਵੇਂ ਕੋਈ ਚੱਲਦੇ ਨੇ ਜੀਵ, ਤਿਵੇਂ ਉਵੇਂ ਹੀ ਸਭ ਕੋਈ ਚਾਲੇ ਚੱਲਦੇ ਹਨ,
ਜੋ ਆਪ ਚਲਾਈ ਤੇਰਾ ਕੋਈ ਚਾਲੈ।
ਹੇ ਮਹਾਰਾਜ, ਤੇ ਜਿਉਂ ਜਿਵੇਂ ਤੂੰ ਆਪ ਜੀਵਾਂ ਨੂੰ ਚਲਾਏ ਚਲਾਉਣਾ, ਤਿਵੇਂ ਉਹੀ ਉਹ ਸਭ ਕੋਈ ਚਾਲੇ ਚੱਲਦੇ ਨੇ, ਜੇ ਜਿਵੇਂ ਆਪ ਤੁਸੀਂ ਚਲਾਉਂਦੇ ਹੋ ਮਹਾਰਾਜ, ਇਸ ਕਰਕੇ ਉਵੇਂ ਚੱਲਦੇ ਹਨ ਸਭ ਕੋਈ।
ਜੋ ਹਰ ਭਾਵੈ ਭਗਵਾਨਾ,
ਹੇ ਹਰ ਪਰਮੇਸ਼ਰ ਹਰੇ ਪਰੇ ਕਰਨ ਵਾਲੇ ਭਗਵਾਨਾ, ਖੱਟ ਪਗਾਂ ਸੰਬੰਨ ਪ੍ਰਭੂ, ਜਿਵੇਂ ਤੈਨੂੰ ਭਾਵੇ ਪਾਉਂਦਾ ਉਵੇਂ ਹੀ ਤੂੰ ਕਰਦਾ ਹੈ।
ਕਹਿਤ ਨਾਨਕ ਤੂੰ ਸਾਚਾ ਸਾਹਿਬ,
ਸਤਿਗੁਰੂ ਜੀ ਕਥਨ ਕਰਦੇ ਹਨ, ਹੇ ਪ੍ਰਭੂ ਜੀ, ਹੇ ਵਾਹਿਗੁਰੂ ਜੀ, ਤੂੰ ਸੱਚਾ ਸਾਹਿਬ ਮਾਲਕ ਹੈ, ਸਾਰਿਆਂ ਦਾ ਮਾਲਕ ਹੈ, ਸਾਹਿਬ ਮਾਲਕ ਹੈ ਤੂੰ।
ਕੌਣ ਜਾਣੈ ਤੇਰੇ ਕੰਮਾਂ,
ਹੇ ਸੱਚੇ ਸਾਹਿਬਾ, ਤੇਰੇ ਕੰਮਾਂ ਨੂੰ ਕੌਣ ਕਰਤਬਾਂ ਨੂੰ ਜਾਣ ਸਕਦਾ, ਕੋਈ ਨਹੀਂ ਜਾਣ ਸਕਦਾ, ਤੇਰਾ ਭੇਤ ਪਾ ਨਹੀਂ ਸਕਦਾ।
ਇਕਨਾ ਘਰ ਮਹਿ ਜੇ ਵਡਿਆਈ,
ਇਕਨਾਂ ਨੂੰ ਘਰ ਗ੍ਰਿਸ਼ ਦੇ ਵਿੱਚ ਰਹਿੰਦਿਆਂ ਹੀ, ਗੁਰਮੁਖਾਂ ਦੇ ਘਰ ਹਿਰਦੇ ਵਿੱਚ, ਜਾਂ ਤਾਂ ਇਕਨਾਂ ਨੂੰ ਘਰ ਦੇ ਗ੍ਰਿਸ਼ ਵਿੱਚ ਰਹਿੰਦਿਆਂ ਹੋਈਆਂ ਕਬੀਰ ਵਾਂਗੂ, ਰਵਿਦਾਸ ਵਾਂਗੂ ਇਹ ਵਡਿਆਈਆਂ ਦੇ ਦੇਣਾ, ਪ੍ਰਾਪਤੀ ਹੋ ਜਾਂਦੀ ਹੈ। ਇੱਕ ਨਾ ਗੁਰਮੁਖਾਂ ਦੇ ਘਰ ਹਿਰਦੇ ਵਿੱਚ ਹੀ ਨਾਮ ਜਪਣ ਜਪਾਉਣ ਦੀ ਵਡਿਆਈ ਸੋਭਾ ਦੇ ਦੇਣਾ ਹੈ। ਇਸ ਕਰਕੇ ਕਈ ਫਿਰ ਐਸੇ ਵੀ ਹੈ
ਇੱਕ ਭਰਮ ਭਵੈ ਅਭਿਮਾਨਾ
ਇੱਕ ਕਈ ਅਭਿਮਾਨਾ ਹੰਕਾਰ ਦੇ ਸਹਿਤ ਹੋ ਕੇ ਹੋਣ ਕਰਕੇ ਭਰਮ ਦੇ ਚ ਪਵੇ ਭਰਮ ਦੇ ਫਿਰਦੇ ਰਹਿੰਦੇ ਹੈ ਉਹਨਾਂ ਦੀ ਹਾਲਤ ਇਹ ਹੁੰਦੀ ਹੈ ਇੱਕ ਨਾ ਉਹਨੂੰ ਸਤਸੰਗਤ ਰੂਪੀ ਘਰ ਵਿਚ ਬ੍ਰਹਮ ਵਿਦਿਆ ਗਿਆਨ ਦੀ ਵਡਿਆਈ ਦੇ ਦਿੰਦਾ ਅਤੇ ਇੱਕ ਹੰਕਾਰ ਕਰਕੇ ਭਰਮ ਦੇ ਪਰਮਾਏ ਹੋਏ ਜੂਨਾਂ ਦੇ ਵਿਚ ਉਹ ਉਹਨਾਂ ਨੂੰ ਤੋੜ ਦਿੰਦਾ ਹੈ
ਬਿਲਾਵਲ ਮਹੱਲਾ ਤੀਜਾ
ਤੀਸਰੇ ਪਾਤਸ਼ਾਹ ਅੱਗੇ ਸ਼ਬਦ ਉਚਾਰਨ ਕਰਦੇ ਹਨ ਜੇ
ਪੂਰਾ ਥਾਟ ਬਣਾਇਆ ਪੂਰਾ
ਪੂਰਨ ਪਰਮੇਸ਼ਰ ਨੇ ਸੰਸਾਰ ਦਾ ਪੂਰਾ ਪੂਰਨ ਥਾਟ ਬਨੌਟ ਨੂੰ ਬਣਾਇਆ ਬਣਾਉਣਾ ਕੀਤਾ ਹੈ ਜਾਂ ਜਗਿਆਸੂਆਂ ਅਧਿਕਾਰੀਆਂ ਦੇ ਹਿਰਦੇ ਵਿਚ ਪੂਰਨ ਪਰਮੇਸ਼ਰ ਨੇ ਭੂਮਿਕਾ ਭਗਤੀ ਗਿਆਨ ਰੂਪੀ ਪੂਰਨ ਥਾਟ ਨੂੰ ਬਣਾਉਣਾ ਕੀਤਾ ਹੈ
ਵੇਖੋ ਏਕ ਸਮਾਨਾ
ਇਹ ਭਾਈ ਵੇਖਣਾ ਕਰੋ ਏਕ ਇੱਕ ਵਾਹਿਗੁਰੂ ਹੀ ਸਭ ਥਾਈ ਸਮਾਨਾ ਸਮਾਇਆ ਹੋਇਆ ਹੈ ਇੱਕੋ ਹੀ ਸਮਾਨ ਰੂਪ ਚੇਤਨ ਸਾਰੇ ਸਮਾਇਆ ਵਿਆਪਕ ਹੋ ਰਿਹਾ ਹੈ
ਇਸ ਪ੍ਰਪੰਚ ਮਹਿ ਸਾਚੇ ਨਾਮ ਕੀ ਵਡਿਆਈ
ਹੇ ਭਾਈ ਇਸ ਪ੍ਰਪੰਚ ਸੰਸਾਰ ਦੇ ਵਿਚ ਸੱਚੇ ਪਰਮੇਸ਼ਰ ਦੇ ਨਾਮ ਦੀ ਹੀ ਵਡਿਆਈ ਸ਼ੋਭਾ ਹੈ
ਮਤ ਕੋ ਧਰੋ ਗੁਮਾਨਾ
ਮਤਾਂ ਕੋਈ ਆਪਣੇ ਆਪ ਦੇ ਵਿਚ ਧਨ ਦਾ ਵਿਦਿਆ ਦਾ ਧਨ ਵਿਦਿਆ ਗੁਣਾ ਆਦਿ ਦਾ ਗੁਮਾਨਾ ਹੰਕਾਰ ਧਰੋ ਧਾਰਨਾ ਕਰੇ
ਸਤਿਗੁਰ ਕੀ ਜਿਸ ਨੂੰ ਮਤ ਆਵੇ
ਜਿਸ ਪੁਰਸ਼ ਨੂੰ ਸਤਿਗੁਰਾਂ ਦੀ ਇਹ ਹੋਮੇ ਛੱਡਣ ਰੂਪ ਲਿਵ ਲਾਉਣ ਰੂਪ ਭਾਣਾ ਮੰਨਣ ਆਦਿ ਇਹ ਮਤ ਸਿੱਖਿਆ ਆ ਜਾਵੇ ਤੇ ਉਹ ਫਿਰ ਜਿਹੜਾ ਹੈ
ਸੋ ਸਤਿਗੁਰ ਮਾਹੇ ਸਮਾਨਾ
ਸਤਿਗੁਰੂ ਦੇ ਸਰੂਪ ਦੇ ਵਿਚ ਹੀ ਸਮਾ ਜਾਂਦਾ ਭੇਦ ਹੋ ਜਾਂਦਾ ਉਹ ਸਤ ਗੁਰ ਸਤ ਨਾਸ ਤੋਂ ਰਹਿਤ ਗੁਰ ਚੇਤਨ ਸਰੂਪ ਪਰਮੇਸ਼ਰ ਭੇਦ ਹੋ ਜਾਂਦਾ ਵਾਹਿਗੁਰੂ ਵਿਚ
ਇਹ ਬਾਣੀ ਜੋ ਜੀਆ ਜਾਣੇ
ਇਹ ਸਤਨਾਮ ਰੂਪੀ ਬਾਣੀ ਨੂੰ ਤਾਂ ਜਾਂ ਧੁਰਦੀ ਬਾਣੀ ਨੂੰ ਜਿਹੜਾ ਜੀਹੋ ਦਿਲੋਂ ਜਾਣੇ ਜਾਣਦਾ ਹੈ ਕਿ ਮੇਰੀ ਕਲਿਆਣ ਕਰਨ ਵਾਲੀ ਹੈ ਇਹ ਬਾਣੀ
ਤਿਸ ਅੰਤਰ ਰਵੈ ਹਰ ਨਾਮਾ
ਉਹਦੇ ਹਿਰਦੇ ਦੇ ਅੰਤਰ ਵਿਚ ਹਰ ਪਰਮੇਸ਼ਰ ਦਾ ਨਾਮਾ ਨਾਮ ਰਵੈ ਵਸ ਜਾਂਦਾ ਹੈ ਹਿਰਦੇ ਦੇ ਅੰਦਰ ਨਾਮ ਦਾ ਰਵੈ ਉਚਾਰਨ ਹੁੰਦਾ ਹੈ
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ
ਚੌਹੋ ਜੁਗਾਂ ਕਾ ਹੁਣ ਨਿਵੇੜਾ
ਤੇ ਚੌਹੋ ਜੁਗਾਂ ਚਾਰੇ ਜੁਗਾਂ ਦੇ ਵਿਛੜੇ ਹੋਏ ਜੀਵਾਂ ਦਾ ਹੁਣ ਕਲਯੁਗ ਦੇ ਨਿਬੇੜਾ ਨਿਰਣਾ ਹੋਣ ਦਾ ਸਮਾਂ ਹੈ ਜਿਸ ਵਿਚ ਅੱਗੇ ਦੱਸਦੇ
ਨਰ ਮਨੁੱਖਾ ਨੂੰ ਏਕ ਨਿਧਾਨਾ
ਇਹਦੇ ਚ ਨਰ ਪੁਰਸ਼ ਹੋ ਗਏ ਮਨੁੱਖਾ ਇਸਤਰੀਆਂ ਇਹਨਾਂ ਨੂੰ ਏਕ ਇੱਕੋ ਹੀ ਵਾ ਇੱਕ ਨਾਮ ਦਾ ਨਿਧਾਨਾ ਖਜ਼ਾਨਾ ਦੇਣਾ ਕੀਤਾ ਹੈ ਇਹ ਜਿਹੜਾ ਮਨੁੱਖਾ ਸ਼ਬਦ ਹੈ ਨਾ ਇਹਨੂੰ ਸਾਧ ਸਿੰਘ ਜੀ ਸਮਝਣ ਦੀ ਲੋੜ ਹੈ ਮਨੁੱਖਾ ਕੀ ਹੈ ਲਹਿੰਦੇ ਪੱਛੋਂ ਦੇ ਇਲਾਕੇ ਵਿਚ ਉਹ ਇਸਤਰੀ ਨੂੰ ਮਨੁੱਖਾ ਕਹਿੰਦੇ ਨੇ ਇਹ ਬੋਲੀ ਆ ਉਸ ਇਲਾਕੇ ਦੀ ਤੇ ਦੂਸਰਾ ਸਾਸ ਜੀ ਇਹ ਜਿਹੜੇ ਪਿਚਾਦੇ ਨੇ ਉਹ ਇਸਤਰੀ ਨੂੰ ਮਨੁੱਖਾ ਕਹਿੰਦੇ ਨੇ ਦੋ ਪ੍ਰਮਾਣ ਤੇ ਤੀਸਰਾ ਨੁਖਾ ਕਹਿੰਦੇ ਨੇ ਨੂੰਹ ਨੂੰ ਇਸਤਰੀ ਹੁੰਦੀ ਹੈ ਇਹਨਾਂ ਨੂੰ ਮਨੁੱਖਾ ਤੇ ਜਿਹੜਾ ਜਿਹਦਾ ਕੋਈ ਮਨੁੱਖ ਹੋਵੇ ਬਹੁਤਾ ਇਸਤਰੀ ਨੂੰ ਮਨੁੱਖਾ ਕਹਿੰਦੇ ਨੇ ਕਿਉਂ ਉਹਦੇ ਉਹਨੂੰ ਮਨੁੱਖ ਮਿਲਿਆ ਹੋਇਆ ਪਤੀ ਮਿਲਿਆ ਹੋਇਆ ਮਨੁੱਖ ਦੇ ਘਰ ਵਾਲੀ ਮਨੁੱਖਾ ਮੈਂ ਆਪ ਜੀ ਨੂੰ ਗਿਆਤ ਲਈ ਬੇਨਤੀ ਕਰਦਾ ਵੀ ਇੱਕ ਵਾਰੀ ਦਮਦਮੇ ਸਾਹਿਬ ਤਿੰਨ ਸੰਥਿਆ ਹੋਈਆਂ ਸੀ ਇੱਕ ਗਿਆਨੀ ਦੀਆਂ ਉਹ ਮੈਨੂੰ ਭੁਲੇਖਾ ਪਾਤਾ ਉਹਨੇ ਕਹਿੰਦਾ ਵੀ ਇਹ ਪਾਠ ਜਿਹੜਾ ਮਨਖਾ ਕਰਨਾ ਚਾਹੀਦਾ ਮੈਂ ਕਿਹਾ ਵੀ ਮੈਂ ਤਾਂ ਪਾਠ ਸੰਤਾਂ ਨੇ ਮੈਂ ਮਹਾਂਪੁਰਖਾਂ ਨੂੰ ਪੁੱਛਿਆ ਮਹਾਰਾਜ ਵੀ ਇਹ ਪਾਠ ਕਿਸ ਤਰ੍ਹਾਂ ਕਹਿੰਦੇ ਪਾਠ ਤਾਂ ਮਨੁੱਖ ਹੈ ਕਹਿੰਦੇ ਚਲੋ ਪ੍ਰੇਮੀ ਜੀ ਦੀ ਬਹੁਤ ਮਿਹਨਤ ਹੈ ਜਿਹਨਾਂ ਨੇ ਪਾਠ ਦਰਪਣ ਲਿਖੀ ਸੀ ਪਹਿਲਾਂ ਫਿਰ ਪਾਠ ਦਰਸ਼ਨ ਬਣਾਈ ਫਿਰ ਹੁਣ ਪਾਠ ਦਰਪਣ ਜਿਹੜਾ ਉਹ ਪਾਠ ਦਰਸ਼ਨ ਸੀ ਪਹਿਲਾਂ ਤੇ ਉਹ ਮਹਾਂਪੁਰਖ ਬਹੁਤ ਸਾਦੀ ਬਿਰਤੀ ਬਹੁਤ ਬਿਰਧ ਅਵਸਥਾ ਸੀ ਲੱਤਾਂ ਥੋੜੀਆਂ ਜਿਹੀਆਂ ਗੋਡੇ ਵਿੰਗੇ ਜੇ ਹੋਏ ਪਏ ਸੀ ਉਹ ਪਿੱਠ ਸੀ ਕਰੀ ਹੋਈ ਤੇ ਮਹਾਂਪੁਰਖ ਮੈਨੂੰ ਨਾਲ ਲੈ ਕੇ ਜਾ ਕੇ ਫਤਿਹ ਬੁਲਾਈ ਸਤਿਕਾਰ ਕੀਤਾ ਸੰਤਾਂ ਨੇ ਇਹਨਾਂ ਦਾ ਬੜਾ ਸਤਿਕਾਰ ਕਰਦੇ ਸਾਰਾ ਜਥੇ ਕਰਦਾ ਸੀ ਪਾਠ ਦੇ ਥੰਮ ਸੀ ਕਿਸਮ ਦੇ ਬਾਬਾ ਲਾਹੌਰਾ ਸਿੰਘ ਤੇ ਪ੍ਰੇਮੀ ਕਰਤਾਰ ਸਿੰਘ ਜੀ ਕਹਿੰਦੇ ਮਹਾਰਾਜ ਵੀ ਆਹ ਪਾਠ ਕਿਸ ਤਰ੍ਹਾਂ ਵੀ ਹਰੀ ਸੁਣ ਭੁਲੇਖਾ ਪਿਆ ਵੈ ਕਹਿੰਦੇ ਹੱਦ ਹੋ ਗਈ ਕਹਿੰਦੇ ਤੁਸੀਂ ਵੀ ਪਾਠ ਪੁੱਛਣ ਲੱਗ ਗਏ ਸੰਤਾਂ ਨੂੰ ਕਹਿੰਦੇ ਤੁਹਾਨੂੰ ਪਾਠ ਪੁੱਛਣ ਦੀ ਕੀ ਲੋੜ ਕਹਿੰਦੇ ਨਹੀਂ ਮੈਨੂੰ ਤਾਂ ਨਹੀਂ ਕੋਈ ਭੁਲੇਖਾ ਕਹਿੰਦੇ ਹਰੀ ਸੁਣੋ ਮੇਰਾ ਕਹਿੰਦੇ ਨਹੀਂ ਭਾਈ ਮਨੁੱਖ ਦੇ ਘਰ ਵਾਲੀ ਮਨੁੱਖਾ ਇਹ ਫਿਰ ਪ੍ਰੇਮੀ ਜੀ ਨੇ ਦੱਸਿਆ ਜਿਹਨੇ ਪਾਠ ਦਰਪਣ ਵਾਈ ਇਹ ਬੋਪਾ ਰਾਜ ਦਾ ਵਚਨ ਹੈ ਉਹ ਜਦੋਂ ਵਿਦਿਆ ਕਾਲ ਦੇ ਕਈ ਐਸੇ ਵਚਨ ਯਾਦ ਆ ਜਾਂਦੇ ਨੇ ਇਸ ਕਰਕੇ ਮਨੁੱਖ ਦੇ ਘਰ ਵਾਲੀ ਮਨੁੱਖਾ ਨਰ ਮਨੁੱਖਾਂ ਨੂੰ ਏਕ ਨਿਦਾਨਾ ਇਹ ਗੁਰੂ ਨਾਨਕ ਦੇ ਘਰ ਦੇ ਵਿਚ ਹੈ ਨਰ ਤੇ ਮਨੁੱਖਾਂ ਨੂੰ ਇੱਕੋ ਜਿਹਾ ਉਪਦੇਸ਼ ਜਿਹੜਾ ਦਿੱਤਾ ਹੈ ਸਤਯੁਗ ਦੇ ਵਿਚ ਦੇਖੋ ਜਿਹੜਾ ਕੋਈ ਇੱਕ ਪਾਪ ਕਰਦਾ ਸੀ ਉਹਦਾ ਫਲ ਸਾਰੇ ਦੇਸ਼ ਨੂੰ ਭੁਗਤਣਾ ਪੈਂਦਾ। ਤ੍ਰੇਤੇ ਦੀ ਇੱਕ ਪਾਪ ਕਰਦਾ ਨਗਰੀ ਨੂੰ ਭੋਗਣਾ ਪੈਂਦਾ, ਦੁਆਪਰੇ ਕਰਦਾ ਕੁੱਲ ਨੂੰ ਭੋਗਣਾ ਪੈਂਦਾ। ਕਲਯੁੱਗ ਦੇ ਵਿੱਚ ਪਾਪ ਕਰਮ ਜਿਹੜਾ ਕਰਦਾ ਉਸ ਨੂੰ ਭੁਗਤਣਾ ਪੈਂਦਾ। ਪਿਛਲੇ ਯੁੱਗਾਂ ਦੀ ਕੇਵਲ ਬ੍ਰਹਮਣ ਜਾਤੀ ਜਿਹੜੀ ਸੀ ਉਹ ਮਨੁੱਖਾਂ ਨੂੰ ਉਪਦੇਸ਼ ਦੇ ਸਕਦੀ ਸੀ, ਖੱਤਰੀ ਉਪਦੇਸ਼ ਲੈ ਸਕਦਾ ਸੀ ਦੇ ਨਹੀਂ ਸਕਦਾ ਸੀ, ਤੇ ਵੈਸ਼ ਉਹ ਨਾ ਉਪਦੇਸ਼ ਲੈ ਸਕਦਾ ਨਾ ਦੇ ਸਕਦਾ ਸੁਣ ਸਕਦਾ। ਸ਼ੂਦਰਾਂ ਨੂੰ ਤਾਂ ਮਨੁੱਖ ਹੀ ਨਹੀਂ ਸੀ ਮੰਨਿਆ, ਨਾ ਉਪਦੇਸ਼ ਲੈ ਸਕਦਾ ਨਾ ਦੇ ਸਕਦਾ ਨਾ ਸੁਣ ਸਕਦਾ। ਜੇ ਸ਼ੂਦਰ ਕਿਸੇ ਬ੍ਰਾਹਮਣ ਕੋਲੋਂ ਲੰਘਦਾ ਲੰਘਦਾ ਉਪਦੇਸ਼ ਸੁਣ ਲੈਂਦਾ ਤਾਂ ਉਹਦੇ ਕੰਨਾਂ 'ਚ ਖੇ ਸਿੱਕਾ ਢਾਲ ਕੇ ਬੰਦ ਕਰੋ, ਇਹਨੇ ਗਲਤੀ ਕੀਤੀ ਹੈ, ਐਡਾ ਅਨਰਥ। ਉਹਦੀ ਜੇ ਕਿਸੇ ਨੇ ਸਾਧ ਸਿੰਘ ਜੀ ਕਿਸੇ ਉਪਦੇਸ਼ ਦਾ ਵਚਨ ਬੋਲਿਆ ਕਹਿੰਦੇ ਜੀ ਜੀ ਵੱਢ ਦਿਓ, ਇਹ ਹੁੰਦਾ ਰਿਹਾ। ਇਹਨਾਂ ਦੇ ਗ੍ਰੰਥਾਂ 'ਚ ਲਿਖਿਆ, ਹਿੰਦੂ ਮਤ ਦੇ ਗ੍ਰੰਥਾਂ 'ਚ ਹੁਣ ਤੱਕ ਲਿਖਿਆ ਹੋਇਆ ਤੇ ਇਸਤਰੀ ਜਿਹੜੀ ਭਾਵੇਂ ਬ੍ਰਾਹਮਣੀ ਹੋਵੇ ਉਹ ਬਿਨਾਂ ਮੰਦਰ ਜਾਵੇ ਉਹਨੂੰ ਅਧਿਕਾਰ ਨਹੀਂ ਰੱਖੇ ਨਾ ਸੁਣਨ ਦਾ ਨਾ ਪੜ੍ਹਨ ਦਾ। ਇਹ ਸਭ ਅਧਿਕਾਰ ਬ੍ਰਾਹਮਣਾਂ ਨੇ ਆਪਣੇ ਕੋਲ ਰਾਖਵੇ ਰੱਖੇ ਹੋਏ ਸੀ, ਪਰ ਸਤਿਗੁਰਾਂ ਨੇ ਕਲਯੁੱਗ ਦੇ ਵਿੱਚ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਮਹਾਰਾਜ ਨੇ ਅੰਮ੍ਰਿਤ ਛਕਣ ਦਾ ਅਧਿਕਾਰ ਇੱਕੋ ਜਿਹਾ ਦਿੱਤਾ ਸਾਰਿਆਂ ਨੂੰ, ਕਕਾਰ ਭਾਈ ਵੀ ਰੱਖਣ ਬੀਬੀਆਂ ਵੀ ਰੱਖਣਗੀਆਂ, ਤੇ ਇਸ ਕਰਕੇ ਇਹ ਸਾਰੇ ਅਧਿਕਾਰ ਬਰਾਬਰ ਦੇ ਦਿੱਤੇ ਹੈ। ਤੇ ਇਸ ਕਰਕੇ ਉਹਨਾਂ ਦੇ ਮਤ ਮੁਸਲਮਾਨਾਂ ਦੇ ਵਿੱਚ ਵੀ ਸੀ, ਉਹ ਸੁਨਤ ਕਰਦੇ ਤੁਰਕ ਰਹੇ। ਕਬੀਰ ਸਾਹਿਬ ਨੇ ਇਹੀ ਕਹਿਣਾ ਵੀ ਸੁਨਤ ਕੀ ਹੈ, ਤੁਰਕ ਜੇ ਹੋਏਗਾ ਔਰਤ ਕਿਆ ਕਿਆ ਕਰੀਏ, ਔਰਤ ਦਾ ਕੀ ਕਰੋਗੇ ਤੁਸੀਂ? ਆਹ ਜਿਹੜੇ ਯਹੂਦੀ ਨੇ ਇਹਨਾਂ ਤਾਂ ਹੋਰ ਨਵਾਂ ਚੰਦ ਚਾੜਿਆ, ਉਹ ਤਾਂ ਮਨਮਤ ਕਰਕੁੜ ਲੈਂਦੇ ਇਸ ਤਰ੍ਹਾਂ, ਨਿਖਤ ਗੱਲਾਂ ਨੇ ਉਹਨਾਂ ਦੀਆਂ। ਪਰ ਇਸ ਕਰਕੇ ਸਾਧ ਸਿੰਘ, ਪਰ ਗੁਰੂ ਨਾਨਕ ਦੇ ਘਰ ਦੇ ਅੰਮ੍ਰਿਤ ਛਕਣ ਦਾ ਚਾਰੇ ਯੁੱਗਾਂ ਦਾ ਹੁਣ ਨਿਬੇੜਾ ਕਰਤਾ ਹੈ, ਚਾਹੇ ਮਨੁੱਖ ਹੈ ਚਾਹੇ ਮਨੁੱਖ ਇਸਤਰੀ ਹੈ, ਇੱਕ ਨਾਮ ਜਪਣ ਦਾ ਅਧਿਕਾਰ ਸਭ ਨੂੰ ਦੇ ਦਿੱਤਾ, ਬਾਣੀ ਪੜ੍ਹਨ ਦਾ ਅਧਿਕਾਰ ਸਭ ਨੂੰ ਦੇ ਦਿੱਤਾ ਹੈ।
ਜਤ ਸੰਜਮ ਤੀਰਥ ਉਹ ਨਾ ਦੁਗਾ ਕਾ ਧਰਮ ਹੈ,
ਜਦ ਕਾਮ ਵਾਸ਼ ਨੂੰ ਰੋਕਣਾ, ਜਤੀ ਰਹਿਣਾ, ਸੰਜਮ ਇੰਦਰਿਆਂ ਦਾ ਦਮਨ ਕਰਨਾ, ਤੀਰਥਾਂ ਆਦਿ ਦੀ ਯਾਤਰਾ ਕਰਨੀ, ਇਹ ਉਹਨਾਂ ਪਿਛਲੇ ਯੁੱਗਾਂ ਦਾ ਸਤਯੁਗ ਤ੍ਰੇਤਾ ਦੁਆਪਰ ਆਦਿ ਯੁੱਗਾਂ ਦਾ ਧਰਮ ਨੇਮ ਕਿਹਾ ਹੈ। ਪਰ ਕਲਯੁੱਗ ਦੇ ਵਿੱਚ ਸਤਯੁਗ ਦੇ ਯੋਗ ਆਦਿ ਕਮਾਉਣ ਦਾ ਧਰਮ ਸੀ, ਤ੍ਰੇਤੇ ਵਿੱਚ ਯਾਤਰਾ ਹੱਕੇ ਜਗ ਕਰਨ ਦਾ ਧਰਮ ਸੀ, ਦੁਆਪਰ ਦੇ ਵਿੱਚ ਤੀਰਥਾਂ ਦੀ ਯਾਤਰਾ ਜਾਂ ਪੂਜਾ ਕਰਨ ਦਾ ਧਰਮ ਸੀ, ਇਹ ਉਹਨਾਂ ਯੁੱਗਾਂ ਦਾ ਧਰਮ ਕਿਹਾ ਹੈ।
ਕਲ ਮਹਿ ਕੀਰਤ ਹਰ ਨਾਮਾ,
ਕਲਯੁਗ ਦੇ ਵਿੱਚ ਕੇਵਲ ਕੀਰਤਨ ਪ੍ਰਧਾਨ ਹੈ, ਕਲਯੁਗ ਮੈਂ ਕੀਰਤਨ ਪ੍ਰਧਾਨ ਹੈ, ਕਲ ਮੈਂ ਇਹੋ ਪੁਨ ਗੁਣ ਗੋਬਿੰਦ ਗਾਏ, ਕਲਯੁਗ ਦੇ ਨਾਮ ਦੀ ਅਬ ਕਲੂ ਆਇਓ ਰੇ, ਇੱਕ ਨਾਮ ਵੋ ਆਨ ਰੂਤ ਨਾਹੀਂ ਨਾਹੀਂ ਮਤ ਭਰਮ ਭੂਲੋ ਭੂਲੋ, ਹੋਰ ਕੋਈ ਰੁੱਤ ਨਹੀਂ ਹੈ। ਅੱਗੇ ਦੱਸਿਆ ਹੈ
ਕਲ ਮਹਿ ਕੀਰਤ ਹਰ ਨਾਮਾ,
ਕਲ ਕਲਯੁਗ ਦੇ ਮਹਿਮ ਵਿੱਚ ਪਰਮੇਸ਼ਰ ਦੇ ਨਾਮਾ, ਨਾਮ ਦੀ ਕੀਰਤ ਕੀਰਤੀ ਮਹਿਮਾ ਕਰਨੀ ਅਸਲ ਧਰਮ ਹੈ, ਜਾਂ ਨਾਮ ਦਾ ਕੀਰਤਨ ਕਰਨਾ ਇਹ ਪ੍ਰਧਾਨ ਕਰਮ ਹੈ।
ਯੁੱਗ ਯੁੱਗ ਆਪੋ ਆਪਣਾ ਧਰਮ ਹੈ,
ਇਸ ਪ੍ਰਕਾਰ ਯੁੱਗਾਂ ਯੁੱਗਾਂ ਦਾ ਆਪੋ ਆਪਣਾ ਧਰਮ ਪ੍ਰਧਾਨ ਕਰਮ ਹੋਇਆ ਕਰਦਾ।
ਸੋਧ ਦੇਖੋ ਵੇਦ ਪੁਰਾਣਾ,
ਚਾਹੇ ਚਾਰੇ ਵੇਦਾਂ ਨੂੰ 18 ਪੁਰਾਣਾਂ ਨੂੰ ਸੋਧ ਨਿਰਣੇ ਕਰਕੇ ਵੇਖ ਲਵੋ।
ਗੁਰਮੁਖ ਜਿਨੀ ਧਿਆਇਆ ਹਰ ਹਰ,
ਜਿਨ੍ਹਾਂ ਗੁਰਮੁਖਾਂ ਨੇ ਗੁਰਮੁਖ ਬਣ ਕੇ ਜਾਂ ਜਿਨੀ ਜਿਨ੍ਹਾਂ ਮਨੁੱਖਾਂ ਨੇ ਗੁਰਮੁਖ ਬਣ ਕੇ ਗੁਰਾਂ ਦੁਆਰਾ ਹਰ ਹਰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਨਾਮ ਨੂੰ ਪ੍ਰਾਪਤ ਕਰਕੇ ਧਿਆਇਆ ਧਿਆਉਣਾ ਕੀਤਾ, ਸਿਮਰਨਾ ਕੀਤਾ,
ਜਗ ਤੇ ਪੂਰੇ ਪ੍ਰਵਾਨਾ,
ਉਹ ਮਨੁੱਖ ਜਗ ਸੰਸਾਰ ਵਿੱਚ ਪੂਰੇ ਪੂਰਨ ਦਰਗਾਹ ਦੇ ਪ੍ਰਵਾਨਾ ਪ੍ਰਮਾਣਿਕ ਹੋਏ ਹਨ ਜੀ।
ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ,
ਹੁਣ ਸਮਾਪਤੀ ਕਰਦੇ ਹੈ ਸਤਿਗੁਰੂ ਜੀ, ਕਥਨ ਕਰਦੇ ਨੇ ਸੱਚੇ ਪਰਮੇਸ਼ਰ ਸਿਉ ਨਾਲ ਪ੍ਰੀਤ ਪ੍ਰੀਤੀ ਲਿਵ ਲਾਏ ਲਾਉਣਾ ਕਰਕੇ।
ਚੁੱਕੈ ਮਨ ਅਭਿਮਾਨਾ,
ਮਨ ਹਿਰਦੇ ਦੇ ਵਿੱਚੋਂ ਅਭਿਮਾਨ ਹੰਕਾਰ ਨੂੰ ਚੁੱਕੇ ਚੁੱਕਿਆ ਜਾਂਦਾ ਹੈ ਹੰਕਾਰ ਭਾਈ, ਲਿਵ ਲਾਵੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀਆਂ ਬਰਕਤ ਹਨ, ਤੇ ਹਉਮੈ ਨੂੰ ਮਾਰ ਦਿੰਦਾ ਨਾਮ ਜਿਹੜਾ ਹੈ।
ਕਹਿਤ ਸੁਣਤ ਸਭੇ ਸੁਖ ਪਾਵੈ,
ਹੁਣ ਸਮਾਪਤੀ ਕਰਦੇ ਹੈ ਪਰਮੇਸ਼ਰ ਦੇ ਨਾਮ ਨੂੰ, ਬਾਣੀ ਨੂੰ, ਕਥਾ ਨੂੰ, ਕੀਰਤਨ ਨੂੰ, ਪਰਮੇਸ਼ਰ ਦੇ ਨਾਮ ਨੂੰ ਕਹਿਤ ਕਹਿਣ ਤੇ ਸੁਣਤ ਸੁਣਨ ਵਾਲੇ, ਕਹਿਤ ਸੁਣਤ ਸਭੇ ਸੁਖ ਪਾਵੈ, ਸਭੇ ਸਾਰੇ ਸੁਖ ਆਨੰਦ ਨੂੰ ਪਾਵੈ ਪਾ ਲੈਂਦੇ ਹਨ।
ਮਾਨਤ ਪਾਹੇ ਨਿਧਾਨਾ,
ਜਿਹੜਾ ਮਾਨਤ ਮੰਨਣ ਕਰ ਲਵੇ ਉਹ ਜੀਵਨ ਮੁਕਤੀ ਦਾ ਨਿਧਾਨਾ ਖਜ਼ਾਨਾ ਪਾਹੇ ਪਾ ਲੈਂਦਾ ਹੈ ਜਾਂ ਪਾ ਲੈਂਦੇ ਹਨ। ਸੋ ਆਓ ਇੱਥੇ ਸਮਾਪਤੀ ਹੈ, ਕਿਉਂਕਿ ਇਹਦੇ ਵਿੱਚ ਕਈ ਥੋੜਾ ਜਿਹਾ ਇਤਿਹਾਸਕ ਤੱਥ ਆਏ, ਕੁਝ ਨਿਰਣੇ ਆਏ, ਰਾਗ ਵਾਰੇ ਆਏ, ਇਸ ਕਰਕੇ ਲਗਭਗ 14 ਕੁ ਮਿੰਟ ਪਾਈ ਉੱਤੇ ਹੋ ਗਿਆ ਸਮਾਂ। ਗੁਰੂ ਕਿਰਪਾ ਕਰੇ, ਲਾਭ ਹੀ ਲਾਭ ਹੈ, ਇਸ ਕਰਕੇ ਇਹ ਕੰਮ ਆਖਣ ਔਖਾ, ਸੱਚਾਂ ਨੂੰ ਬੈਠਣਾ ਔਖਾ ਹੋ ਜਾਂਦਾ ਵੀ ਟਾਈਮ ਹੋ ਗਿਆ, ਇਹ ਨਾਮ ਔਖਾ ਹੀ ਆਖਣਾ। ਗੁਰੂ ਕਿਰਪਾ ਕਰੇ। ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ, ਸਤਿਗੁਰੂ ਖਿਮਾ ਕਰਨ ਜੇ।
ਕਹਿਤ ਨਾਨਕ ਸੱਚੇ ਸੋ ਪ੍ਰੀਤ ਲਾਏ, ਚੂਕੈ ਮਨ ਅਭਿਮਾਨਾ, ਕਹਿ ਤੋ ਸੁਣ ਤੋ ਸਭੇ ਸੁਖ ਪਾਵੈ, ਮਾਨਤ ਪਾਹੇ ਨਿਦਾਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।